ਨਾਤੀ ਧੋਤੀ ਸੰਭਹੀ ਸੁੱਤੀ ਆਏ ਨਿਚਿੰਦ ਖਰੀਦਾ ਰਹੀ ਸੁ ਵੇੜੀ ਹਿੰਗ ਦੀ ਗਈ ਕਥੂਰੀ ਗੰਧ।
ਨਾਤੀ ਧੋਤੀ
ਸੰਭਹੀ
ਸੰਭਹੀ ਨਹਾਉਣਾ ਧੋਣਾ ਹੁੰਦਾ ਪਹਿਲਾਂ ਜਿਹੜਾ ਹੈ ਨਾ, ਥੋੜ੍ਹਾ ਜਿਹਾ ਮਨ ਨੂੰ ਜਿਵੇਂ ਆਪਾਂ ਗਿਆਨ ਹਾਸਲ ਕਰ ਲਿਆ ਨਾ, ਗਿਆਨ ਹਾਸਲ ਜਿਹੜਾ ਕਰ ਲਿਆ ਉਹ ਨਾਤੀ ਧੋਤੀ ਪਹਿਲਾਂ ਮਨ ਮੈਲਾ ਹੁੰਦਾ ਨਾ, ਅਤੇ ਗਿਆਨ ਦੇ ਨਾਲ ਸੰਤੋਖ ਤੱਕ ਦੀ ਜਿਹੜੀ ਅਵਸਥਾ ਹੈ ਉਹ ਹੈਗਾ ਮਨ ਦੀ ਅਗਿਆਨਤਾ ਨੂੰ ਦੂਰ ਕਰ ਲਿਆ, ਮਾਇਆ ਛੱਡਤੀ ਨਾਤੀ ਧੋਤੀ। ਮਾਇਆ ਵਿਖ ਹੈ ਨਾ, ਵਿਖ ਜਿਹੜੀ ਹੈ ਲਾਹਤੀ ਨਾਲੋਂ ਜਿਹੜਾ ਮਨ ਧੋਵੋ ਸ਼ਬਦ ਲਾਗੋ ਰਹੋ ਹਰ ਸਿਉਂ ਚਿੱਤ ਲਾਏ, ਜਦੋਂ ਹਰ ਸਿਉਂ ਚਿੱਤ ਲਾਇਆ ਹੋਇਆ ਜਿੰਨਾ ਚਿਰ, ਇਹ ਵੀ ਤੀਜੇ ਪਾਤਸ਼ਾਹ ਦਾ ਹੀ ਹੈ, ਆਹ ਵੀ ਉਸ ਵੇਲੇ ਦਾ ਹੀ ਹੈ, ਜ਼ਿਆਦਾ ਤੀਜੇ ਪਾਤਸ਼ਾਹ ਦੀ ਵਿਆਖਿਆ ਕਰ ਰਿਹਾ ਉਹ ਉਸ ਵੇਲੇ ਹੀ ਹੋਇਆ ਨਾ, ਹੋ ਸਕਦਾ ਸੁਣਦਾ ਵੀ ਰਿਹਾ ਹੋਵੇ ਨਾਲ। ਨਾਤੀ ਧੋਤੀ ਜਦ ਨਾਤ ਧੋਤੇ ਦੇ ਬਾਅਦ ਕਹਿੰਦਾ ਵੀ ਨਾਲ ਹੀ ਸੁੱਤਾ, ਕਹਿੰਦਾ ਵੀ ਨਾਲ ਹੀ ਹੁਣ ਹੋਸ਼ ਹੋਣ ਆਈ ਹੈ, ਹੋਸ਼ ਸੁਰਤ ਆ ਗਈ ਗਰਮੀਆਂ ਦੇ ਮਹੀਨੇ, ਐਂ ਸੁਰਤ ਆਈ ਹੈ ਨਾਤੇ ਦੇ ਬਾਅਦ, ਗਿਆਨ ਦੇ ਬਾਅਦ ਤਾਂ ਸੁਰਤੇ ਹੀ ਆਈ ਹੈ, ਸਭ ਹੀ ਤਾਂ ਸੰਭਲਿਆ ਮਨ, ਮਨ ਡੋਲਦਾ ਰਿਹਾ ਨਾ, ਡੋਲਣ ਤੋਂ ਮਨ ਸੰਭਲ ਗਿਆ, ਸੁਰਤ ਸੰਭਲ ਗਈ, ਸਭ ਹੀ
ਸੁੱਤੀ ਆਏ ਨਿਚਿੰਦ
ਫਿਰ ਬੜੀ ਨੀਂਦ ਆਈ ਹੈ, ਬੇਫਿਕਰੀ ਹੋ ਗਈ, ਨਿਚਿੰਤ ਨਿਚਿੰਤ ਹੋਣਾ ਹੀ ਸੋਹਣਾ,
ਨਿਚਿੰਤ ਵੀ
ਨਿਚਿੰਤ ਕੋਈ ਗੱਲ ਨਹੀਂ, ਇਹ ਦੱਦਾ ਬੋਲਦਾ ਆਪਾਂ ਦੱਤਾ ਬੋਲਦੇ
ਨਿਚਿੰਤ ਰੀਦਾ ਰਹੀ ਸੁ ਵੇੜੀ ਹਿੰਗ ਦੀ ਗਈ ਕਥੂਰੀ ਗੰਧ,
ਰਹੀ ਸੁ ਵੇੜੀ ਹਿੰਗ ਦੀ ਰਹੀ ਕਥੂਰੀ ਗੰਧ, ਜਿੰਨਾ ਚਿਰ ਕਸਤੂਰੀ ਤੇ ਹਿੰਗ ਚੜ੍ਹੀ ਰਹੀ ਸੀ ਨਾ, ਕਸਤੂਰੀ ਉੱਤੇ ਥੱਲੇ ਸੀ ਉੱਤੇ ਲਵੇੜਤੀ ਹਿੰਦ, ਉਹਦੀ ਸਮੈਲ ਹਿੰਦ ਦੀ ਆਉਂਦੀ ਸੀ, ਕਸਤੂਰੀ ਦਾ ਪਤਾ ਨਹੀਂ ਲੱਗਿਆ, ਜਦ ਨਹਾ ਕੇ ਧੋ ਕੇ ਕਸਤੂਰੀ ਦੇ ਉੱਤੋਂ ਹਿੰਦ ਲੈ ਗਈ
ਗਈ ਕਥੂਰੀ ਗੰਧ,
ਫਿਰ ਕਸਤੂਰੀ ਦੀ ਗੰਧ ਪ੍ਰਗਟ ਹੋਈ, ਜਿੰਨਾ ਚਿਰ ਨਹਾਤਾ ਧੋਤਾ ਨਹੀਂ ਸੀ, ਜਿੰਨਾ ਚਿਰ ਗਿਆਨ ਨਹੀਂ ਸੀ ਉਹਨਾਂ ਚਿਰ ਕਸਤੂਰੀ ਦੀ ਗੰਧ ਨਹੀਂ ਸੀ, ਉਹਨਾਂ ਚਿਰ ਮਾਇਆ ਦੀ ਗੰਧ ਆਉਂਦੀ ਸੀ, ਜਦ ਗੱਲ ਕਰਦਾ ਸੀ ਮੁੱਖ ਆਪ ਦਿੱਤਾ ਕੇ
ਦੁਰਗੰਧ
ਦੁਰਗੰਧ, ਜਦ ਬੋਲਦਾ ਸੀ ਉਹ ਦੁਰਗੰਧ ਆਉਂਦੀ ਸੀ, ਜਦ ਅੰਦਰ ਉਹ ਧੋਤਾ ਗਿਆ ਸਾਰੇ ਕਸਤੂਰੀ ਦੀ ਆਈ ਫਿਰ ਸੁਗੰਧ ਆਉਣ ਲੱਗ ਗਈ।
ਜੋਬਨ ਜਾਂਦੇ ਨਾ ਡਰਾਂ ਜੇ ਸਾਹਿਬ, ਜੋਬਨ ਜਾਂਦੇ ਨਾ ਡਰਾਂ ਜੇ ਸਾਹਿਬ ਪ੍ਰੀਤ ਨਾ ਜਾਏ, ਖਰੀਦਾ ਕਿੰਨੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ,
ਜੋਬਨ ਜਾਂਦੇ ਨਾ ਡਰਾਂ ਜਿਹੜਾ ਕਵੀ ਫਰੀਦ ਕੋਲ ਪਹਿਲਾਂ ਗਿਆਨ ਹੈ ਨਾ, ਪਹਿਲਾਂ ਵੀ ਗਿਆਨ ਹੈ, ਪਹਿਲਾਂ ਵੀ ਲਿਖਦਾ ਰਿਹਾ ਕਬੀਰ ਵਾਂਗੂ ਕੱਚੀ ਬਾਣੀ ਸੀ, ਜਿਉਂ ਜਿਉਂ ਉਹਨੂੰ ਛੱਡ ਰਿਹਾ ਪਿਛਲੇ ਗਿਆਨ ਨੂੰ ਉਹ ਜੋ ਬਣਾ ਜਾ ਰਿਹਾ, ਜਿਹੜਾ ਪਹਿਲਾਂ ਗਿਆਨ ਹੈ ਨਾ ਲਿਆ ਹੋਇਆ ਜਾਂ ਕਹਿੰਦਾ ਮੰਦਰ ਢਾ ਦੇ ਮਾਜਰ ਢਾ ਦੇ, ਉਹ ਬੜਾ ਸਮਝਦਾ ਵੀ ਮੈਂ ਤਾਂ ਬਸ ਸਭ ਕੁਝ ਢਾ ਰਿਹਾ, ਫਰੀਦ ਵੀ ਫਰੀਦ ਤੋਂ ਹੀ ਚੱਲੀ ਹੋਈ ਗੱਲ ਹੈ ਅਸਲ 'ਚ, ਥਲ ਬੁੱਲਾ ਦਾ ਬਾਅਦ 'ਚ ਆਇਆ, ਬੁੱਲਾ ਦਾ ਹਵਾ ਦਾ ਬੁੱਲਾ ਤਾਂ ਕਿਤੇ ਉਹਨੂੰ ਆਇਆ ਹੋਊਗਾ, ਇਹ ਅਸਲ 'ਚ ਫਰੀਦ ਜਿਹੜਾ ਹੈਗਾ ਰੈਵੋਲਿਊਸ਼ਨਰ ਫਰੀਦ ਹੈ ਪਹਿਲਾਂ ਸਾਡੇ ਕੋਲ, ਇਹ ਜਿਹੜਾ ਉਹ ਜਿੱਥੋਂ ਬੁੱਲਾ ਆਇਆ ਨਾ ਉਹਦੇ ਵਿੱਚ ਪਹਿਲਾਂ ਫਰੀਦ ਹੈ, ਬਾਅਦ 'ਚ ਬੁੱਲਾ, ਹੁਣ ਬੁੱਲੇ ਵਾਲੀਆਂ ਗੱਲਾਂ ਤਾਂ ਲੋਕਾਂ ਕੋਲ ਹੈ, ਫਰੀਦ ਵਾਲੀ ਔਖੀ ਹੈ, ਜਿਹੜਾ ਹੈ ਕਬੀਰ ਦੇ ਵੀ ਉਹ ਸ਼ਲੋਕ ਨੇ ਸਾਡੇ ਵਿਦਵਾਨਾਂ ਕੋਲ ਜਿਹੜੇ ਗੁਰਬਾਣੀ 'ਚ ਹੈ, ਇਹ ਫਰੀਦ ਦੇ ਪਹਿਲੇ ਸ਼ਲੋਕ ਨੇ, ਪਹਿਲੀ ਸਟੇਜ ਦੀਆਂ ਗੱਲਾਂ ਨੇ ਜਿਹੜੀਆਂ ਜੋਬਨ ਚੱਲਿਆ ਜਿਹੜਾ ਛੱਡਤਾ ਉਹਨੇ,
ਜੋਬਨ ਜਾਂਦੇ ਨਾ ਡਰਾਂ
ਹਾਂ
ਜੇ ਸਾਹਿਬ ਪ੍ਰੀਤ ਨਾ ਜਾਏ,
ਜੇ ਸਾਹਿਬ ਪ੍ਰੀਤ ਨਾ ਜਾਏ,
ਰੀਤਾ ਕੀਤੀ ਜੋਬਨ ਪ੍ਰੀਤ,
ਜਿਹੜਾ ਮੇਰੇ ਅੰਦਰ ਪਹਿਲਾ ਗਿਆਨ ਹੈ ਬੁੱਧ ਬਲ ਹੈ, ਬੁੱਧ ਬਲ ਹੀ ਜੋਬਨ ਹੈ, ਸਰੀਰਕ ਬਲ ਜਿਹੜਾ ਇਹ ਵੀ ਜੋਬਨ, ਜਦੋਂ ਸਰੀਰ ਦਾ ਬਲ ਚਲਿਆ ਜਾਂਦਾ, ਜੋਬਨ ਵੀ ਨਾਲੇ ਚਲਿਆ ਜਾਂਦਾ, ਬੁਢੇਪੇ 'ਚ ਕੀ ਜਾਂਦਾ, ਸਰੀਰ ਦਾ ਬਲ ਜਾਂਦਾ, ਸਰੀਰ ਦੇ ਬਲ ਨਾਲੇ ਜੋਬਨ ਹੈ, ਬਿਮਾਰ ਹੋ ਜਾਵੇ ਸਰੀਰਕ ਬਲ ਚਲਿਆ ਗਿਆ, ਜੋਬਨ ਵੀ ਚਲਿਆ ਗਿਆ। ਜਿਉਂ ਜਿਉਂ ਸਰੀਰਕ ਬਲ ਤਕੜਾ ਹੁੰਦਾ ਜਾਂਦਾ, ਉਹਨਾਂ ਚਿਰ ਸਰੀਰ ਜਿਹੜਾ ਸਰੀਰ ਦਾ ਜਿਹੜੀ ਬਣਤਰ ਹੈ ਸਰੀਰ ਦਾ, ਸੋਹਣਾ ਸੋਹਣਾ ਲੱਗਦਾ, ਉਹਨੂੰ ਜੋਬਨ ਕਹਿੰਦੇ ਹਾਂ ਅਸੀਂ। ਜੋ ਅੱਖਾਂ ਨੂੰ ਦੀਦਾ ਇਹ ਜੋਬਨ, ਉਹ ਹੈ ਜਿਹੜਾ ਅੱਖਾਂ ਨੂੰ ਨਹੀਂ ਦੀਦਾ, ਇਹ ਬੁੱਧ ਬਲ ਹੈ
ਆਪਣੀ ਬੁੱਧ ਸੀ ਪਹਿਲੀ।
ਹਾਂ ਹਾਂ, ਜੋ ਵੀ ਉਹ ਪਹਿਲੇ ਧਰਮ ਦੇ ਵਿੱਚੋਂ ਜੋ ਸਿੱਖਿਆ,
ਜੋਬਨ ਜਾਂਦੇ ਨਾ ਡਰਾਂ ਜੇ ਸਾਹਿਬ ਪ੍ਰੀਤ ਨਾ ਜਾਏ ਰੀਤਾ
ਕਿਸੇ। ਮੈਂ ਪਹਿਲਾ ਜਿਹੜਾ ਜੋਬਨ ਪਹਿਲਾ ਗਿਆਨ ਤਜ ਰਿਹਾ ਛੱਡ ਰਿਹਾ, ਤਾਂ ਮੈਨੂੰ ਕੋਈ ਡਰ ਨਹੀਂ ਹੋਵੇ ਛੱਡਣ ਦਾ, ਜੇ ਮੇਰੀ ਸਹਿ ਦੇ ਨਾਲ ਪ੍ਰੀਤ ਨਾ ਟੁੱਟੇ। ਜੇ ਪ੍ਰੀਤ ਟੁੱਟੇ ਤਾਂ ਪਹਿਲਾ ਗਿਆਨ ਨਹੀਂ ਛੱਡੀਦਾ ਹੁੰਦਾ, ਚਾਹੇ ਉਹ ਮਾੜਾ ਵੀ ਹੋਵੇ। ਪਹਿਲੇ ਵਾਲੀ ਉਹ ਪ੍ਰੀਤ ਬਥੇਰੀ ਹੈ, ਜਿਹੜੀ ਪਹਿਲੇ ਵਾਲੀ ਪ੍ਰੀਤ ਸੀ, ਜੇ ਪੂਰੀ ਨਹੀਂ ਹੈ, ਕਲੀਅਰ ਨਹੀਂ ਹੈ, ਕਮ ਸੇ ਕਮ ਜਿੰਨੀ ਹੈ ਉਨੀ ਬਹੁਤ ਹੈ। ਪਰ ਜੇ ਉਹ ਵੀ ਨਾ ਰਹੇ, ਜਿਹੜੇ ਗਿਆਨ ਨਾਲ ਪਹਿਲੀ ਪ੍ਰੀਤ ਵੀ ਨਾ ਰਹੇ, ਉਹ ਨਹੀਂ ਗਿਆਨ ਲਈਦਾ ਹੁੰਦਾ, ਫਿਰ ਉਹ ਪਹਿਲਾਂ ਨਹੀਂ ਛੱਡੀਦਾ ਹੁੰਦਾ। ਜੇ ਪਹਿਲੀ ਪ੍ਰੀਤ ਨਾਲ ਅੱਗੇ ਗੂੜੀ ਪ੍ਰੀਤ ਪਾਉਣ ਵਾਲਾ ਗਿਆਨ ਮਿਲ ਜਾਵੇ, ਵਿਚਾਰਧਾਰਾ ਮਿਲ ਜਾਵੇ, ਫਿਰ ਪਹਿਲੀ ਛੱਡ ਦੇਈਦੀ ਹੁੰਦੀ ਹੈ। ਐਂ ਕਹਿ ਰਿਹਾ ਉਹ, ਪਹਿਲੀ ਜਿਹੜੀ ਵਿਚਾਰਧਾਰਾ ਉਹ ਮੈਂ, ਤਾਂ ਮੈਨੂੰ ਡਰ ਨਹੀਂ ਉਹਦਾ ਛੱਡਣ ਦਾ, ਕਿਉਂਕਿ ਮੇਰੀ ਸਹਿ ਦੇ ਨਾਲ ਪ੍ਰੀਤ ਨਹੀਂ ਟੁੱਟ ਰਹੀ, ਮੈਂ ਨਹੀਂ ਡਰਦਾ। ਇਸ ਕਰਕੇ ਨਹੀਂ ਡਰਦਾ, ਉਹਨਾਂ ਚਿਰ ਨਹੀਂ ਡਰਦਾ। ਜੇ ਲਫ਼ਜ਼ ਹੈ, ਕੰਡੀਸ਼ਨ ਹੈ, ਉਹਨਾਂ ਚਿਰ ਮੈਨੂੰ ਡਰ ਨਹੀਂ ਜਿੰਨਾ ਚਿਰ ਮੈਨੂੰ ਪ੍ਰੀਤ ਮੇਰੀ ਬਣੀ ਹੋਈ ਹੈ। ਜੇ ਸਹਿ ਪ੍ਰੀਤ ਨਾ ਜਾਏ
ਫਰੀਦਾ ਕਿੰਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ।
ਇਹ ਫਰੀਦ ਨੂੰ ਕੋਈ ਇਹਦੇ ਨਾਲ ਦਾ ਸਵਾਲ ਕਰ ਰਿਹਾ, ਤੂੰ ਵਿਚਾਰਧਾਰਾ ਕਿਉਂ ਛੱਡ ਰਿਹਾ ਆਪਣੀ, ਉਹਨੂੰ ਜਵਾਬ ਦੇ ਰਿਹਾ ਵੀ ਮੈਨੂੰ ਡਰ ਨਹੀਂ ਛੱਡਣ ਦਾ, ਜੇ ਮੇਰੀ ਪ੍ਰੀਤ ਟੁੱਟ ਨਹੀਂ ਰਹੀ, ਤੋੜ ਨਹੀਂ ਰਹੇ, ਵਧਾ ਰਹੇ ਨੇ। ਜੇ ਸਾਹਿਬ ਪ੍ਰੀਤ ਨਾ ਜਾਇਆ, ਜੋ ਜੇ ਲਫ਼ਜ਼ ਵਰਤ ਰਿਹਾ, ਨਾ ਡਰਾਂ, ਮੈਂ ਪਰਸਨਲ ਗੱਲ ਕਰ ਰਿਹਾ, ਡਰਾਂ ਕਰ ਰਿਹਾ, ਮੈਂ ਤਾਂ ਨਹੀਂ ਡਰਦਾ ਉਨਾ ਚਿਰ ਮੈਨੂੰ ਡਰ ਨਹੀਂ ਜਿੰਨਾ ਚਿਰ ਮੇਰੀ ਪ੍ਰੀਤ ਸਹਿ ਦੇ ਨਾਲ ਟੁੱਟਦੀ ਨਹੀਂ, ਤੋੜਦੇ ਨਹੀਂ ਜਿੰਨਾ ਚਿਰ ਮੈਨੂੰ, ਸੱਚ ਨੂੰ ਤੋੜਦੇ ਨਹੀਂ। ਸਹਿ ਸੱਚ ਨੂੰ ਕਹਾਂਗੇ ਅਸੀਂ, ਸਹਿ ਜਿਹੜਾ ਹੈਗਾ ਸੱਚ ਹੁੰਦਾ, ਸੱਚ ਸਭਨਾ ਕਾ ਖਸਮ ਹੈ। ਜੇ ਸਹਿ ਪ੍ਰੀਤ ਨਾ ਜਾਏ
ਰੀਤਾ ਕਿੰਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ।
ਕਿੰਨੇ ਹੀ ਜਿਹੜੇ ਸੱਚ ਅਤੇ ਪ੍ਰੀਤ ਤੇ ਸੱਖਣੇ ਸੀ, ਸੱਚ ਨਾਲ ਜਿਹਨਾਂ ਦੀ ਪ੍ਰੀਤ ਨਹੀਂ ਸੀ, ਉਹ ਤਾਂ ਕਿੰਨੇ ਹੀ ਸੁੱਕ ਗਏ ਕਮਲਾ ਗਏ ਇੱਥੇ। ਕਿੰਨੇ ਹੀ ਜਿਹੜੇ ਔਲੀਏ ਸੀ, ਬਿਨਾਂ ਸੱਚ ਅਤੇ ਸੰਤ ਸੀ, ਕਮਲ ਅਖੀਰ ਨੂੰ ਨਿਰਾਸ਼ ਹੋ ਗਏ ਕਮਲਾ ਗਏ। ਕਮਲਾ ਜਾਂਦਾ ਉਹਨੂੰ ਫੜ ਨਹੀਂ ਲੱਗਦਾ ਹੁੰਦਾ,
ਉੱਗੇ ਵੀ ਨਹੀਂ,
ਜਿਹੜੀ ਟਾਹਣੀ ਨੂੰ ਫੜ ਨਹੀਂ ਲੱਗਦਾ ਕਮਲਾ ਜਾਂਦੀ, ਕਮਲਾ ਵੀ ਤਾਂ ਫੜ ਕੀ ਲੱਗਣਾ, ਗਾਂ ਹੋਰ ਪੱਤਾ ਵੀ ਨਹੀਂ ਫੜਦਾ ਨਵਾਂ। ਉਹ ਇੱਕ ਥਾਂ ਜਾ ਕੇ ਖੜ ਗਏ, ਉੱਥੇ ਹੀ ਕਮਲਾ ਗਏ, ਨਹੀਂ ਮਿਲਿਆ ਕੁਛ, ਨਿਰਾਸ਼ ਹੋ ਗਏ। ਕਬੀਰ ਵੀ ਨਿਰਾਸ਼ ਹੋਇਆ ਸੀ ਉਦੋਂ, ਨਿਰਾਸ਼ਤਾ ਦੇ ਵਿੱਚੋਂ ਹੀ ਆਸ ਪ੍ਰਗਟ ਹੋਈ ਉਹਦੇ, ਉਹ ਤਾਂ ਉਹਦੇ ਕੋਲ ਮਗਰ ਵਾਲੇ ਕਿਤੇ ਆਉਂਦੇ ਸੀ, ਗੱਲਬਾਤ ਸੁਣਦਾ ਸੀ, ਤਾਂ ਉੱਦਣ ਪਲੀਆਂ ਬੂਟ ਚੱਕ ਕੇ ਮਾਲਾ ਪਰੇ ਮਾਰੀ ਵੀ ਚਲੋ ਬਈ। ਕੁਛ ਗੱਲ ਉਹਨਾਂ ਦੀ ਇਹਨਾਂ ਨਾਲ ਠੋਸ ਸੀ, ਜੋ ਕਰਦੇ ਸੀ ਗੱਲ, ਕੁਛ ਗੱਲਾਂ ਉਹਨਾਂ ਦੀਆਂ ਠੋਸ ਸੀ, ਜਿਵੇਂ ਪੁੰਨ ਪਾਪ ਬਾਰੇ ਉਹਨਾਂ ਦੀ ਗੱਲ ਠੋਸ ਸੀ, ਅੱਖਾਂ ਨੂੰ ਨਹੀਂ ਦੀਦਾ ਇਹ ਗੱਲ ਉਹਨਾਂ ਦੀ ਠੋਸ ਸੀ। ਉਹ ਮੂਰਤੀ ਦਾ ਦਰਸ਼ਨ ਕਰਾਉਂਦੇ ਨੇ, ਉਹ ਕਹਿੰਦਾ ਅੱਖਾਂ ਨੂੰ ਦਿਖਣ ਵਾਲੀ ਚੀਜ਼ ਨਹੀਂ, ਮੂਰਤੀ ਦਾ ਵੀ ਨਾ ਕਰਾਉਣ, ਮੂਰਤੀ ਦੇ ਵਿੱਚੋਂ ਵੀ ਜੋ ਬਾਹਰੋਂ ਦਰਸ਼ਨ ਹੋਣਾ ਮੂਰਤੀ ਦਾ ਹੀ ਹੈ। ਜੇ ਮੂਰਤੀ ਦੇ ਇਲਾਵਾ ਵੀ ਦਰਸ਼ਨ, ਮੂਰਤੀ ਦੇ ਵਿੱਚੋਂ ਵੀ ਕਿਸੇ ਚੀਜ਼ ਦਾ ਦਰਸ਼ਨ, ਉਹ ਵੀ ਅੱਖਾਂ ਵਾਲੇ ਹੋਣਾ, ਜੇ ਜੋਤ ਆ ਉਹ ਵੀ ਅੱਖ ਨਾਲੇ ਦੇਖਣਗੇ। ਅੱਗੇ ਗੁਰੂ ਘਰ ਨੇ ਤਾਂ ਫੱਟੀਓ ਪਹੁੰਚਦੇ, ਉਹਨਾਂ ਨੇ ਤਾਂ ਕਿਹਾ ਵੀ ਜੋ ਕੁਛ ਵੀ ਹੈ ਸਭ ਅੰਦਰ ਹੈ, ਸਭ ਕੁਛ ਘਰ ਮੈਂ
ਬਾਹਰ
ਬਾਹਰ, ਜਿਹੜਾ ਬਾਹਰ ਟੋਲਦਾ ਵੀ ਹੈ ਉਹ ਵੀ ਭਰਮ, ਕੁਛ ਵੀ ਚੀਜ਼ ਬਾਹਰ ਨਹੀਂ। ਪਰ ਟੋਲਣਾ ਹੀ ਭਰ ਭਲਾਉਣਾ, ਜਿੱਥੇ ਮਿਲੂਗਾ ਕਿੱਥੋਂ, ਜਿੱਥੇ ਟੋਲਦਾ ਸੀ, ਜਿੱਥੇ ਟੋਲਦਾ ਸੀ ਉੱਥੇ ਚੀਜ਼ ਮਿਲਣੀ ਆ। ਹਾਂਜੀ,
ਪ੍ਰੀਤਾ ਕਿੰਤੀ ਜੋਬਨ ਪ੍ਰੀਤ ਬਿਨ ਸੁੱਖ ਗਏ ਕਮਲਾਏ।
ਕਿੰਨਾ ਹੀ ਪ੍ਰੀਤ ਜਿਹੜਾ ਜੋਬਨ ਹੈ, ਕਿੰਨੇ ਹੀ ਸੁੱਕ ਗਏ। ਜਦ ਸੁੱਕ ਜਾਂਦਾ ਕੋਈ ਬਿਰਛ, ਕਮਲਾ ਜਾਂਦਾ ਹੈ, ਉਹਦਾ ਜੋਬਨ ਚਲਾ ਜਾਂਦਾ। ਦਰਖਤ ਦਾ ਵੀ ਜੋਬਨ ਉੱਨਾ ਚਲਿਆ ਜਿੰਨਾ ਚਿਰ ਹਰਾ ਭਰਾ, ਜੇ ਸੁੱਕ ਜਾਂਦਾ ਆ ਕਮਲਾ ਜਾਂਦਾ ਉਹਦਾ ਜੋਬਨ ਚਲਾ ਜਾਂਦਾ। ਜਿਹੜਾ ਆਦਮੀ ਨਿਰਾਸ਼ ਹੋ ਜਾਂਦਾ ਕਿਸੇ ਚੀਜ਼ 'ਚੋਂ ਵੀ, ਨਿਰਾਸ਼ ਹੋ ਜਾਵੇ ਕਿਸੇ ਕੰਮ 'ਚੋਂ ਵੀ ਹੋ ਜਾਵੇ, ਇਹ ਵੀ ਕੰਮ ਹੈ। ਧਰਮ ਦੇ ਮਾਰਗ 'ਤੇ ਚੱਲਿਆ ਸੀ, ਗੱਲ ਨਹੀਂ ਬਣੀ ਜੋ ਚਾਹੁੰਦਾ ਸੀ, ਨਹੀਂ ਮਿਲਿਆ, ਨਿਰਾਸ਼ ਹੋ ਗਈ, ਨਿਰਾਸ਼ ਤਾਂ ਸੁੱਕ ਗਿਆ ਕਮਲਾ ਗਿਆ।
ਹਾਂਜੀ, ਫਰੀਦਾ ਚਿੰਤ ਖਟੋਲਾ ਬਾਣ ਦੁੱਖ ਬਿਰਹ ਪਿਸ਼ਾਵਣ ਲੇਪ, ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ।
ਜਿਹੜੇ ਸੁੱਕ ਗਏ ਕਮਲਾ ਗਏ, ਉਹ ਤੋਂ ਪਹਿਲਾਂ ਦਾ ਜਿਹੜਾ ਜੀਵਨ ਕੀ ਹੁੰਦਾ,
ਚਿੰਤ ਖਟੋਲਾ,
ਅਜੇ ਫਲ ਆਇਆ ਨਹੀਂ, ਫਲ ਆ ਨਹੀਂ ਰਿਹਾ, ਚਿੰਤਾ ਹੈ। ਕਬੀਰ ਨੂੰ ਚਿੰਤਾ ਮਾਲਾ ਫੇਰਦਾ ਰੋਜ਼, ਕੁਛ ਨਹੀਂ ਪ੍ਰਾਪਤੀ ਹੋ ਰਹੀ। ਜਿੰਨਾ ਚਿਰ ਆਪਾਂ ਕੋਈ ਚੀਜ਼ ਖੋਜਦੇ ਹਾਂ, ਖਜ਼ਾਨਾ ਪੱਟਦੇ ਹਾਂ, ਇੱਥੇ ਟੋਆ ਪੱਟਿਆ, ਇੰਨਾ ਪੱਟਿਆ ਵੀ ਮਿਲਿਆ ਨਹੀਂ, ਸ਼ਾਮ ਨੂੰ ਨਾਸ਼ਤਾ ਹੋ ਜਾਂਦਾ, ਕੱਲ੍ਹ ਨੂੰ ਖਾਲੀ ਮਿਲਣਾ ਨਹੀਂ ਮਿਲਣਾ। ਜਿੰਨਾ ਚਿਰ ਕੋਈ ਚੀਜ਼ ਮਿਲਣੀ ਜਾਂਦੀ, ਰੋਜ਼ ਨਵਾਂ ਟੋਆ ਪੱਟੀ ਜਾਓ, ਇਹ ਉਸ ਨੂੰ ਗਾਹਾਂ ਦੇ ਗਾਹਾਂ ਪੱਟੀ ਜਾਓ, ਕੋਈ ਮਿਲੇ ਨਾ, ਕੋਈ ਉਹਦਾ ਨਿਸ਼ਾਨੀ ਮਾੜੀ ਮੋਟੀ ਬਿਨਾਂ ਮਿਲੇ ਵੀ ਹਾਂ ਅੱਗੇ ਹੈ ਕੁਛ, ਕੋਈ ਥਾਂ ਬਿਨਾਂ ਮਿਲੇ ਵੀ, ਆਸ ਬਿਨਾਂ ਵੱਜੇ ਵੀ ਕੁਛ ਮਿਲ ਜੂਗਾ, ਉਹਨਾਂ ਚਿਰ ਚਿੰਤ ਖਟੋਲਾ ਹੀ। ਚਿੰਤਾ ਚਿੰਤਾ ਦੀ ਖਾੜ 'ਤੇ ਹੀ ਬੈਠਾ, ਚਾਰੇ ਪਾਸੇ ਚਿੰਤਾ ਹੀ ਹੈ। ਖਟੋਲਾ ਕਹਿੰਦੇ ਨੇ ਚਾਰ ਬਾਹੀਆਂ ਵਾਲੇ ਨੂੰ, ਉਹਨਾਂ ਚਿਰ ਚਾਰੇ ਪਾਸੇ ਚਿੰਤਾ ਹੀ ਚਿੰਤਾ ਹੈ। ਖਟੋਲਾ
ਬਾਣ ਦੁੱਖ
ਬੁਣਿਆ ਹੋਇਆ ਕਾਹਦਾ, ਦੁੱਖਾਂ ਦਾ, ਖਾੜ 'ਤੇ ਖਟੋਲਾ ਬਣਦਾ। ਖਟੋਲਾ ਛੋਟੀ ਮੰਜੀ ਨੂੰ ਕਹਿੰਦੇ ਨੇ,
ਬਾਣ ਦੁੱਖ ਬਿਰਹ ਪਿਸ਼ਾਵਣ ਲੇਪ,
ਉਹ ਜਿਹੜਾ ਬੁਣਿਆ ਹੋਇਆ, ਅਸੀਂ ਜਿਹਨੂੰ ਮੰਜੀ ਕਹਿੰਦੇ ਹਾਂ ਨਾ, ਛੋਟਾ ਮੰਜੀ, ਉਹਨੂੰ ਖਟੋਲਾ ਕਹਿੰਦੇ ਨੇ। ਬਾਣ ਦੁੱਖ ਦੁੱਖਾਂ ਦਾ ਬਾਣ, ਦੁੱਖ
ਪਿਸ਼ਾਵਣ ਲੇਪ,
ਜਿਹੜਾ ਉੱਤੇ ਲੇਪ ਵਿਛਾਇਆ ਹੋਇਆ, ਵਿਛਾਈ ਹੈ, ਉਹ ਵਿਯੋਗ ਦੀ ਹੈ ਬਿਰਹ। ਬਿਰਹ ਵਿਛਾਵਣ ਲੇਪ,
ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ,
ਆਹੀ ਜੀਵਨ ਹੈ ਸਾਡਾ, ਉਹਨਾਂ ਚਿਰ ਆਹੀ ਜੀਵਨ ਹੈ ਜਿੰਨਾ ਚਿਰ ਪ੍ਰਾਪਤੀ ਨਹੀਂ ਹੈ ਸੰਤ ਦਾ। ਕਿਸੇ ਵੀ ਸੰਤ ਦਾ ਜੀਵਨ ਐਸਾ ਹੋਣਾ ਚਾਹੀਦਾ ਜਿੰਨਾ ਚਿਰ ਉਹਨੂੰ ਪ੍ਰਾਪਤੀ ਨਹੀਂ। ਆਹ ਜੀਵਨ ਸੰਤ ਦਾ ਜੇ ਨਹੀਂ ਹੈ ਤਾਂ ਉਹਨੂੰ ਪ੍ਰਾਪਤੀ ਹੋਣੀ ਓ ਨਹੀਂ, ਉਹਨੂੰ ਨਹੀਂ ਪ੍ਰਾਪਤ, ਉਹ ਪ੍ਰਾਪਤੀ ਵੱਲ ਜਾ ਨਹੀਂ ਰਿਹਾ। ਜੇ ਉਹ ਗੁਰੂ ਅਮਰਦਾਸ ਨੇ ਹੋਰ ਕੁਛ ਕਿਹਾ, ਉਹਦਾ ਕੁਛ ਜਿਹੜੇ ਕਹਿੰਦੇ ਨੇ, ਕਬੀਰ ਕਹਿੰਦੇ ਜਿਨ ਕਿਛ ਜਾਣਿਓ ਨਹੀਂ ਤਿੰਨ ਸੁੱਖ ਨੀਂਦ ਵਿਆਹੇ, ਜਾਣਿਆ ਕੁਛ ਨਹੀਂ, ਸੁੱਖ ਦੀ ਨੀਂਦ ਸੌਂਦੇ ਨੇ, ਉਹਨਾਂ ਨੇ ਪ੍ਰਾਪਤੀ ਉਹ ਨਹੀਂ ਕਰਨੀ ਕੁਛ, ਉਹਨਾਂ ਦਾ ਟਾਰਗੇਟ ਹੀ ਨਹੀਂ ਕੁਛ ਪ੍ਰਾਪਤੀ ਉਹ। ਪਰ ਇਹੋ ਜਿਹਾ ਜੀਵਨ ਹੈ ਜਿਹਦਾ ਚਿੰਤ ਖਟੋਲਾ ਬਾਣ ਦੁੱਖ
ਬਿਰਹ
ਵਿਛਾਵਣ ਲੇਪ, ਉਹਨੂੰ ਨੀਂਦ ਕਿਵੇਂ ਆਜੂ? ਇਹੋ ਜਿਹੇ ਖਟੋਲੇ 'ਤੇ ਨਾ ਨੀਂਦ ਆਵੇ ਨਾ ਚੈਨ ਆਵੇ, ਇਹੋ ਜਿਹੀ ਜ਼ਿੰਦਗੀ ਦੇ ਵਿੱਚ ਨਾ ਨੀਂਦ ਆਵੇ ਨਾ ਚੈਨ ਆਵੇ। ਹਾਂ,
ਇਹ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ,
ਇਹ ਹਮਾਰਾ ਕਹਿੰਦਾ ਮੇਰਾ ਤਾਂ ਜੀਵਣਾ ਇਹੋ ਜਿਹਾ, ਅਜੇ ਤੂੰ ਸੱਚੇ ਸਾਹਿਬ ਸੱਚੇ ਦੇਖ, ਤੂੰ ਦੇਖ ਲੈ ਹੁਣ, ਮੈਂ ਤੇਰੇ ਖਾਤਰ ਦੁਨੀਆਂ ਛੱਡੀ ਤਾਂ ਮੈਨੂੰ ਇਹੋ ਜਿਹਾ ਜੀਵਨ ਦਿੱਤਾ, ਤੇਰੇ ਖਾਤਰ ਮੈਂ ਸੰਸਾਰ ਛੱਡਿਆ ਤਾਂ ਮੈਨੂੰ ਆਹ ਜੀਵਨ ਦਿੱਤਾ, ਤੂੰ ਦੇਖ ਲੈ ਵੀ ਮੇਰੇ ਨਾਲ ਇਨਸਾਫ ਕੀਤਾ ਤਾਂ, ਵੀ ਮੇਰੇ ਨਾਲ ਇਨਸਾਫ ਕੀਤਾ। ਬਸ ਇੱਥੇ ਤੂੰ ਸਾਹਿਬ ਸੱਚੇ ਦੇਖ ਕੇ ਚੁੱਪ ਕਰ ਗਿਆ ਵੀ ਮੈਨੂੰ ਮਿਲਿਆ ਕਿ ਆਹ ਮਿਲਿਆ, ਪ੍ਰਾਪਤੀ ਕੀ ਸੀ? ਦੁਨੀਆਂ ਦੁੱਖਾਂ 'ਚ ਮੈਂ ਸੁੱਖ ਦੀ ਪ੍ਰਾਪਤੀ ਵਾਸਤੇ ਸੰਤ ਬਣਿਆ ਸੀ, ਧਰਮ ਦਾ ਮਾਰਗ ਲਿਆ ਸੀ, ਮੈਨੂੰ ਆਹ ਕੁਛ ਦਿੱਤਾ। ਇੱਦੋਂ ਦਾ ਲੋਕ ਸੁਖੀ ਨੇ, ਭੁੱਲੇ ਤਾਂ ਹੋਏ ਨੇ, ਇਹ ਭੁੱਲੇ ਹੋਏ ਨੇ ਬਿਰਹੇ ਨੂੰ। ਜਿਸ ਦਿਨ ਬਿਰਹਾ ਨਾ ਉਪਜਾ, ਮੇਰੇ ਅੰਦਰ ਬਿਰਹਾ ਉਪਜਿਆ, ਉਹ ਦੁੱਖ ਵੀ ਨਹੀਂ ਦਿੰਦਾ, ਥੱਲੇ ਬਾਹੀਆਂ ਵੀ ਨਹੀਂ ਦਿੰਦੀਆਂ, ਬਿਰਹਾ ਹੀ ਦਿੰਦੀ ਹੈ ਉਹ ਬਿਰਹਾ ਨਾ, ਉਹ ਵੀ ਢਕਿਆ ਥੱਲੇ ਦੁੱਖ ਹੈ, ਦੁੱਖ ਗੁਪਤ ਹੈ, ਵਿਯੋਗ ਮੂਹਰੇ ਉੱਪਰ ਹੈ, ਵਿਯੋਗ ਦੇ ਥੱਲੇ ਦੁੱਖ ਨੇ ਢਕੇ ਹੋਏ, ਖਟੋਲਾ ਵੀ ਵਿਯੋਗ ਦੇ ਥੱਲੇ ਹੀ ਹੈ। ਜਿੰਨਾ ਚਿਰ ਵਿਯੋਗ ਹੈ ਸੰਯੋਗ ਨਹੀਂ ਹੁੰਦਾ, ਪ੍ਰਾਪਤੀ ਨਹੀਂ ਹੁੰਦੀ, ਉਹਨਾਂ ਚਿਰ ਦੁੱਖ
ਚਿੰਤਾ
ਔਰ ਚਿੰਤਾ ਬਣੀ ਰਹਿਣੀ।
ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦਾ ਜਿੱਤ ਤਨ ਬਿਰਹਾ ਬਿਰਹੋ ਨਾ ਪੁਜੇ ਸੋ ਤਨ ਜਾਣ ਮਸਾਨ।
ਕਹਿੰਦਾ ਬਿਰਹਾ ਬਿਰਹਾ ਦਾ ਰੌਲਾ ਤਾਂ ਸਾਰੇ ਹੀ ਪਾਉਂਦੇ ਨੇ, ਬਿਰਹਾ ਬਿਰਹਾ ਕੂਕਦੇ ਨੇ ਸਾਰੇ ਹੀ। ਬਿਰਹਾ ਬਿਰਹਾ ਦੀ ਉਦੋਂ ਪ੍ਰਚਾਰ ਸੀਗਾ, ਬਿਰਹਾ ਬਿਰਹਾ ਦਾ ਪ੍ਰਚਾਰ ਮਾਰਕੀਟ ਦੇ ਵਿੱਚ ਸੰਤਾਂ ਦੇ ਕੋਲ ਥਾ, ਤਾਂ ਬੋਲ ਰਿਹਾ ਉਹ ਜੋ ਗੱਲ ਮਾਰਕੀਟ ਦੇ ਵਿੱਚ ਹੁੰਦੀ ਹੈ ਉਸ ਵੇਲੇ ਉਸੇ ਦੀ ਚਰਚਾ ਹੁੰਦੀ ਹੁੰਦੀ ਹੈ। ਇਹ ਚਰਚਾ ਦਾ ਵਿਸ਼ਾ ਸੀ ਧਰਮ ਦੇ ਖੇਤਰ 'ਚ, ਚਰਚਾ ਦਾ ਵਿਸ਼ਾ ਵਿਯੋਗ ਸੀ, ਉਹ ਬਿਰਹਾ ਕਹਿੰਦੇ ਅਸੀਂ ਵਿਯੋਗ ਕਹਿੰਦੇ, ਗੱਲ ਤਾਂ ਇੱਕੋ ਹੀ ਹੈ, ਸੰਯੋਗ ਵਿਯੋਗ ਇੱਕ ਯੋਗ ਹੈ ਇੱਕ ਵਿਯੋਗ ਹੈ, ਯੋਗ ਹੈ ਜੁੜੇ ਹੋਏ ਦਾ ਨਾ, ਜਿਹੜਾ ਜੁੜ ਗਿਆ ਯੋਗੀ ਹੈ, ਨਹੀਂ ਤਾਂ ਵਿਯੋਗੀ ਹੈ ਉਹ, ਉਹਨਾਂ ਚਿਰ ਤਾਂ ਵਿਯੋਗੀ ਹੈ ਜਿਹਨਾਂ ਚਿਰ ਯੋਗੀ ਹੈ ਨਹੀਂ। ਹਾਂਜੀ ਬਿਰਹਾ ਬਿਰਹਾ ਆਖੀ ਆਖੀ ਹੈ
ਬਿਰਹਾ ਤੂੰ ਸੁਲਤਾਨ, ਖਰੀਦਾ ਜਿੱਦ ਤਨ ਬਿਰਹੋ
ਬਿਰਹਾ ਤੂੰ ਸੁਲਤਾਨ, ਬਿਰਹਾ ਤਾਂ ਸਾਰਿਆਂ ਦੇ ਉੱਤੇ ਮਤਲਬ ਹੈ ਰਾਜਾ, ਇੱਕ ਜਿਵੇਂ ਰਾਜਾ ਹੁੰਦਾ ਨਾ ਸੁਲਤਾਨ, ਰਾਜੇ ਤਾਂ ਸਾਰੇ ਹੀ ਨੇ, ਰਾਜਾ ਤਾਂ ਆਪਣੀ ਮਰਜ਼ੀ ਦਾ ਸਾਰੇ ਹੀ ਨੇ, ਜਿੰਨਾ ਚਿਰ ਆਪਣੀ ਮਰਜ਼ੀ ਸਭ ਹਰੇਕ ਕੋਈ ਰਾਜਾ, ਮਨਮਾ ਵਾਸੀ ਰਾਜਾ ਨਾ, ਮਨਮਾ ਵਾਸੀ ਰਾਜਾ ਦੇ ਉੱਤੇ ਜਿਹੜੀ ਬਿਰਹਾ ਸਾਰਿਆਂ ਨੂੰ ਉਹ ਸੁਲਤਾਨ, ਸੁਲਤਾਨ ਹੁੰਦਾ ਛੋਟੇ ਰਾਜਾ ਦੇ ਉੱਤੇ ਵੱਡਾ ਰਾਜਾ, ਬਿਰਹਾ ਦਾ ਰਾਜ ਹੈ ਸਾਰਿਆਂ 'ਤੇ, ਵਿਯੋਗ ਸਾਰਿਆਂ ਵਾਸਤੇ ਦੁੱਖਦਾਈ ਹੈ, ਆਪ 'ਤੇ ਵੱਡਾ ਜਿਹੜਾ ਰਾਜਾ ਹੁੰਦਾ ਦੁੱਖਦਾਈ ਹੁੰਦਾ, ਉਸ ਤੋਂ ਸੁੱਖ ਨਹੀਂ ਮਿਲਦਾ ਹੁੰਦਾ। ਕੋਈ ਰਿਆਸਤ ਦਾ ਰਾਜਾ ਹੈ, ਜਿਵੇਂ ਸੂਬੇ ਦੀਆਂ ਗੌਰਮੈਂਟਾਂ ਸਾਰੀਆਂ ਸਾਡੇ ਤੋਂ ਤਾਂ ਦੁਖੀ ਨੇ, ਕਿ ਮਨਮਰਜ਼ੀ ਦੀ ਇਹਨਾਂ ਦੀ ਚਲਦੀ ਨਹੀਂ, ਇਹ ਤਾਂ ਚਾਹੁੰਦਾ ਨਾ ਸੈਂਟਰ ਸਾਡੇ ਥੱਲੇ ਚੱਲੇ, ਅਸੀਂ ਜੋ ਕਹਿ ਦਈਏ ਸੈਂਟਰ ਉਹੀ ਮੰਨੇ, ਪਰ ਹੁਣ ਸੈਂਟਰ ਕਿਵੇਂ ਮੰਨੇ, ਕਿਹਦੀ ਕਿਹਦੀ ਮੰਨੇ, ਉਹਨੇ ਸਾਰੇ ਇੱਕੋ ਜਿਹੇ ਨੇ। ਇਸ ਕਰਕੇ ਜਿਹੜਾ ਉਤਲਾ ਹੁੰਦਾ ਅਫਸਰ ਉਹ ਹਮੇਸ਼ਾ ਦੁਖਦਾਈ ਉਹ ਹੁੰਦਾ ਮਾਇਆ ਦੇ ਵਿੱਚ। ਸੁਲਤਾਨ ਜਿਹੜਾ ਹੈ, ਸੁਲਤਾਨ ਦੇ ਨਾਲ ਥੱਲੇ ਦੇਖੋ ਨਾ, ਉਹ ਰਾਜੇ ਸੀ ਬਾਈਧਾਰੀਏ, ਉਹ ਵੀ ਦੁਖੀ, ਉਹ 40 ਰਾਜੇ ਦੱਖਣ ਦੇ ਉਹ ਵੀ ਕੈਦ ਵਿੱਚ, ਸੁਲਤਾਨ ਕੌਣ ਹੈ, ਸੁਲਤਾਨ ਆਗਰੇ ਬੈਠਾ, ਸੁਲਤਾਨ ਤਾਂ ਦੁੱਖ ਦਾ ਘਰ ਹੁੰਦਾ ਹੈ, ਪੈ ਦਿੰਦਾ ਉਹ ਜਦੋਂ ਪਾਇਆ ਉੱਥੋਂ ਦੁੱਖ ਹੈ। ਬਿਰਹਾ ਤੂੰ ਸੁਲਤਾਨ,
ਫਰੀਦਾ
ਬਿਰਹਾ ਦੇ ਵਿੱਚੋਂ ਪੈ ਆਉਂਦੀ ਹੈ, ਵਿਯੋਗ 'ਚੋਂ ਪੈ ਆਉਂਦੀ ਹੈ, ਵਿਯੋਗ ਚਿੰਤਾ ਦਾ ਕਾਰਨ, ਬਿਰਹਾ ਤੂੰ ਸੁਲਤਾਨ, ਸੁਲਤਾਨ ਚਿੰਤਾ ਦਾ ਕਾਰਨ ਹੁੰਦਾ। ਹਾਂਜੀ
ਫਰੀਦਾ ਜਿੱਦ ਤਨ ਬਿਰਹੋ ਨਾ ਪੁਜੇ ਸੋ ਤਨ ਜਾਣ ਮਸਾਨ,
ਪਰ ਜਿੱਥੇ ਬਿਰਹਾ ਪੈਦਾ ਨਹੀਂ ਹੁੰਦੀ ਉਹ ਮਸਾਨ, ਬਿਰਹਾ ਪੈਦਾ ਹੁੰਦੀ ਹੈ ਤਾਂ ਚਿੰਤਾ ਨਾਲ ਪੈਦਾ ਹੁੰਦੀ ਹੈ, ਪਰ ਬਿਰਹਾ ਬਿਨਾਂ ਪ੍ਰਾਪਤੀ ਕੁਛ ਨਹੀਂ, ਬਿਰਹਾ ਬਿਨਾਂ ਪ੍ਰਾਪਤੀ ਕੁਛ ਨਹੀਂ, ਜੇ ਬਿਰਹਾ ਪੈਦਾ ਨਹੀਂ ਹੁੰਦੀ ਤਾਂ ਪ੍ਰਾਪਤੀ ਹੈ ਨਹੀਂ, ਜੇ ਬੱਚੇ ਨੂੰ ਚਿੰਤਾ ਹੈ ਨਹੀਂ ਤਾਂ ਉਹ ਪਾਸ ਨਹੀਂ ਹੋਣਾ, ਉਹਨੇ ਪੜ੍ਹਨਾ ਹੈ ਨਹੀਂ, ਜੇ ਉਹਨੇ ਪਾਸ ਹੋਣਾ ਤਾਂ ਉਹਨੂੰ ਚਿੰਤਾ ਜ਼ਰੂਰ ਲੈਣੀ ਪੈਣੀ ਹੈ, ਚਿੰਤਾ ਰੱਖਣੀ ਪੈਣੀ ਹੈ, ਚਿੰਤਾ ਦੁਖਦਾਈ ਹੈ ਪਰ ਪ੍ਰਾਪਤੀ ਦਾ ਵੀ ਕਾਰਨ ਹੈ, ਚਿੰਤਾ ਹੀ ਪ੍ਰਾਪਤੀ ਦਾ ਕਾਰਨ ਹੈ, ਜਿਹਦੇ ਅੰਦਰ ਬਿਰਹਾ ਪੈਦਾ ਨਹੀਂ ਹੁੰਦੀ ਸੋ ਤਨ ਜਾਣ ਮਸਾਣ, ਉਹ ਕੀ ਹੈ ਮਸਾਣ, ਕਹਿੰਦੇ ਨੇ ਜਦੋਂ ਇਹ ਸਰੀਰ ਜਾੜ ਦਿੰਦੇ ਨਾ ਅੱਗ ਨਾਲ, ਉਹਦੇ ਕੋਲੇ ਜੇ ਵੱਧਦੇ ਨੇ ਹੱਡੀ ਆਉਂਦੀ ਉਹਨੂੰ ਮਸਾਣ ਕਹਿੰਦੇ ਨੇ, ਜੋ ਸਰੀਰ ਦਾ ਕੋਈ ਵੱਜਦਾ ਨਾ ਜੜੇ ਤੋਂ ਬਾਅਦ ਉਹਨੂੰ ਮਸਾਣ ਕਹਿੰਦੇ ਨੇ, ਉਹ ਕਹਿੰਦਾ ਮਸਾਣੀ ਦੇਤੀ ਇਹਨੂੰ ਪੀ ਕੇ, ਵੱਡੀਆਂ ਹੁੰਡੀਆਂ ਦੇਤੀਆਂ ਪੀ ਕੇ ਮਾਸ ਤਾਂ ਜਲ ਜਾਂਦਾ ਨਾ, ਉਹ ਹੱਡੀਆਂ ਇਹਨਾਂ ਜਲੀਆਂ ਹੋਈਆਂ, ਹੱਡ ਵੱਜ ਰਹਿੰਦੇ ਨੇ, ਬਾਕੀ ਤਾਂ ਕੋਈ ਦਿੰਦਾ ਨਹੀਂ, ਸਵਾਹ ਹੋ ਜਾਂਦੀ ਆ, ਹੱਡੇ ਵੱਜਦੇ ਨੇ, ਉਹ ਮਸਾਣ ਹੈ ਬਸ। ਬਾਅਦ ਵਿੱਚ ਮਸਾਣ ਨਿਸ਼ਾਨੀ ਹੈ, ਆ ਫਲਾਨੇ ਦੀ ਹੱਡੀ ਹੈ, ਬਾਕੀ ਤਾਂ ਦਿੰਦਾ ਕੁਛ ਨਹੀਂ ਬਸ।
ਰੀਤਾ ਇਹ ਵੀ ਸੁਗੰਧਲਾਂ ਧਰੀਆਂ ਖੰਡ ਲਿਵਾੜ, ਇੱਕ ਰਹਿੰਦੇ ਰਹਿ ਗਏ ਇੱਕ ਰਹਿੰਦੀ ਗਏ ਉਜਾੜ।
ਜਿਹੜੇ ਔਗਣ ਨੇ ਉਹ ਹੱਡੀਆਂ ਨੇ, ਨਿਸ਼ਾਨੀ ਔਗਣ ਨੇ ਕਿਸੇ ਬੰਦੇ ਦੇ, ਇਹ ਨਿਸ਼ਾਨੀ ਗੁਣ ਨੇ। ਬਾਅਦ ਚ ਮਰੇ ਦੇ ਬਾਅਦ ਗੁਣ ਔਰ ਔਗਣਾਂ ਦੀ ਯਾਦ ਹੈ, ਉਹ ਹੱਡੀਆਂ ਉਹ ਮਸਾਣੇ ਨੇ, ਬਾਕੀ ਹੋਰ ਕੀ, ਔਗਣ ਮਸਾਣੇ ਨੇ। ਜੇ ਔਗਣ ਬੰਦੇ ਦੇ ਰਹਿੰਦੇ ਨੇ ਮਸਾਣ, ਜਿਹਦੇ ਔਗਣ ਯਾਦ ਕੀਤੇ ਜਾਂਦੇ ਨੇ ਬਾਅਦ ਦੇ ਵਿੱਚ ਨਾ, ਉਹ ਮਸਾਣ ਹੈ। ਜਿਹਦੇ ਗੁਣ ਯਾਦ ਕੀਤੇ ਜਾਂਦੇ ਨੇ ਉਹ ਭਗਵਾਨ ਹੈ, ਭਾਗਵਾਨ ਹੈ। ਭਗਵਾਨ ਦਾ ਮਤਲਬ ਰੱਬ ਨਹੀਂ ਹੁੰਦਾ, ਭਾਗਵਾਨ ਸੀ ਉਹ ਜਿਹੜਾ ਅਭਾਗਾ ਹੈ, ਅਭਾਗਾ ਉਹੀ ਮਸਾਣ ਹੈ। ਆਵੇ ਜੂਠੇ ਜਾਏ ਵੀ ਜੂਠੇ ਜੂਠੇ ਮਰੇ ਭਾਗੇ, ਉਹ ਭਾਗਾ ਜਿਹੜਾ ਉਹ ਮਸਾਣ।
ਰੀਤਾ ਇਹ ਵੀ ਸੁਗੰਧਲਾਂ ਧਰੀਆਂ ਖੰਡ ਲਿਵਾੜ, ਇੱਕ ਰਹਿੰਦੇ ਰਹਿ ਗਏ ਇੱਕ ਰਹਿੰਦੀ ਗਏ ਉਜਾੜ।
ਰੀਤਾ ਇਹ ਵੀ ਸੁਗੰਧਲਾਂ ਆ ਜਿਹੜੇ ਮਾਇਆ ਦੀਆਂ ਇੱਛਾਵਾਂ ਨੇ, ਲੋੜਾਂ ਨੇ ਸਾਡੀਆਂ, ਜੋ ਕੁਝ ਦਿੰਦਾ ਸਾਨੂੰ, ਇਹ ਔਗਣ ਨੇ, ਇਹ ਮਾਇਆ ਵਿਸ਼ਾ, ਇਹਦੀਆਂ ਗੰਧਲਾਂ ਨੇ। ਇੱਕ ਚੀਜ਼ ਤੋੜੀਏ ਤੇ ਚਾ ਗੰਧਾਂ ਨੂੰ ਉੱਤੋਂ ਤੋੜਦੀ ਹੈ ਨਾ, ਤੇ ਚਾਰ ਪੰਜ ਥੱਲਿਓਂ ਫੁੱਟਦੀਆਂ ਨੇ। ਕਹਿੰਦੇ ਇੱਕ ਜੇ ਕੱਟਦੇ ਹਾਂ ਇੱਛਾ, ਉਹ ਚਾਰ ਪੰਜ ਪ੍ਰਕਾਰ ਨਾਲ ਪੈਦਾ ਹੋ ਜਾਂਦੀ ਹੈ, ਛੋਟੇ ਛੋਟੀਆਂ ਦੇ ਰੂਪ 'ਚ। ਜੇ ਵੱਡੀ ਇੱਛਾ ਨੂੰ ਕੱਟ ਲੈਂਦੇ ਨਾ, ਉਹ ਛੋਟੀਆਂ ਛੋਟੀਆਂ ਦੇ ਰੂਪ ਦੇ ਵਿੱਚ ਫਿਰ ਪੈਦਾ ਹੋਣ ਲੱਗ ਜਾਂਦੀ, ਜ਼ਿਆਦਾ ਦੇ ਰੂਪ 'ਚ ਪੈਦਾ ਹੁੰਦੀ। ਜਦੋਂ ਅਸੀਂ ਬਹੁਤਾ ਲਾਲਚ ਲੋਭ ਕੱਟਦੇ ਹਾਂ ਤਾਂ ਛੋਟੀਆਂ ਲੋੜਾਂ ਤਾਂ ਪੈਦਾ ਹੁੰਦੀਆਂ ਨੇ ਉਹਨਾਂ 'ਚੋਂ। ਕਈ ਵਾਰ ਨਜਾਇਜ਼ ਲੋੜ ਨੂੰ, ਨਜਾਇਜ਼ ਲੋਭ ਜਿਹੜੇ ਨਜਾਇਜ਼ ਨੂੰ ਅਸੀਂ ਲੋੜ ਮੰਨ ਲੈਂਦੇ ਹਾਂ। ਲੋੜ ਵੀ ਤਾਂ ਜਾਇਜ਼ ਔਰ ਨਜਾਇਜ਼ ਲੋੜ ਨਹੀਂ ਹੁੰਦੀ, ਜੇ ਲੋੜ ਜ਼ਰੂਰੀ ਹੈ ਲੋੜ ਵੀ ਤਾਂ ਜਾਇਜ਼ ਨਜਾਇਜ਼ ਹੈ। ਲੋੜ ਵੀ ਨਜਾਇਜ਼ ਜਾਇਜ਼ ਹੈ, ਨਜਾਇਜ਼ ਲੋੜ ਹੈ ਬਿਸਗੰਧਲ ਹੈ। ਜਿਵੇਂ ਆਪਾਂ ਕਹਿੰਦੇ ਲੋੜਾਂ ਵਧਾ ਲਈਆਂ, ਜਿਹੜੀਆਂ ਵਧਾ ਲਈਆਂ ਬਿਸਗੰਧਲਾਂ ਵਧਾ ਲਈਆਂ, ਬਿਸਗੰਧਲਾਂ ਹੋ ਗਈਆਂ। ਜਿਹੜੀ ਲੋੜ ਦੀ ਚਿੰਤਾ ਪੈਦਾ ਹੁੰਦੀ ਹੈ ਉਹ ਲੋੜ ਬਿਸਗੰਧਲ ਹੈ। ਜਿਹੜੀ ਲੋੜ ਤੁਹਾਡੀ ਚਿੰਤਾ ਵਧਾਉਂਦੀ ਹੈ ਉਹ ਬਿਸਗੰਧਲ ਹੈ। ਜਿਵੇਂ ਕੋਈ ਚੀਜ਼ ਆਪਾਂ ਗਲਤ ਖਾ ਜਾਈਏ, ਪਤਾ ਲੱਗ ਜਾਏ ਬਾਅਦ ਦੇ ਵਿੱਚ, ਉਹ ਚਿੰਤਾ ਪੈਦਾ ਕਰ ਦਿੰਦੀ ਹੈ, ਗਲਤੀ ਨਾ ਖਾਧੀ ਜਾਵੇ। ਕੋਈ ਨਿਆਣਾ ਕੁਝ ਧੂਰੇ ਦੇ ਦੋ ਵੀ ਖਾ ਗਿਆ, ਆਪਾਂ ਨੂੰ ਚਿੰਤਾ ਪੈਦਾ ਹੋ ਜੂ, ਆਪ ਹੀ ਖਾ ਜਾਈਏ ਕੋਈ ਗਲਤ ਚੀਜ਼, ਚਿੰਤਾ ਖੜੀ ਹੋ ਜੂ। ਲੋੜ ਵੀ ਚਿੰਤਾ ਜਿਹੜੀ ਖੜੀ ਕਰਦੀ ਹੈ ਉਹ ਬਿਸਗੰਧਲੀ ਹੈ। ਲੋੜ ਨੂੰ ਚਿੰਤਾ ਨਹੀਂ, ਚਿੰਤਾ ਤਾਂ ਥੱਲੇ ਹੀ ਰਹੇ ਲੋੜ, ਜਿੱਥੇ ਚਿੰਤਾ ਹੋਈ ਉਹ ਫਿਰ ਲੋੜ ਨਹੀਂ ਰਹਿੰਦੀ। ਲੋੜ ਉੱਥੇ ਤੱਕ ਹੈ ਜੋ ਦੇਵੇ ਸੁੱਖ ਬਸ।
ਇਹ ਬਿਸਗੰਧਲਾਂ ਧਰੀਆਂ ਖੰਡ ਲਿਵਾੜ, ਇੱਕ ਰਹਿੰਦੇ ਰਹਿ ਗਏ ਇੱਕ ਰਹਿੰਦੀ ਗਏ ਉਜਾੜ।
ਆ ਜਿਹੜੇ ਮਾਇਆ ਦੀਆਂ ਪਦਾਰਥ ਨੇ ਮਾਇਆ ਦੇ ਸਾਰੇ, ਆਪਾਂ ਨੂੰ ਦੀਂਦੇ ਨੇ, ਇਹ ਬਿਸਗੰਧਲਾਂ ਨੇ ਰੂਪ ਨੇ ਕਈ, ਇਹ ਮਾਇਆ ਦੇ ਪੈਸਾ ਹੈ, ਹੋਰ ਹੈ, ਬਹੁਤ ਹੈ। ਗਿਆਨ ਵੀ ਬਿਸਗੰਧਲਾਂ ਹੀ ਨੇ, ਜਿਹੜੀ ਉਹ ਕਹਿੰਦੇ ਨੇ ਜੇ ਮਾਂ ਚਾਹੁੰਦੀ ਹੈ ਜ਼ਹਿਰ ਦੇਣੀ ਹੈ ਬੱਚੇ ਨੂੰ, ਬੱਚਾ ਬਚੂ ਕਿਵੇਂ। ਮਾਇਆ ਦਾ ਗਿਆਨ ਦੇਣਾ ਵੀ ਬਿਸਗੰਧਲਾਂ ਨੇ, ਜਿਹੜਾ ਮਾਇਆ ਦਾ ਗਿਆਨ ਦਿੰਦੇ ਨਾ ਅਸੀਂ, ਉਹ ਵੀ ਜ਼ਹਿਰ ਗੰਧਲਾਂ ਹੀ ਨੇ ਬਿਸਗੰਧਲਾਂ। ਜਿਵੇਂ ਗੁਰਮਤਿ ਤੋਂ, ਗੁਰਮਤਿ ਦੇ ਗਿਆਨ ਨੂੰ ਪਲਟ ਕੇ ਦੂਆ ਦਿੱਤਾ ਹੋਇਆ ਨਾ ਗਿਆਨ, ਪ੍ਰਚਾਰ ਕੀਤਾ, ਉਹ ਬਿਸਗੰਧਲਾਂ ਦੇ ਰਹੇ ਸੰਤ ਨੂੰ। ਉਹ ਪ੍ਰਸ਼ਾਦ ਨਹੀਂ ਹੈ, ਅੰਮ੍ਰਿਤ ਪ੍ਰਸ਼ਾਦ ਨਹੀਂ ਹੈ, ਉਹ ਜ਼ਹਿਰ ਦਾ ਪ੍ਰਸ਼ਾਦ ਦੇ ਰਹੇ ਨੇ। ਪਿਸਕਨਾਲਾਂ ਦੇ ਕਈ ਰੂਪ ਹੋ ਸਕਦੇ ਨੇ। ਮਾਇਆ ਨਾਲ ਜੋੜਨ ਵਾਲਾ ਗਿਆਨ ਵੀ ਪਿਸਕਨਾਲਾਂ ਨੇ, ਮੋਹ ਪੈਦਾ ਵਧਾਉਣ ਵਾਲਾ ਗਿਆਨ ਵੀ ਪਿਸਕਨਾਲਾਂ ਨੇ, ਲੋਭ ਵਧਾਉਣ ਵਾਲਾ ਜਿਹੜਾ ਗਿਆਨ ਆਇਆ ਜੋ ਵੀ ਚੀਜ਼ ਹੈ ਉਹ ਵੀ ਪਿਸਕਨਾਲਾਂ ਹੀ ਨੇ। ਮਾਇਆ ਨਾਲ ਜੋੜ ਕੇ ਰੱਖਣ ਵਾਲਾ, ਮਾਇਆ ਨਾਲ ਰਿਸ਼ਤਾ ਵਧਾਉਣ ਵਾਲਾ ਹਰ ਚੀਜ਼ ਪਿਸਕਨਾਲ ਹੈ, ਚਾਹੇ ਕੋਈ ਵਸਤੂ ਹੈ, ਚਾਹੇ ਕੋਈ ਗਿਆਨ, ਚਾਹੇ ਕੋਈ ਉਪਦੇਸ਼ ਹੈ, ਉਹ ਪਿਸਕਨਾਲ ਹੈ, ਚਾਹੇ ਕਿਸੇ ਦੀ ਸੰਗਤ ਹੈ, ਉਹ ਪਿਸਕਨਾਲਾਂ ਹੀ ਨੇ ਜੋ ਮਾਇਆ ਨਾਲ ਜੋੜ ਕੇ ਰੱਖਦਾ ਸਾਨੂੰ, ਮਾਇਆ ਨਾਲ ਰਿਸ਼ਤਾ ਪੱਕਾ ਕਰਦਾ, ਉਹ ਪਿਸਕਨਾਲ ਹੈ। ਪਰ ਧਰੀਆਂ
ਖੰਡ ਲਿਵਾੜ,
ਧਰੀਆਂ ਖੰਡ ਲਿਵਾੜ, ਇਹ ਕੀ ਨੇ? ਜਦ ਧਰੀਆਂ ਖੰਡ ਲਵਾੜ ਕਹਿਤਾ, ਇਹਨਾਂ ਦੇ ਵਿੱਚ ਮਿੱਠਾ ਪਣ ਪਹਿਲਾਂ, ਮਾਇਆ 'ਚ ਮੋਹ ਹੈ, ਕਹਿਣ ਦਾ ਮਤਲਬ ਹੈ ਜਿਨ ਮੋਹ ਮਿੱਠਾ
ਲਾਇਆ,
ਮਾਇਆ ਦਾ ਮੋਹ ਹੈ, ਜਿਹੜੀ ਚੀਜ਼ ਆਪਣੀ ਹੋ ਗਈ ਮਾਇਆ ਦੇ ਵਿੱਚ ਉਹਦੇ ਨਾਲ ਮੋਹ ਪੈਦਾ ਹੁੰਦਾ, ਨਹੀਂ ਤਾਂ ਆਪਣੇ ਬਣਾਉਣ ਦੀ ਇੱਛਾ, ਜੋ ਚੀਜ਼ ਦੇਖਦਾ ਵੀ ਮੈਂ ਆਹ ਵੀ ਲੈ ਲਵਾਂ, ਆਹ ਵੀ ਲੈ ਲਵਾਂ, ਆਹ ਵੀ ਲੈ ਲਵਾਂ, ਆਹ ਵੀ ਲੈ ਲਵਾਂ, ਉਹਦੀ ਇੱਛਾ ਪੈਦਾ ਹੁੰਦੀ ਹੈ। ਮਾਇਆ ਦੇ ਵਿੱਚ ਜਿਹੜਾ ਹੈ, ਮਾਇਆ ਮਿੱਠੀ ਲੱਗਦੀ ਹੈ, ਅੰਮ੍ਰਿਤ ਕੌੜਾ ਵੇਖਿਆ
ਮਿੱਠੀ
ਮਿੱਠੀ, ਮਾਇਆ ਦੇ ਸਭ ਕੁਛ ਮਾਇਆ ਦਾ ਜਿਹੜੀਆਂ ਨੇ ਵਿਉਗੰਧਣਾ ਨੇ, ਇਹ ਮੋਹ ਇਹਦੇ ਉੱਤੇ ਖੰਡ ਜਿਵੇਂ ਲਾਈ ਹੁੰਦੀ ਹੈ ਜਹਿਰ ਦੀ ਗੰਦਲ ਦੇ ਉੱਤੇ ਖੰਡ ਲਾ ਦੀ ਹੈ, ਤਾਂ ਮੂੰਹ ਨੂੰ ਮਿੱਠੀ ਲੱਗਦੀ, ਉੱਪਰੋਂ ਮਿੱਠਾ ਹੈ, ਵਿੱਚੇ ਤਾਂ ਜ਼ਹਿਰ ਹੈ, ਵਿਚਲਾ ਅਸਰ ਬਾਅਦ 'ਚ ਆਉਣਾ, ਪਹਿਲਾ ਜਿਹੜਾ ਉਹਦਾ ਰੂਪ ਹੈ ਪ੍ਰਾਪਤੀ ਦਾ, ਜਬ ਕੁਛ ਪਾਵੇ ਤਾਂ ਗਰਭ ਗਰਭ, ਜੋ ਪਾਇਆ ਉਹਨੇ ਜਾਣਾ ਵੀ ਹੈ, ਮਾਇਆ ਗਈ ਜਿਹੜੀ ਚੀਜ਼ ਹਸਾਊਗੀ ਰੋਊਗੀ ਵੀ ਉਹੀ, ਜੇ ਪਹਿਲਾਂ ਹਸਾਉਂਦੀ ਹੈ ਬਾਅਦ 'ਚ ਰੋਵਾ ਦੂ। ਕੋਈ ਚੀਜ਼ ਪ੍ਰਾਪਤੀ ਹੁੰਦੀ ਹੈ, ਕੋਈ ਬੱਚਾ ਪੈਦਾ ਹੁੰਦਾ, ਬੱਚਾ ਬੜਾ ਹੋ ਜਾਂਦਾ, ਬੜੀ ਖੁਸ਼ੀ ਮਨਾਈ ਜਾਂਦੀ ਹੈ, ਕੁਦਰਤ ਨਾ ਕਰੇ ਕੋਈ ਐਕਸੀਡੈਂਟਲੀ ਉਹਦੀ ਡੈਥ ਹੋ ਜਾਵੇ, ਕਿੰਨਾ ਦੁੱਖ ਕਿੰਨਾ ਹੁੰਦਾ। ਕਈ ਵਾਰ ਤਾਂ ਕਈ ਇਕਲੌਤੇ ਬੱਚੇ ਨੇ ਉਹਨਾਂ ਦੀ, ਉਹ ਕਹਿੰਦੇ ਨੇ ਵੀ ਸਾਨੂੰ ਤਾਂ ਨਾਂ ਦਿੰਦਾ ਤਾਂ ਚੰਗਾ ਸੀ, ਉਹ ਜਿਹੜਾ ਦੁੱਖ ਸੀ ਉਹ ਨਹੀਂ ਸੀ ਇੰਨਾ ਜ਼ਿਆਦਾ, ਸਰ
ਨਾ ਮਿਲੇਗਾ,
ਨਾ ਮਿਲੇਗਾ ਕਿੰਨਾ ਕੁ ਦੁੱਖ ਸੀ, ਇਹੋ ਜਿਹੇ ਕਈ ਆਦਮੀ ਨੇ। ਹੁਣ ਸਾਨੂੰ ਔਖਾ ਹੋ ਗਿਆ, ਜਵਾਨ ਮੁੰਡਾ ਹੋ ਗਿਆ, ਡਾਕਟਰੀ ਵੀ ਪੜ੍ਹਾ ਲਈ, ਸਰਟੀਫਿਕੇਟ ਲੈ ਕੇ ਆਇਆ, ਲੁਧਿਆਣੇ ਦੇ ਰਾਹ 'ਚ ਐਕਸੀਡੈਂਟ ਹੋ ਗਿਆ, ਮਰ ਗਿਆ, ਮਾਸਟਰ ਇਕਬਾਲ ਸਿੰਘ ਦਾ ਬਣ ਗਿਆ, ਹੁਣ ਆਪਣੀ ਕਲਾਸ 'ਚ ਆਉਂਦਾ ਸੀ ਉਹਦਾ ਮੁੰਡਾ, MBBS ਕਰਾਈ, ਸਰਟੀਫਿਕੇਟ ਲੈ ਕੇ ਆਉਂਦਾ ਹੀ ਰਾਹ ਦੇ 'ਚ ਐਕਸੀਡੈਂਟ ਹੋ ਗਿਆ, ਹੁਣ ਉਹ ਜਦ ਮਿਲਦਾ ਕਹਿੰਦਾ ਕਾਹਦੀ ਜ਼ਿੰਦਗੀ ਹੈ, ਵੀ ਨਾ ਹੁੰਦਾ ਉਹ ਸਾਨੂੰ ਸਬਰ ਤਾਂ ਹੁੰਦਾ, ਵੀ ਉਹ ਗੱਲ ਭੁੱਲਦੀ ਨਹੀਂ, ਕੁਛ ਇਹ ਫਿਸਕਰਨਲ ਆਈ ਨਾ, ਅਸਲ 'ਚ ਨਹੀਂ ਸੀ ਪਤਾ ਵੀ ਫਿਸਕਰਨਲ ਹੈ, ਖਾਧੀ ਗਈ ਉਦੋਂ ਪਤਾ ਸੀ, ਜਾਂ ਖਾਧੀ ਜਾਂਦੀ ਪਤਾ ਵੀ ਕੀ ਕਰੂਗੀ ਬਾਅਦ 'ਚ, ਹੁਣ ਸਾਰੀ ਗੱਲ ਜ਼ਿੰਦਗੀ ਵਾਸਤੇ ਫਿਸਕਰਨਲ, ਹੁਣ ਜਿਹੜਾ ਖਾ ਗਿਆ ਜੇ ਤਨ ਲੱਗ ਗਏ ਸੋਈ ਜਾਣ। ਧਰੀਆਂ ਖੰਡ ਲਵਾੜ ਉਹ ਤਾਂ ਬਹੁਤ ਚੰਗਾ ਸੀ, ਇੱਕ
ਰਹਿੰਦੇ ਰਹਿ ਗਏ,
ਇੱਕ ਤਾਂ ਰਹਿੰਦੇ ਹੀ ਰਹਿ ਗਏ, ਇਹਨਾਂ ਨੂੰ
ਇੱਛਾ ਜੇ ਰਹਿ ਗਏ,
ਇੱਛਾ ਜੇ ਰਹਿ ਗਏ ਵੀ ਆਹ ਕੋਠੀ ਹੋ ਜੂਗੀ, ਐਂ ਕਰ ਲਾਂਗੇ, ਐਂ ਕਰ ਲਾਂਗੇ, ਇੱਕ ਤਾਂ ਪ੍ਰਾਪਤੀ ਕਰਨ ਦੀ ਇੱਛਾ ਦੇ ਵਿੱਚ ਵਿਚਾਰੇ ਵਿਚਾਲੇ ਰਹਿ ਗਏ, ਆ ਜੋ ਨਹੀਂ ਪ੍ਰਾਪਤੀ ਹੋਈ, ਇੱਛਾ ਤਾਂ ਸੀ ਰਹਾਂ, ਖਾਣ ਦੀ ਇੱਛਾ ਸੀ ਉਹ ਰਹਿ ਗਏ, ਖਾਧੀਆਂ ਨਹੀਂ ਗਈਆਂ, ਰਿੰਨਦੇ ਸੀ, ਰਿੰਨਦੇ ਰਿੰਨਦੇ ਹੀ ਅਜੋਂ ਖਾਣ ਤੋਂ ਪਹਿਲਾਂ ਹੀ ਚਲੇ ਗਏ,
ਰਹਿ ਗਏ, ਇੱਕ
ਰਾਂਧੀ ਗਏ ਉਜਾੜ, ਇੱਕ ਨਾ ਨੂੰ ਪਤਾ ਲੱਗ ਗਿਆ ਵੀ ਇਹ ਬਿਸਕਤਾਂ ਤੌੜੀ ਭੰਨਤੀ, ਜਦ ਪਤਾ ਲੱਗਿਆ ਨਾ ਵੀ ਤੌੜੀ ਜਹਿਰ ਦੀਆਂ ਕੰਧਾਂ ਸਾਗ ਜਿਹੜਾ ਬਣਦਾ, ਉਹਨੇ ਰਿੰਨੀ ਰੜਾਈ ਤੌੜੀ ਭੰਨਤੀ, ਓਹੋ ਇਹ ਤਾਂ ਜਹਿਰ ਦੀਆਂ ਕੰਧਾਂ ਨੇ, ਉਹਨੇ ਖਾਧਾ ਨਹੀਂ, ਫਿਰ ਉਹ ਕਹਿੰਦਾ ਇਹਨੂੰ ਤੌੜੀ ਨੂੰ ਬੰਨੋ, ਉਹਨੇ ਮੋਹ ਵਾਲਾ ਕੁੰਜਾ ਹੀ ਬੰਨਤਾ, ਮੋਹ ਮਿੱਠੇ ਵਾਲਾ ਕੁੰਜਾ ਬੰਨਤਾ, ਐਂ ਕਹਿੰਦਾ ਫਰੀਦ, ਜਿਹੜੇ ਤਾਂ ਰਿੰਨ ਰਹੇ ਸੀ ਖਾਵਾਂਗੇ, ਪਾਲ ਰਹੇ ਤੇ ਔਲਾਦ ਨੂੰ ਵੀ ਸੁੱਖ ਦਊਗੀ, ਉਹ ਤਾਂ ਆਸ ਸੀ ਨਾ। ਆਹ ਚੀਜ਼ ਵੀ ਕਰ ਲਓ, ਇਹ ਵੀ ਸੁੱਖ ਦਊਗੀ, ਆਹ ਵੀ ਉਹ ਵੀ ਸੁੱਖ ਦਊਗੀ, ਉਹ ਤਾਂ ਆਸ ਤੇ ਨਾ ਸੁੱਖ ਦੇ, ਜੋ ਕੁਛ ਇਕੱਠਾ ਕੀਤਾ ਹੈ ਉਹ ਰਹਿਣੇ ਰਹੇ ਜੇ ਤੌੜੀ 'ਚ, ਸੁੱਖ ਤਾਂ ਲੈਣਾ ਹੀ ਸੀ ਹਜੋ,
ਮਾਇਆ 'ਚ ਰਹਿ ਗਏ,
ਮਾਇਆ 'ਚ ਰਹਿ ਗਏ, ਉਹ ਆਸ 'ਚ ਤਾਂ ਰਹਿ ਗਏ, ਉਹ ਆਸ ਦੇ ਵੀ ਤਾਂ ਰਹਿ ਗਏ ਨਾ ਬਈ। ਰਹਿੰਦੇ ਉਹ ਕਹਿੰਦੇ ਬਾਈ ਤੌੜੀ ਤੇ ਨਹੀਂ ਠੀਕ ਹੈ, ਅਗਲੀ ਵਾਰ ਖਾ ਲਈ ਆਗੇ, ਜਿਹੜੀ ਐਤਕੀ ਅਗਲੀ ਵਾਰ ਖਾ ਲਈ, ਉਹ ਤਾਂ ਇੱਥੇ ਰਹਿ ਗਏ ਕਰਾਦੀ ਗਏ।
ਹਾਂ
ਕਹਿੰਦੇ ਇਹ ਛੱਡੇ ਗਏ ਸਭ ਕਾਸ ਨੂੰ ਮਾਇਆ ਦੇ ਮੋਹ ਨੂੰ, ਕਹਿੰਦੇ ਨਾ ਆਪਣਾ ਹੀ ਨਹੀਂ, ਮੇਰੀ ਛਾਨ ਨਾ ਛੱਪਰੀ, ਉਹ ਰਾਂਧੀ ਗਏ ਉਜਾੜ, ਜਿਹੜਾ ਕੋਈ ਥਾ ਉਹਦੇ ਨਾਲ ਵੀ ਕਨੈਕਸ਼ਨ ਤੋੜ ਲਿਆ, ਉਹ ਬੰਦਾ ਥਾ ਹੀ ਨਹੀਂ ਕੁਛ, ਜੇ ਥਾ ਫਿਰ ਤਨ ਮਨ ਧਨ ਸਭ ਸੌਂਪ ਗੁਰ ਕੋ, ਰਾਂਧੀ ਗਏ ਉਜਾੜ, ਤੇਰਾ ਤੁਝਕੋ ਸੌਂਪ ਤੇ ਕਹਿ ਲਾ ਕੇ ਮੇਰਾ। ਉਹਨਾਂ ਕਿਹਾ ਇਹ ਤੋਂ ਖੜੇ ਛਡਾਓ, ਨਹੀਂ ਸੁਰ ਤੇ ਇੱਥੇ ਰਹੂ, ਅੰਤਕਾਲ ਜੇ ਮੰਦਰ ਸਿਮਰੈ ਉਜਾੜੀ ਨਹੀਂ ਰਹਿੰਦੀ, ਜੇ ਉਜਾੜੀ ਹੁੰਦੀ ਫਿਰ ਮੰਦਰ ਕਿਉਂ ਸਿਮਰਦਾ, ਅੰਤਕਾਲ ਜੇ ਇਸਤਰੀ ਸਿਮਰੈ, ਉਹਦਾ ਹੀ ਸਿਮਰਨ ਕਰੂੰਗਾ ਜੇ ਉਜਾੜ, ਜੇ ਤੌੜੀ ਧਰੀ ਹੋਈ ਹੈ ਨਾ ਫਿਰ ਯਾਦ ਆਊ,
ਤੌੜੀ ਜੇ
ਯਾਰ ਖਾਣੀ ਸੀ ਅਜੇ ਰਿੱਝੀ ਆਈ ਨਹੀਂ, ਪਹਿਲਾਂ ਹੀ ਹੋ ਗਿਆ ਕੰਮ,
ਤੌੜੀ ਜੇ ਧਿਆਨ ਰਹਿ ਗਿਆ,
ਤੌੜੀ ਧਿਆਨ ਰਹਿ ਗਿਆ, ਗਰਨ ਜਾ ਹੁੰਦੇ ਸੀ। ਹਾਂਜੀ,
ਫਰੀਦਾ ਚਾਰ ਗਵਾਇਆ ਹੰਡ ਕੈ, ਚਾਰ ਗਵਾਇਆ ਸਮ, ਲੇਖਾ ਰੱਬ ਵਿਗੇਸੀਆ, ਤੂੰ ਆਹੋ ਕਿਹੜੇ ਕੰਮ।
ਇੱਕ ਗੱਲ ਹੋਰ ਕਹਿੰਦਾ ਇੱਥੇ ਬਹੁਤ, ਜਿਹੜੀ ਗੱਲ ਗੁਪਤ ਸੀ, ਉਹ ਕਹਿੰਦਾ ਜਿੰਨਾ ਮਰਜ਼ੀ ਇਕੱਠਾ ਕਰ ਲਵੇ, ਤੌੜੀ ਚੁੱਲ੍ਹੇ 'ਤੇ ਰਹਿਣੀ ਹੈ, ਖਾਸ ਉੱਤੇ ਹੋਣੀ ਹੋਈ ਨਹੀਂ, ਖਾ ਨਹੀਂ ਹੋਣੀ ਕਿਸੇ 'ਤੇ ਵੀ, ਮਾਇਆ 'ਚੋਂ ਸੁੱਖ ਨਹੀਂ ਲੈ ਹੋਣਾ, ਸੁੱਖ ਇੱਕ ਬਿਰਗ ਤ੍ਰਿਸ਼ਨਾ ਦੀ ਵਾਲੀ ਚੀਜ਼ ਹੈ, ਮਾਇਆ ਦਾ ਸੁੱਖ, ਮਾਇਆ ਦਾ ਸੁੱਖ ਤਾਂ ਬਿਰਗ ਤ੍ਰਿਸ਼ਨਾ ਦਾ ਜਲ ਹੈ ਜਿਹੜਾ ਕਦੇ ਪ੍ਰਾਪਤ ਨਹੀਂ ਹੋਇਆ ਮਨ ਨੂੰ, ਮਾਇਆ ਦਾ ਸੁੱਖ ਕਿਸੇ ਨੂੰ ਮਿਲਿਆ ਨਹੀਂ, ਮਾਇਆ ਦੇ ਸੁੱਖ ਦੀ ਆਸ ਵਿੱਚ ਮਰ ਜਾਂਦਾ, ਧਨ ਕਿੰਨਾ ਹੀ ਹੋਵੇ, ਸਾਧਨ ਕਿੰਨਾ ਹੀ ਹੋਣ, ਪਰ ਮਾਇਆ ਦੇ ਵਿੱਚ ਚਿੰਤਾ ਤਾਂ ਰਹਿੰਦੇ, ਬੜੇ ਬੜੇ ਜੇ ਦੀਸੇ ਲੋਕ, ਰੋਗ ਤਾਂ ਚਿੰਤਾ ਦਾ, ਸੁੱਖ ਦਊਗਾ, ਸੁੱਖ ਦੀ ਆਸ ਵਿੱਚ ਮਰ ਜਾਂਦਾ, ਸੁੱਖ ਹੁੰਦਾ ਹੀ ਨਹੀਂ, ਤੌੜੀ ਚੁੱਲ੍ਹੇ 'ਤੇ ਹੀ ਰਹਿਣੀ ਹੈ, ਚਾਹੇ ਬਾਦਸ਼ਾਹ ਵੀ ਹੈ, ਉਹਦੀ ਆਸ ਰਹੂ ਵੀ ਹਾਂ ਸੁੱਖ ਲਊਗਾ ਲਊਗਾ ਲਊਗਾ, ਲਿਆ ਜਾਣਾ ਹੀ, ਸੁੱਖ ਉਹ 'ਚ ਹੈ ਹੋਈ ਨਹੀਂ ਤੌੜੀ 'ਚ, ਉਹ ਤਾਂ ਬਿਸਕਣ ਵਾਲਾ ਨੇ, ਬਿਸਕਣ ਨਾਲ ਸੁੱਖ ਹੁੰਦਾ। ਇਹ ਜਿਹੜਾ ਪੁਆਇੰਟ ਹੈ ਨਾ ਰਹਿੰਦੀ, ਇੱਕ
ਰਹਿੰਦੇ
ਉਹ ਰਹਿ ਗਏ ਵਾਲਾ ਬਹੁਤ ਇੰਪੋਰਟੈਂਟ ਗੱਲ ਹੈ, ਖਾਧੀ ਕਿਸੇ ਨੇ ਵੀ ਨਹੀਂ ਖਾਧੀ, ਨਾ ਜਿਹੜੇ ਰਹਿੰਦੇ ਰਹੇ ਉਹਨਾਂ ਨੇ, ਜਿਹੜਾ ਭੰਨ ਗਿਆ ਨਾ ਉਹਨੇ ਖਾਧੀ, ਦੋਹਾਂ ਨੇ
ਖਾਧੀ, ਦੋਹਾਂ ਨੇ ਨਹੀਂ, ਚਲੋ ਤਾਂ ਛੱਡੇ ਗਏ,
ਬੈਨੀਫਿਟ ਜੋ ਰਹਿ ਗਿਆ ਤੋੜਨ
ਵਾਲਾ, ਤੋੜਨ ਵਾਲਾ ਬੈਨੀਫਿਟ 'ਚ ਰਹਿ ਗਿਆ,
ਉਹਦੀ ਸੁਰਤ ਤਾਂ ਨਹੀਂ ਰਹੀ,
ਵੱਡੀ ਗੱਲ ਆ ਹੈ, ਜਿਹਨੇ ਭੰਨਤੀ ਤੌੜੀ ਉਹ ਫਾਇਦੇ 'ਚ ਰਿਹਾ, ਨਹੀਂ ਤਾਂ ਅਗਲੇ ਜਨਮ 'ਚ ਫੇਰ ਆ ਕੇ ਉਹੀ ਉੱਥੇ ਗਿੱਦੜ ਆਊਗਾ, ਊਟ ਆਊਗਾ, ਊਟ ਉੱਥੇ ਜਗਾਲੀ ਕਰੂਗਾ ਬੈਠਾ, ਗਿੱਦੜ ਦੇਖ ਰਿਹਾ ਵੀ ਊਂਟ ਦਾ ਬੁੱਲ ਗਿਰੂਗਾ ਤਾਂ ਮੈਂ ਖਾਊਂਗਾ, ਸ਼ਾਮ ਤੱਕ ਊਂਟ ਉੱਥੇ ਬੈਠਾ ਰਹੂ, ਪੱਠੇ ਖਾਂਦਾ ਰਹੂ, ਜਗਾਲੀ ਕਰਦਾ ਰਹੂ, ਬੋਲੋ ਤਾਂ ਗਿਰਨਾ ਨਹੀਂ, ਗਿੱਦੜ ਨੇ ਸ਼ਾਮ ਨੂੰ ਫਿਰ ਚਲਿਆ ਜਾਣਾ, ਦੂਏ ਦਿਨ ਫਿਰ ਇਹੀ ਕੰਮ, ਹਰ ਜੀਵਨ 'ਚ ਇਹੀ ਕੰਮ ਰਹਿਣਾ, ਊਂਟ ਦਾ ਬੁੱਲ ਗਿਰਨਾ ਨਹੀਂ, ਗਿੱਦੜ ਨੇ ਭੁੱਖਾ ਹੀ ਰਹਿਣਾ, ਇਰਾਦੀ ਗਏ ਉਜਾੜ ਹੈ। ਇਹਨੂੰ ਜਿਹੜੇ ਨੇ ਨਿਰਮਲੇ ਸੰਤ, ਉਹਨਾਂ ਨੇ ਗਿੱਦੜ ਨੂੰ ਔਰ ਊਂਟ ਦੇ ਬੁੱਲ ਨਾਲ ਜੋੜਿਆ ਹੋਇਆ ਸੀ, ਊਂਟ ਦਾ ਬੁੱਲ ਥੱਲੇ ਨੂੰ ਡਿਗਿਆ ਹੋਇਆ ਹੁੰਦਾ ਹੁੰਦਾ ਨਾ, ਉਹ ਕਹਿੰਦਾ ਟੁੱਟਿਆ ਟੁੱਟਿਆ ਹੈ, ਵੀਰੇ ਡਿੱਗ ਪੈਣਾ ਮੈਂ ਖਾ ਲੈਣਾ, ਉਹ ਹੋਰ ਕੁਛ ਨਹੀਂ ਕਰਦਾ, ਉਹ ਨਿਗਾਹ ਰੱਖਦਾ ਵੀ ਆਪਣੇ ਜੋਗਾ ਬਥੇਰਾ,
ਛਿੱਕੇ ਉੱਪਰ ਦੇਖ ਲੇ
ਭਾਈ ਘਰਾਂ ਦੇ ਰਹਿ ਗਏ ਪਰ ਰੋਜ਼ ਰਹਿ ਜਾਣਾ ਉਹਨੇ, ਹਰ ਜਨਮ 'ਚ ਇਹੀ ਕੁਛ ਹੋਣਾ, ਨਾ ਉਹਨੇ ਖਾਣੀ ਹੈ ਨਾ ਉਹਨੇ ਖਾਣੀ ਹੈ, ਖਾ ਦੋਹਾਂ 'ਤੇ ਨਹੀਂ ਹੋਣੀ, ਬਸ ਉਹਨੂੰ ਸਮਝ ਆ ਗਈ, ਉਹਨੂੰ ਸਮਝ ਆ ਗਈ ਕਿ ਹਰੇਕ ਜਨਮ 'ਚ ਇਹੀ ਹੁੰਦਾ। ਜਿੰਨਾ ਚਿਰ ਪਿਛਲੇ ਜਨਮਾਂ ਦੀ ਤੁਹਾਨੂੰ ਸਮਝ ਨਹੀਂ ਆਉਂਦੀ, ਉਹਨਾਂ ਚਿਰ ਨਹੀਂ ਛੱਡਦਾ ਜਨਮ ਦੇ ਵਿੱਚ ਉਹ ਕੁਛ ਕਰਦਾ। ਜਿੰਨਾ ਚਿਰ ਪਿੱਛੇ ਲੜੀ ਨਹੀਂ ਨਾ ਜੁੜਦੀ ਪਿਛਲੇ ਜਨਮਾਂ ਨਾਲ, ਪਿਛਲੇ ਜਨਮਾਂ ਦੀ ਗੱਲ ਨੂੰ ਜੋ ਗੁਰਬਾਣੀ ਕਹਿ ਦੇ ਉਹਨੂੰ ਯਕੀਨ ਉਹਦੇ 'ਤੇ ਨਹੀਂ ਆਉਂਦਾ, ਜਿਹੜੇ ਲੋਕਾਂ ਦਾ ਉਹਨਾਂ 'ਤੇ ਨਹੀਂ, ਉਹ ਕਦੇ ਗੁਰਬਾਣੀ ਨੂੰ ਨਹੀਂ ਮੰਨ ਸਕਦੇ। ਜਿੰਨੇ ਵਿਦਵਾਨ ਨੇ ਪਿਛਲੇ ਲੜੀ ਨੇ ਕਦੇ ਪਿਛਲੇ ਤਾਂ ਉਹ ਸਾਫ਼ ਕਰਕੇ ਸਮਾਂ ਚੰਗਾ ਹੋ ਗਿਆ ਕਿ ਜਨਮ ਦੁਬਾਰਾ ਹੁੰਦਾ ਨਹੀਂ, ਸਾਨੂੰ ਸਾਬਤ ਕਰਨਾ ਸਿਖਾਉਣਾ ਵੀ ਇਹਨਾਂ ਨੂੰ ਅਸਰ ਹੋ ਹੀ ਨਹੀਂ ਸਕਦਾ ਗੁਰਬਾਣੀ ਦਾ, ਉਹਨਾਂ ਨੇ ਪਤਾ ਕੀ ਮਾਰਨਾ ਪਿੱਛੋਂ। ਜਿਹੜੇ ਬੰਦੇ ਨੂੰ ਪਿਛਲੇ ਜਨਮ ਦਾ ਵਿਸ਼ਵਾਸ ਨਹੀਂ ਹੈ ਉਹ 'ਤੇ ਗੁਰਬਾਣੀ ਦਾ ਅਸਰ ਨਹੀਂ ਹੋ ਸਕਦਾ। ਕਾਸ ਨੂੰ ਗੁਰਬਾਣੀ ਪੜ੍ਹਨੀ ਹੈ ਬਈ, ਜਾਂ ਜਿਹੜਾ ਮਰ ਗਿਆ ਉਹਨੇ ਵਾਪਸ ਨਹੀਂ ਆਉਣਾ, ਕਿਉਂ ਫਿਰ ਕੋਈ ਧਾਰਮਿਕ ਬਣੂ, ਡਕੈਤ ਕਿਉਂ ਨਹੀਂ ਬਣੂ, ਚੋਰ ਕਿਉਂ ਨਹੀਂ ਬਣੂ, ਚੰਗਾ ਕਿਉਂ ਬਣੂ, ਦੋਵੇਂ ਮਰ ਗਏ, ਦੁਬਾਰਾ ਜਨਮ ਹੋਣਾ ਹੀ ਨਹੀਂ। ਇੱਕ ਜੇਲ੍ਹ 'ਚ ਜਾਂਦਾ, ਇੱਕ ਅਫਸਰ ਬਣਦਾ ਜੇਲ੍ਹ ਦੇ ਵਿੱਚ ਹੀ, ਇੱਕ ਕੈਦੀ ਹੈ ਇੱਕ ਅਫਸਰ ਹੈ, ਕਮ ਸੇ ਕਮ ਇੰਨੀ ਗੱਲ ਤਾਂ ਗੁਰ ਦੂਏ ਕਰਦੇ ਨੇ, ਇੰਨੀ ਗੱਲ ਤਾਂ ਹਿੰਦੂ ਮਤ ਵੀ ਕਰਦਾ, ਸੁਰਗਾ ਨਰਕ ਦੀ ਗੱਲ ਤਾਂ ਹਿੰਦੂ ਮਤ ਹੈ, ਇਸਲਾਮ ਵੀ ਕਰਦਾ। ਜੇ ਤੁਸੀਂ ਚੰਗੇ ਕੰਮ ਕਰੋਗੇ ਮੁਕਤੀ ਨਹੀਂ ਹੋਊਗੀ, ਤਾਂ ਇੱਥੇ ਤੁਸੀਂ ਅਫਸਰ ਬਣੋਗੇ ਜੇਲ੍ਹ 'ਚ, ਜਿਵੇਂ ਜੇਲ੍ਹ 'ਚ ਅਫਸਰ ਹੈ, ਦੋਵੇਂ ਜੇਲ੍ਹ 'ਚ ਇੱਕ ਅਫਸਰ ਹੈ ਇੱਕ ਕੈਦੀ ਹੈ, ਦੋਹਾਂ ਦੀ ਡਿਊਟੀ ਦਾ ਫਰਕ ਹੈ। ਜਿਹੜੇ ਅਫਸਰ ਨੇ ਉਹ ਸੁਰਗ 'ਚ ਨੇ, ਜਿਹੜੇ ਕੈਦੀ ਨੇ ਉਹ ਨਰਕ 'ਚ ਨੇ, ਹੈ ਇੱਕੋ ਜਗ੍ਹਾ 'ਚ ਹੈ। ਇੰਨਾ ਦਾ ਫਰਕ ਉਹ ਵੀ ਕਰਦਾ ਦੂਏ ਜਨਮ 'ਚ, ਜਿਹੜਾ ਦੂਏ ਜਨਮ ਨੂੰ ਵੀ ਨਹੀਂ ਮੰਨਦਾ ਤਾਂ ਫਿਰ ਧਰਮ ਧਾਰਨ ਕਰ ਸ਼ੁਰੂ ਕਰ ਦੇ, ਫਿਰ ਤਾਂ ਮਤਲਬ ਹੀ ਨਹੀਂ ਕੋਈ ਰਹਿ ਗਿਆ। ਬਿਲਕੁਲ ਸਾਬਤ ਕਰਨਾ ਆਸਾਨ ਹੈ ਕਿ ਬੰਦੇ ਧਰਮ ਕਰੀ, ਔਰ ਸਿੱਖੀ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ, ਹੋ ਹੀ ਨਹੀਂ ਸਕਦਾ ਕਦੇ, ਉਹ ਆਪ ਹੀ ਮੰਨੀ ਜਾਂਦੇ ਨੇ, ਉਹ ਤਾਂ ਆਪ ਹੀ ਮੰਨੀ ਜਾਂਦੇ ਨੇ। ਜਦ ਬੁੱਧ ਭ੍ਰਸ਼ਟ ਹੁੰਦੇ ਉਹਨੂੰ ਪਤਾ ਨਹੀਂ ਹੁੰਦਾ ਮੈਂ ਕੀ ਕਹਿ ਰਿਹਾ, ਜਿਨ੍ਹਾਂ ਦੀ ਬੁੱਧ ਭ੍ਰਸ਼ਟ ਉਹਨੂੰ ਨਹੀਂ ਪਤਾ ਵੀ ਸਾਡੇ 'ਤੇ ਕੀ ਕੇਸ ਬਣ ਰਿਹਾ, ਆਦਮੀ ਬਿਆਨ ਦੇਈ ਜਾਂਦਾ ਨਾਰਕੋਡਿੰਗ ਟੈਸਟ 'ਚ, ਉਹਨੂੰ ਕੀ ਪਤਾ ਉਦੋਂ ਵੀ ਮੇਰੇ 'ਤੇ ਕੀ ਕੇਸ ਹੈ, ਉਹਨੂੰ ਇਹ ਭੁੱਲਿਆ ਹੋਇਆ ਵੀ ਮੈਨੂੰ ਫਾਂਸੀ ਦੀ ਸਜ਼ਾ ਹੋਣੀ ਹੈ ਮੇਰੇ ਬਿਆਨਾਂ ਤੋਂ, ਉਹਨੂੰ ਨਹੀਂ ਪਤਾ ਹੁੰਦਾ, ਉਹਦਾ ਬੇਹੋਸ਼ੀ 'ਚ ਬੋਲ ਰਿਹਾ ਆਪਣੀ, ਉਹਦਾ ਨੀਂ ਪਾਗਲ ਹੋਇਆ ਨੇ ਇਹੋ ਜਿਹਾ ਬੋਲਦੇ ਨੇ ਇਹ ਜਿਹੜੇ, ਜਾਂ ਨੀਂ ਪਾਗਲ ਹੋ ਗਿਆ ਆਦਮੀ ਬੋਲਦਾ ਉਹਨੂੰ ਨਹੀਂ ਪਤਾ ਹੁੰਦਾ ਮੈਂ ਕੀ ਬੋਲਦਾ। ਹਾਂਜੀ,
ਰੀਤਾ ਚਾਰ ਗਵਾਇਆ ਹੰਡਕ ਹੈ, ਚਾਰ ਗਵਾਇਆ ਸਮ ਲੇਖਾ ਰੱਬ ਮੰਗੇਸ਼ੀਆ, ਤੂੰ ਆਹੋ ਕਿਹੜੇ ਕੰਮ
ਆਲਾ, ਆਹੀ ਗੱਲ ਹੈ, ਆ ਉਹਨਾਂ ਦਾ ਹੀ ਹੈ ਤਵਾ ਲੱਗਿਆ ਹੋਇਆ, ਚਾਰ ਪੈਰ ਦਾ ਵਾਲ ਹੈ ਫਿਰ ਤੁਰ ਕੇ ਉਹਨਾਂ ਨੇ, ਜੇ ਆਹੀ ਜਨਮ ਹੈ ਅਗਲਾ ਹੋਣਾ ਨਹੀਂ, ਅਗਲਾ ਤਾਂ ਹੋਣਾ ਨਹੀਂ ਆਹੀ ਜਨਮ, ਚਾਰ ਤਾਂ ਫਿਰ ਤੁਰ ਕੇ ਗਵਾਲੇ ਹੰਢ ਕੇ,
ਚਾਰ ਗਵਾਇਆ ਸਮ
ਚਾਰ ਪੈਰ ਸੌਂਗੇ, ਤੇ ਫਿਰ ਕੰਮ ਕੀ ਆਇਆ ਸੀ, ਉਹ ਜਨਮ ਕਿਉਂ ਲਿਆ, ਇਸ ਸਵਾਲ ਦਾ ਜਵਾਬ ਹੈ ਉਹਨਾਂ ਕੋਲ। ਲੇਖਾ ਰੰਗ ਮੰਗੇਸ਼ੀਆ, ਚਲੋ ਲੇਖੇ ਨੂੰ ਨਹੀਂ ਮੰਨਦੇ, ਨਾ ਮੰਨਣ ਅਸੀਂ ਨਹੀਂ ਕਹਿੰਦੇ, ਪਰ ਲੇਖੇ ਨੂੰ ਸਾਫ਼ ਸੁਣ ਵੀ ਜਿਹੜੇ ਟੀਕੇ ਨੂੰ ਮੰਨਦੇ ਨੇ ਉਹ ਮੰਨਦਾ, ਜਿਹੜੇ ਟੀਕੇ ਦੇ ਉਹ ਹਮਾਇਤੀ ਨੇ ਉਹ ਟੀਕਾ ਮੰਨਦਾ, ਜਨਮ ਨੂੰ ਵੀ ਮੰਨਦਾ, ਸਭ ਕੁਛ ਮੰਨਦਾ, ਉਹ ਅਸਲ 'ਚ ਕਿਸੇ ਨੂੰ ਨਹੀਂ ਮੰਨਦੇ, ਉਹ ਕਿਸੇ ਉਹ ਆਪਣੇ ਮਤਲਬ ਦੀ ਗੱਲ 'ਤੇ ਬਿਨਾਂ ਕਿਸੇ ਨੂੰ ਨਹੀਂ ਮੰਨਦੇ, ਮੰਨਦੇ ਨਹੀਂ ਉਹ ਕਿਸੇ ਚੀਜ਼ ਨੂੰ, ਉਹ ਮੰਨਦੇ ਨੇ ਉਹ ਤਾਂ ਤੌੜੀ ਰਿੰਨੀ ਜਾਂਦੇ ਨੇ ਵਿਸਦੀ ਗੰਦਲਾਂ ਦੀ, ਉਹ ਤੌੜੀ ਵੱਲ ਝਾਕਦੇ ਨੇ, ਪਰ ਰਿੰਦੇ ਹੀ ਰਹਿ ਜਾਣਾ ਉਹਨਾਂ ਨੇ, ਉਹਨਾਂ ਨੂੰ ਪੁੱਛੇ ਵੀ ਜਨਮ ਦਾ ਕਾਰਨ ਕੀ ਸੀ, ਕਿਉਂ ਜਨਮ ਹੋਇਆ, ਕੋਈ ਜਵਾਬ ਨਹੀਂ ਉਹਨਾਂ ਕੋਲ, ਇੱਕ ਵੀ ਜਨਮ ਦੀ ਕੀ ਲੋੜ ਪਈ ਸੀ ਬਈ, ਪਹਿਲਾ ਜਨਮ ਕਿਉਂ ਹੋਇਆ, ਸਾਰਾ ਹੀ ਜੋ ਗਿਆਨ ਹੈ ਇੱਕ ਵੀ ਮਤਲਬ ਗੁਰਬਾਣੀ ਸਾਰੀ ਤੇ ਹੀ ਉਲਟ ਹੋ ਗਈ, ਟੋਟਲ ਗੁਰਬਾਣੀ ਤੋਂ ਉਲਟ ਖੜੇ ਨੇ, ਸ੍ਰਿਸ਼ਟੀ ਪੈਦਾ ਹੋਣ ਦੀ ਵਜ੍ਹਾ ਕੀ ਸੀ, ਕਿਉਂ ਸ੍ਰਿਸ਼ਟੀ ਪੈਦਾ ਹੋਈ, ਕੀ ਲੋੜ ਸੀ ਇਹਦੀ, ਕੋਈ ਜਵਾਬ ਨਹੀਂ ਉਹਨਾਂ ਕੋਲ। ਉਹ ਇੱਕ ਗੱਲ 'ਤੇ ਮੁੱਕਰਨ ਨਾਲ ਕਿਸੇ ਗੱਲ ਦਾ ਵੀ ਜਵਾਬ ਨਹੀਂ ਰਹਿੰਦਾ ਸਾਡੇ ਕੋਲ। ਇੱਕ ਗੱਲ ਨੂੰ ਮੰਨਣ ਨਾਲ ਸਾਰੀ ਗੁਰਬਾਣੀ ਮੰਨਣੀ ਪੈ ਜਾਣੀ ਹੈ। ਇੱਕ ਗੱਲ ਤੋਂ ਮੁੱਕਰਿਆ ਸਾਰੀ ਗੁਰਬਾਣੀ ਤੋਂ ਮੁੱਕਰ ਜਾਣਾ, ਉਹਨੇ ਸਾਫ਼ ਤੋੜਨਾ ਵੀ ਸਾਰੇ ਤੋਂ ਮੁੱਕਰਿਆ ਖੜਾ ਹੈ। ਹਾਂਜੀ, ਲੇਖਾ ਰੱਬ ਮੰਗੇਸੀਆ,
ਤੂੰ ਆਹੋ ਕਿਹੜੇ ਕੰਮ,
ਜਾਂ ਰੱਬ ਨੇ ਪੁੱਛਣਾ ਕੀ ਕੰਮ ਆਇਆ ਸੀ ਬਈ, ਤੂੰ ਕੀ ਜਵਾਬ ਦੇਣਗੇ। ਚਲੋ ਅਗਲੇ ਜਨਮ ਨੂੰ ਛੱਡੋ, ਇਹ ਜਨਮ 'ਚ ਕੀ ਕੰਮ ਆਇਆ ਸੀ, ਇੰਨੀ ਤਾਂ ਗੱਲ ਹੈ। ਉਹ ਕੰਮ ਕੀ ਸੀ ਫਿਰ, ਪ੍ਰਚਾਰ ਕਿਹੜੀ ਗੱਲ ਦਾ ਕਰਦੇ ਹੋ ਤੁਸੀਂ, ਕਿਰਪਾਨਾ ਕਿਹੜੀ ਗੱਲ ਦਾ ਪਾਉਂਦੇ ਹੋ, ਕੇਸ ਕਿਹੜੀ ਗੱਲ ਦਾ ਰਖਾਉਂਦੇ ਹੋ, ਦਸਤਾਰ ਮੁਕਾਬਲੇ ਕਿਹੜੀ ਗੱਲ ਦੇ ਕਰਾਉਂਦੇ ਹੋ, ਕੀ ਲੋੜ ਹੈ ਇਹਨਾਂ ਗੱਲਾਂ ਦੀ। ਬਿਜਨਸ ਹੈ ਉਹਨਾਂ ਦਾ, ਇਹ ਜੀ ਸੰਸਥਾ ਬਣਾਈ ਤਾਂ ਪੈਸੇ ਇਕੱਠੇ ਕਰਨੇ, ਰੋਟੀ ਖਾਣੀ, ਫਿਰ ਤਾਂ ਉਹਨਾਂ ਦਾ ਬਿਜਨਸ ਹੋਇਆ ਤਾਂ ਇਹ। ਹਾਂਜੀ,
ਰਿੱਧਾ ਦਰ ਦਰਵਾਜ਼ੇ ਜਾਏ ਕੇ ਕਿਉਂ ਡਿੱਠੋ ਘੜਿਆਲ, ਇਹ ਨਿਰਦੋਸ਼ਾਂ ਮਾਰੀ ਹੈ ਹਮ ਦੋਸ਼ਾਂ ਦਾ ਕਿਆ ਹਾਲ।
ਹਾਂ, ਦਰ ਦਰਵਾਜ਼ੇ ਜਾਏ ਕੇ
ਕਿਉਂ ਡਿੱਠੋ ਘੜਿਆਲ,
ਕਿਉਂ ਡਿੱਠੋ ਘੜਿਆਲ, ਇਹ ਜਿਹੜਾ ਅਸਲ 'ਚ ਬਾਹਰ ਘੜਿਆਲ ਦੀ ਗੱਲ ਨਹੀਂ ਹੈ, ਜਦ ਅੰਦਰ ਹਿਰਦੇ 'ਚ ਗਿਆ ਦਰਵਾਜ਼ੇ ਦੀ ਗੱਲ ਹੈ। ਦਰ ਦਰਵਾਜ਼ੇ ਦਸਮ ਦੁਆਰ 'ਤੇ ਜਦ ਅੰਦਰ ਗਿਆ, ਕਹਿੰਦਾ ਹਿਰਦਾ ਦੇਖਿਆ, ਘੜਿਆਲ ਹਿਰਦੇ ਨੂੰ ਕਹਿੰਦੇ, ਹਿਰਦੇ ਚੋਟ ਲੱਗਦੀ ਹੈ ਹਰੇਕ ਗੱਲ ਦੀ, ਅੰਦਰ ਚੋਟ ਨਹੀਂ ਲੱਗਦੀ, ਇਹ ਘੜਿਆਲ ਮਾਨੇ ਘੜਿਆਲ ਹੈ ਇਹਦਾ, ਜਿਹੜਾ ਮਾਨ ਹੈ ਮਨ 'ਤੇ ਜਾਂ ਸੱਟ ਪੈਂਦੀ ਹੈ ਘੜਿਆਲ ਹੈ ਇਹ, ਕਿਉਂ ਡਿੱਠੋ ਘੜਿਆਲ, ਕਹਿੰਦਾ ਤੈਂ ਅੰਦਰ ਜਾ ਕੇ ਮਨ ਦੇਖ ਲਿਆ, ਕਾਹਨੂੰ ਦੇਖਣਾ ਸੀ, ਇਹ ਤਾਂ ਅੱਧਾ ਕੁਛ ਦੇਖ ਲਿਆ ਇਹਨੇ, ਮਨ ਦੇਖ ਲਿਆ, ਤਨ 'ਚੋਂ ਮਨ ਅੱਡ ਕਰ ਲਿਆ, ਕਿਉਂ, ਕਹਿੰਦਾ ਮੇਰੇ ਮਨ 'ਤੇ ਬੜੀ ਸੱਟ ਪਈ, ਇਹਨਾਂ ਦਾ ਪਤਾ ਵੀ ਸਰੀਰ 'ਤੇ ਤਾਂ ਸੱਟ ਪਈ ਨਹੀਂ, ਗੱਲ ਦੀ ਸੱਟ ਮਨ 'ਤੇ ਪੈਣੀ ਹੈ। ਜਿਹੜਾ ਮੂੰਹ ਗਾ ਕੇ ਹੈ ਬਹੁ ਹੈ, ਇਹਦੀ ਸੱਟ ਤਾਂ ਮਨ 'ਤੇ ਵੱਜਣੀ ਹੈ। ਦੋ ਤਰ੍ਹਾਂ ਦੀ ਸੱਟ ਵੱਜਣੀ ਹੈ, ਇੱਕ ਇਹਨੂੰ ਭੰਨਣ ਵਾਸਤੇ ਵੱਜਣੀ ਹੈ, ਇੱਕ ਘੜਨ ਵਾਸਤੇ ਵੱਜਣੀ ਹੈ। ਅਸਲ 'ਚ ਹਰੇਕ ਸੱਟ ਘੜਨ ਵਾਸਤੇ ਹੀ ਹੈ। ਜਦ ਘੜਿਆ ਜਾਂਦਾ ਪੁਰਾਣਾ ਕਰੂਪ ਰੂਪ ਮਿਟ ਜਾਂਦਾ, ਉਹ ਟੁੱਟ ਜਾਂਦਾ, ਨਵਾਂ ਆ ਜਾਂਦਾ, ਦੋਵੇਂ ਕੰਮ ਇੱਕੋ ਸੱਟ ਨਾਲ ਹੋ ਰਹੇ, ਸੱਟਾਂ ਡੱਡ ਨਹੀਂ ਹੈ। ਜਿਹੜਾ ਪਹਿਲਾ ਰੂਪ ਹੈ, ਜਦ ਘੜਨਾ, ਪਹਿਲੇ ਰੂਪ ਨੇ ਖਤਮ ਨਹੀਂ ਹੁੰਦਾ, ਚਲੇ ਜਾਣਾ, ਚਾਹੇ ਪਹਿਲਾ ਰੂਪ ਕੋਈ ਵੀ ਹੈ, ਪਹਿਲਾ ਰੂਪ ਖਤਮ ਹੋਊਗਾ ਤਾਂ ਦੂਆ ਰੂਪ ਉਹਦੀ ਜਗ੍ਹਾ ਲਊਗਾ। ਅੱਡੋ ਅੱਡ ਨਹੀਂ ਹੈ ਚੋਟ, ਐਵੇਂ ਲੱਗਦੀ ਹੈ ਸਾਨੂੰ, ਉਹੀ ਚੋਟ ਘੜਨ ਵਾਲੀ ਹੈ, ਉਹੀ ਚੋਟ ਤੋੜਨ ਵਾਲੀ ਹੈ। ਪਹਿਲਾ ਰੂਪ ਕਰੂਪ ਨਸ਼ਟ ਕੀਤਾ, ਭੰਨਿਆ, ਪਹਿਲਾ ਕਰੂਪ ਰੂਪ ਭੰਨਿਆ, ਜਿਵੇਂ ਕੋਈ ਪਲੇਨ ਚੀਜ਼ ਹੈ, ਪੱਥਰ ਹੈ, ਉਹਦੇ 'ਚ ਅਸੀਂ ਖੋਦ ਰਹੇ ਹਾਂ, ਕੁਛ ਮੂਰਤੀ ਬਣਾ ਰਹੇ ਹਾਂ, ਘੜ ਰਹੇ ਹਾਂ ਪੱਥਰ ਨੂੰ, ਘੜਨ ਵੇਲੇ ਟੁੱਟ ਰਿਹਾ ਪੱਥਰ, ਟੁੱਟ ਨਹੀਂ ਰਿਹਾ, ਟੁੱਟ ਵੀ ਰਿਹਾ, ਘੜ ਵੀ ਰਿਹਾ, ਦੋਵੇਂ ਕੰਮ ਇਕੱਠੇ ਹੀ ਹੋ ਰਹੇ ਨੇ। ਉਹ ਪਾਈ ਜੇ ਟੁੱਟੂਗਾ ਪੱਥਰ, ਜਿੱਥੇ ਨੱਕ ਬਣਨ ਵਾਲਾ ਟੁੱਟੂਗਾ, ਤਾਂ ਹੀ ਉਹ ਨੱਕ ਬਣੂਗਾ ਉੱਤੇ। ਘੜਨਾ ਔਰ ਤੋੜਨਾ ਇਕੱਠਾ ਹੀ ਹੈ, ਐਟ ਏ ਟਾਈਮ ਹੈ। ਪੱਥਰ ਟੁੱਟੂ ਵੀ, ਥੱਲੇ ਕੰਕਰਾਂ ਗਿਰਨਗੀਆਂ ਵੀ, ਤਾਂ ਮੂਰਤੀ ਬਣੂਗੀ, ਮੂਰਤੀ ਜਦ ਬਣੀ ਹੈ, ਉਹਦਾ ਰੂਪ ਨਵਾਂ ਬਣਿਆ ਪੱਥਰ ਦਾ, ਪਹਿਲਾ ਰੂਪ ਖਤਮ ਨਹੀਂ ਹੋਇਆ ਪੱਥਰ ਦਾ ਨਾਲ ਦੀ ਨਾਲ, ਪਹਿਲਾ ਰੂਪ ਸੀ ਉਹ ਤਾਂ ਖਤਮ ਹੋ ਗਿਆ, ਦੂਆ ਰੂਪ ਆ ਗਿਆ, ਫਿਰ ਚੋਟ ਘੜਨ ਵੇਲੇ ਯਾਰ ਕੋਈ ਮਰਦਾ ਰਿਹਾ ਚੋਟ ਦਾ, ਕਿਤੇ ਲੋੜ ਸੀ ਜ਼ਿਆਦਾ ਬੜੀ ਦੀ, ਉੱਥੇ ਬੜੀ ਮਾਰਤੀ, ਜਿੱਥੇ ਰਫ ਗਿਆ ਸੀ ਨਹੀਂ ਖਤਰਾ ਸੀ, ਜਿੱਥੇ ਆ ਗਿਆ ਵੀ ਇੱਥੇ ਖਤਰਾ ਜ਼ਿਆਦਾ, ਚੋਟ ਮਾਰੀ ਅਤੇ ਇੱਥੇ ਬਰੀਕ ਮਾਰਦੀ ਹੈ। ਹੁਣ ਅੱਖ ਬਣ ਗਈ, ਫਿਰ ਤਾਂ ਨਾ ਚੋਟ ਤਕੜੀ ਮਾਰ ਸਕਦਾ, ਫਿਰ ਤਾਂ ਅੱਖ, ਫਿਰ ਤਾਂ ਪੱਥਰ ਉਹ ਲਿਆਉਣਾ ਪਊਗਾ ਉਹਨੂੰ, ਅੱਖ ਤਾਂ ਉੱਥੇ ਰਹਿਣੀ ਨਹੀਂ ਫਿਰ। ਇਹ ਕੱਦ ਚੋੜ ਥੋੜ੍ਹੀ ਮਾਰਨੀ ਹੈ, ਕੱਦ ਵੱਡੀ ਮਾਰਨੀ ਹੈ, ਇਹ ਗੱਲ ਅਲੱਗ ਹੈ। ਕਿਹੜੀ ਜਗ੍ਹਾ ਚੋਟ ਜ਼ਿਆਦਾ ਪੈਣੀ ਹੈ, ਕਿਹੜੀ ਜਗ੍ਹਾ ਘੱਟ ਪੈਣੀ ਹੈ, ਉਹ ਗੱਲ ਅਲੱਗ ਹੈ। ਪਰ ਹੈ ਚੋਟ ਇੱਕੋ ਹੀ ਘੜਨ ਵਾਸਤੇ ਹੀ ਹੈ, ਤੋੜਨ ਵਾਸਤੇ ਨਹੀਂ ਹੈ। ਮਨ ਤਾਂ ਆਪੇ ਟੁੱਟ ਜਾਣੀ ਹੈ, ਘੜਨ ਵੇਲੇ ਟੁੱਟਣੀ ਹੈ ਨਾ। ਤਾਂ ਘੜੀਏ ਘੜੀਏ ਮਾਰੀਏ ਕਿਹਾ, ਤੋੜੀਏ ਤੋੜੀਏ ਮਾਰੀਏ ਨਹੀਂ ਕਿਹਾ। ਘੜੀਏ ਘੜੀਏ ਤੋੜੀਏ ਤੋੜੀਏ ਤਾਂ ਕਿਹਾ ਜੀ, ਮਾਰੀਏ ਤੋੜਨ ਵਾਸਤੇ ਕੋਈ ਵੀ ਚੋਟ ਨਹੀਂ, ਇੱਕ ਵੀ ਬਣ, ਸਾਰੀਆਂ ਚੋਟਾਂ ਘੜਨ ਵਾਸਤੇ, ਸਾਨੂੰ ਲੱਗਦਾ ਤੋੜਨ ਵਾਸਤੇ। ਕਹਿ ਦਿੰਦੇ ਪਹਿਲਾ ਰੂਪ ਤੋੜਿਆ, ਕੁਰੂਪ ਰੂਪ ਤੋੜਿਆ, ਸਰੂਪ ਵਿੱਚੋਂ ਨਿਖਾਰਿਆ, ਵਿੱਚੋਂ ਕੱਢਿਆ। ਹਿੰਗ ਸੀ ਪਹਿਲਾਂ ਲਵੇਟੀ ਹੋਈ, ਉਹ ਹਿੰਗ ਘੜ ਕੇ ਲਾਹਤੀ, ਚਾਹੇ ਧੋ ਕੇ ਲਾਹਤੀ, ਥੱਲੇ ਵਾਲਾ ਰੂਪ ਜ਼ਿਆਦਾ ਹੈ ਨਾ, ਉਪਲਾ ਲਾਹਤਾ। ਪੱਥਰ ਦੇ ਵਿੱਚ ਹੀ ਰੂਪ ਮੂਰਤੀ ਦਾ ਲੁਕਿਆ ਹੋਇਆ ਸੀ, ਉਹ ਉਤਲਾ ਜੋ ਫਾਲਤੂ ਸੀ ਪੱਥਰ ਉਹ ਲਾਹਤਾ, ਉਹ ਰੂਪ ਨਿਕਲਿਆ। ਹਾਂਜੀ,
ਰੀਤਾ ਦਰ ਦਰਵਾਜ਼ੇ ਜਾਏ ਕੇ ਕਿਉਂ ਡਿੱਠੋ ਘੜਿਆਲ, ਇਹ ਨਿਰਦੋਸ਼ਾਂ ਮਾਰੀਏ ਹਮ ਦੋਸ਼ਾਂ ਦਾ ਕਿਆ ਹਾਲ।
ਕਹਿੰਦੇ ਨਿਰਦੋਸ਼ਾਂ ਮਾਰੀਏ, ਮਨ ਤਾਂ ਨਿਰਦੋਸ਼ਾਂ ਹੀ ਹੈ, ਕੀਤਾ ਤਾਂ ਇਹਨੇ ਕੁਛ ਵੀ ਨਹੀਂ, ਮਨ ਨੇ ਕੀ ਦੋਸ਼ ਕੀਤਾ। ਕਹਿੰਦੇ ਕਬੀਰ ਜੋ ਕੁਛ ਕੀਆ ਸੋ ਮਨ ਕੀਆ, ਬੁੱਢਾ ਬੁੱਢਾ ਜਾਏ, ਪਰ ਮਨ ਨੇ ਵੀ ਕੁਛ ਨਹੀਂ ਕੀਤਾ। ਕੀਤਾ ਕੀ ਹੈ, ਕਰ ਤਾਂ ਸਕਦਾ ਹੀ ਨਹੀਂ ਕੁਛ ਹੈ। ਜੇ ਕਰ ਸਕਦਾ ਹੁੰਦਾ ਪੁੰਨ ਪਾਪ ਹੁੰਦਾ, ਜਦ ਅਸੀਂ ਕਹਿੰਦੇ ਪੁੰਨ ਪਾਪ ਹੈ ਉਹ ਨਹੀਂ, ਕੀਤਾ ਹੀ ਨਹੀਂ, ਸੋਚਿਆ ਹੀ ਹੈ, ਕਰਨ ਵਾਸਤੇ ਸੋਚਦਾ ਹੀ ਸੀ, ਹੋਇਆ ਤਾਂ ਹੈ ਉਹ ਨਹੀਂ। ਜਾਂ ਹੋਇਆ ਨਹੀਂ ਅਪਰਾਧ, ਫਿਰ ਨਿਰਦੋਸ਼ਾ। ਪਰ ਇੱਥੇ ਫਰਕ ਆ, ਸਿਮਰਤੀ ਉਹਨੂੰ ਨਿਰਦੋਸ਼ਾ ਮੰਨਦੀ ਹੈ। ਸੰਸਾਰੀ ਕਾਨੂੰਨ ਨੇ ਉਹਨੂੰ ਨਿਰਦੋਸ਼ਾ ਮੰਨ ਲਿਆ, ਸਿਮਰਤੀ ਨੇ ਮੰਨ ਲਿਆ, ਨਾ ਸਿਮਰਤੀ ਨੇ ਦੋਸ਼ੀ ਮੰਨ ਲਿਆ ਇਹਨੂੰ। ਜਿਹਨੂੰ ਸਿਮਰਤੀ ਦੋਸ਼ੀ ਮੰਨਦੀ ਹੈ, ਜਿਹੜੇ ਦੋਸ਼ ਦੋਸ਼ ਮੰਨਦੀ ਹੈ ਉਹਨੂੰ ਗੁਰਮਤ ਨਹੀਂ ਮੰਨਦੀ। ਜੇ ਕੋਈ ਅਪਰਾਧ ਹੋਇਆ ਨਹੀਂ ਨਾ, ਹੈ ਕਿਸੇ ਨੇ ਕੀਤਾ, ਸੋਚਿਆ ਸੀ, ਕੀਤਾ ਨਹੀਂ, ਅਪਰਾਧ ਹੋਇਆ ਨਹੀਂ, ਸਿਮਰਤੀ ਕਹਿੰਦੀ ਉਹਦਾ ਦੋਸ਼ ਨਹੀਂ। ਗੁਰਬਾਣੀ ਵੀ ਨਹੀਂ ਦੋਸ਼ ਮੰਨਦੀ, ਗੁਰਬਾਣੀ ਐਂ ਮੰਨਦੀ ਆ ਵੀ ਤੂੰ ਜਦ ਮੰਨਦਾ ਸੀ ਮੈਂ ਕੁਛ ਕਰ ਸਕਦਾ, ਇਹ ਤੇਰਾ ਭਰਮ ਸੀ, ਭਰਮ ਦੂਰ ਕਰਿਆ, ਦੋਸ਼ ਨਹੀਂ ਹੈਗਾ ਉੱਥੇ ਵੀ। ਦੋਸ਼ ਗੁਰਬਾਣੀ ਵੀ ਨਹੀਂ ਮੰਨਦੀ, ਉਹਨੇ ਸੋਚਦਾ ਸੀ ਮੈਂ ਕੁਛ ਕਰ ਸਕਦਾ, ਮੰਨਦਾ ਸੀ ਮੈਂ ਕੁਛ ਕਰ ਸਕਦਾ, ਮੰਨਦਾ ਸੀ। ਜਿੰਨਾ ਚਿਰ ਮੰਨਦਾ ਉਨਾ ਚਿਰ ਸੋਚਦਾ, ਜਾਂ ਮੰਨਦਾ ਨਹੀਂ ਫਿਰ ਸੋਚਣ 'ਤੇ ਹਟ ਜਾਂਦਾ। ਜਿੰਨਾ ਚਿਰ ਸਾਨੂੰ ਲੱਗਦਾ ਹੈ ਵੀ ਅਸੀਂ ਕੁਛ ਕਰ ਸਕਦੇ ਹਾਂ, ਉਹਨਾਂ 'ਚ ਅਸੀਂ ਕੁਛ ਕਰਨ ਦਾ ਸੋਚਦੇ ਹਾਂ। ਜਿੱਦਣ ਸਾਨੂੰ ਤਸੱਲੀ ਹੋ ਜਾਂਦੀ ਵੀ ਅਸੀਂ ਕੁਛ ਕਰੇ ਨਹੀਂ ਸਕਦੇ, ਸੋਚਣਾ ਆਪੇ ਹੀ ਬੰਦ ਹੋ ਜਾਂਦਾ। ਵਿਸ਼ਾ ਗਿਆਨ ਦਾ ਇਹ ਸੋਚ ਨੂੰ ਬੰਦ ਕਰਨਾ, ਸਮਾਧੀ ਲੱਗਣੀ, ਇਹ ਗਿਆਨ ਦਾ ਵਿਸ਼ਾ ਸੀ, ਅਗਿਆਨਤਾ ਦਾ ਵਿਸ਼ਾ ਨਹੀਂ ਸੀ। ਲੇਕਿਨ ਮੌਲਾ ਵਾਲੇ ਅਗਿਆਨਤਾ ਨਾਲ ਸਮਾਧੀ ਲਾ ਰਹੇ ਨੇ, ਜੋਗੀ ਵੀ ਅਗਿਆਨਤਾ ਨਾਲ ਸਮਾਧੀ ਲਾ ਰਹੇ ਨੇ, ਕਾਮਯਾਬੀ ਦੋਹਾਂ ਨੂੰ ਨਹੀਂ ਮਿਲੀ। ਤਾਂ ਗੁਰੂ ਨਾਨਕ ਨੂੰ ਤਾਂ ਹੀ ਸਿੱਧ ਪੁੱਛਦੇ ਨੇ ਵੀ ਤੁਸੀਂ ਕਿਵੇਂ ਟਿਕ ਗਿਆ ਤੁਹਾਡਾ ਮਨ। ਉਹ ਕਹਿੰਦੇ ਵੀ ਗਿਆਨ ਕਪਤ ਦਾ ਮਨ ਰਹੇ, ਗੁਰਮਨ ਗਿਆਨ ਨਾ ਹੋਏ। ਇਹ ਕਹਿ ਰਹੇ ਨੇ, ਇਹ ਗਿਆਨ ਤਾਂ ਜਿੱਦਣ ਇਹਨੂੰ ਪਤਾ ਲੱਗ ਗਿਆ, ਸਮਝ ਆ ਗਈ ਵੀ ਮੇਰੇ ਕੀਤੇ ਕੁਛ ਨਹੀਂ ਹੋ ਸਕਦਾ, ਉਦਣ ਇਹਦੀ ਸੋਚ ਆਪੇ ਹੀ ਬੰਦ ਹੋ ਜਾਂਦੀ। ਬੰਦ ਕਰਨ ਦੀ ਲੋੜ ਨਹੀਂ ਹੈ, ਇਹ ਸਮਝਣ ਦੀ ਲੋੜ ਹੈ ਕਿ ਮੇਰਾ ਕੀਤਾ ਕੁਛ ਹੋ ਹੀ ਨਹੀਂ ਸਕਦਾ, ਸੋਚਣਾ ਵੀ ਬੰਦ ਕਰ ਦਿਓ। ਜੇ ਸੋਚਣਾ ਸ਼ੁਰੂ ਵੀ ਕਰੂ ਬੁੱਧੀ ਜਦੋਂ ਬੰਦ ਕਰਦੀ, ਵੀ ਕਾਹਨੂੰ ਐਵੇਂ ਕੀ ਫਾਇਦਾ, ਆਦਤ ਪਈ ਹੋਈ ਆ ਤੈਨੂੰ, ਬਸ ਫਿਰ ਹੌਲੀ ਹੌਲੀ ਕੁਛ ਚਿਰ ਇਹੋ ਜਿਹਾ ਚੱਲੂਗਾ, ਇਹ ਸੋਚਣ ਲੱਗੂਗਾ ਬੁੱਧ ਬੰਦ ਕਰ ਦੂਗੀ, ਇਹ ਸੋਚਣ ਲੱਗੂ ਬੁੱਧ ਬੰਦ ਕਰ ਦੂਗੀ, ਫਿਰ ਹਟੇ ਜਾਊਗਾ, ਸੁਭਾਅ ਬਦਲ ਜੂਗਾ ਇਹਦਾ। ਕਹਿੰਦਾ ਜਦ ਮੈਂ ਘੜਿਆਲ ਦੇਖਿਆ ਮਨ ਦੇਖਿਆ ਇਹ ਤਾਂ ਘੁੱਟ ਪੈਂਦੀ ਦੇਖੀ ਗੁਰਬਾਣੀ ਦੀ ਕਿਉਂ ਡਿੱਠੋ ਘੜਿਆਲ ਚੋਟ ਤਾਂ ਹਰੇਕ ਮਨ ਦੇ ਉੱਤੇ ਹੀ ਪੈਂਦੀ ਹੈ ਐ ਕਹਿੰਦਾ ਉਹ ਚੋਟ ਤਾਂ ਸਾਰੀ ਗੁਰਬਾਣੀ ਮਨ ਦੇ ਉੱਤੇ ਕਰਦੀ ਹੈ ਕਿਉਂ ਡਿੱਠੋ ਘੜਿਆਲ ਕਹਿੰਦਾ ਕਾਹਨੂੰ ਦੇਖਣਾ ਸੀ ਇਹ ਘੜਿਆਲ ਤਾਂ ਇਹ ਵੀ ਦੋਸਤਾਂ ਮਾਰੀ ਆ
ਹਮ ਦੋਸਤਾਂ ਦਾ ਕਿਆ ਹਾਲ
ਇਹ ਤਾਂ ਵਿਚਾਰਾ ਉਂਗੀ ਕੁੱਟੀ ਦਾ ਕੀ ਅਪਰਾਧ ਤਾਂ ਨੇ ਕੋਈ ਵੀ ਨਹੀਂ ਕੀਤਾ ਉਹ ਜਿਹੜਾ ਹਮ ਦੋਸਤ ਅੰਦਰਲਾ ਹੈ ਨਾ ਜਿਹ 'ਚ ਹੋ ਉਹ ਕਹਿੰਦਾ ਵੀ ਦੋਸਤ ਅਸਲ 'ਚ ਮੇਰਾ ਮਨ ਤਾਂ ਮੇਰਾ ਹੀ ਹੈ ਮਨ ਤਾਂ ਦੋਸਤ ਕੋਈ ਨਹੀਂ ਦੋਸਤ ਤਾਂ ਮੇਰਾ ਛਿੱਤਰ ਪਰੇਡ ਮਨ 'ਤੇ ਹੁੰਦੀ ਹੈ ਦੋਸਤ ਮੇਰਾ ਸਾਰੇ ਮਨ ਨੂੰ ਟਾਰਗੇਟ ਲਾਉਣਾ ਹੀ ਬੈਠੇ ਜਿਹਦਾ ਮਨ ਉਹ ਭਰੀ ਹੈ ਉਹਨੂੰ ਕਹਿੰਦੇ ਨਹੀਂ ਕੁਛ ਉਹਦਾ ਨਾਂ ਕੀ ਹੈ ਉਹ ਪ੍ਰਭ ਹੈ ਉਹ ਪ੍ਰਭ ਹੈ ਉਹਦੇ ਨਾਂ ਵਧੀਆ ਵਧੀਆ ਰੱਖੇ ਨੇ ਸਾਰਿਆਂ ਨੇ ਉਹਦੀ ਪੂਜਾ ਵੀ ਹੁੰਦੀ ਹੈ ਕਹਿੰਦਾ ਦੋਸਤ ਤਾਂ ਮੇਰੇ 'ਚ ਆਇਆ ਮੇਰਾ ਕੀ ਹਾਲ ਹੋਊ ਅਸਲ 'ਚ ਉਹੀ ਫਿਰਦਾ ਇਹ ਬ੍ਰਹਮੇ ਫਿਰਦਾ ਆ ਇਹਦੇ ਵਿੱਚ ਮਾਇਆ 'ਚ ਕੌਣ ਹੈ ਬ੍ਰਹਮ ਬ੍ਰਹਮੇ ਮਾਇਆ 'ਚ ਫਿਰਦਾ ਕਮੀ ਬ੍ਰਹਮ ਦੇ ਵਿੱਚ ਹੈ ਬ੍ਰਹਮ ਦੀ ਉਦਾਲ ਹੋਈ ਹੋਈ ਹੈ ਬ੍ਰਹਮ 'ਚ ਕਮੀ ਆਈ ਹੋਈ ਹੈ ਬ੍ਰਹਮ 'ਚ ਕੀ ਕਮੀ ਹੈ ਪੂਰਨ ਬ੍ਰਹਮ ਹੈ ਨਹੀਂ ਹੈ ਬ੍ਰਹਮ ਨੇ ਪੂਰਨ ਬ੍ਰਹਮ ਬਣਨਾ ਕਮੀ ਤਾਂ ਫਿਰ ਉਹ 'ਚ ਹੈ ਦੋਸਤ ਉਹ 'ਚ ਹੈ ਇਹ ਫਿਰ ਅਕਲ ਦੇ ਉੱਤੇ ਜਾਂਦਾ ਅਕਲ ਨੇ ਕੰਮ ਕੀਤਾ ਆਪਣੀ ਫਿਰ ਵੀ ਨਹੀਂ ਕਸੂਰ ਬਣਦਾ ਇਹ ਕੁਛ ਇਹੋ ਜਿਹੀ ਗੱਲ ਕਹਿ ਰਿਹਾ ਹੋਰ ਬਾਹਰਲੀ ਘੜਿਆਲ ਦਾ ਕੀ ਆ ਨਾਲੇ ਉਹ ਮੰਦਰ ਨਹੀਂ ਨਾ ਕਹਿੰਦਾ ਵੀ ਮੈਂ ਮੰਦਰ ਗਿਆ ਦਰਦਰ ਵਜੇ ਕਿਹਾ
ਹਾਂ
ਘੜਿਆਲ ਮੰਦਰ 'ਚ ਹੁੰਦਾ ਮੰਦਰ 'ਚ ਰੱਖਦੀ ਮੰਦਰ ਦੀ ਗੱਲ ਨਹੀਂ ਹੈ ਮੰਦਰ ਹੁੰਦਾ ਲਿਖਿਆ ਹੋਇਆ ਦਰ ਦਰਵਾਜ਼ੇ ਦਾ ਮਤਲਬ ਕੁਛ ਹੋਰ ਕਹਿ ਰਿਹਾ ਨਾਲੇ ਉਹ ਨਹੀਂ ਦੇਖਿਆ ਉਹ ਫਰੀਦ ਨਹੀਂ ਦੇਖਿਆ ਘੜਿਆਲ ਇਹ ਉਹ ਤਾਂ ਸਾਰੀ ਦੁਨੀਆ ਦੇਖਦੀ ਉਹਦਾ ਕੀ ਹੈ ਹਾਂਜੀ
ਘੜੀਏ ਘੜੀਏ ਮਾਰੀਏ ਪਹਿਰੀ ਲਹਿ ਸਜਾਏ ਸੋ ਹੇੜਾ ਘੜਿਆਲ ਜਿਉਂ ਦੁਖੀ ਰਹਿਣ ਬਿਹਾਏ
ਆਦੇ ਵਿਆਖਿਆ ਕਰ ਗਿਆ ਬਾਹਰਲਾ ਘੜਿਆਲ ਨਾ ਸਮਝ ਲਿਓ ਉਹ ਜਿਹੜਾ ਹਿਰਦਾ ਉਹੀ ਘੜਿਆਲ ਵਰਗਾ ਜਿਹੜੀ ਰੋਸ਼ਨੀ ਹੈ ਨਾ ਆਲੇ ਦੁਆਲੇ ਜਿਹਦੇ ਵਿੱਚ ਮਨ ਮੈਂ ਆਪ ਹੈ ਉਹ ਜਿੰਨੀ ਰੋਸ਼ਨੀ ਹੈ ਸਾਡੀ ਆਕਾਸ਼ ਦੀ ਉਹਨੂੰ ਹਿਰਦਾ ਹੀ ਕਹਿੰਦੇ ਹਾਂ ਅਸੀਂ ਅਸਲ 'ਚ ਹਿਰਦਾ ਉਹੀ ਹੈ ਮਨ ਦਾ ਵਜੂਦ ਹਿਰਦਾ ਹੀ ਹੈ ਹਾਂ ਮੰਦਰ ਹੀ ਹੈ ਮਨ
ਬੁੱਢਾ ਹੋਇਆ ਸੇਖ ਫਰੀਦ ਕੰਬਣ ਲੱਗੀ ਦੇ ਘੜੀਏ ਘੜੀਏ ਮਾਰੀਏ ਪਹਿਰੀ ਲਹਿ ਸਜਾਏ ਸੋ ਹੇੜਾ ਘੜਿਆਲ ਜਿਉਂ ਦੁਖੀ ਰਹਿਣ
ਅਸਲ ਦੇ ਵਿੱਚ ਘੜੀਏ ਘੜੀਏ ਮਾਰੀਏ ਮਨ ਨੂੰ ਘੜ ਰਹੇ ਹਾਂ ਮਾਰਦੇ ਨੀ ਇਹਦਾ ਰੂਪ ਕਰੂਪ ਹੋਇਆ ਹੋਇਆ ਇਹ ਕਰੂਪ ਰੂਪ ਤੇ ਇਹਦਾ ਸਰੂਪ ਬਣਾ ਰਹੇ ਅਣਜਾਣ ਜਿਹੜੇ ਸੀ ਬੰਦੇ ਇੱਥੇ ਦੇ ਜਾਣਕਾਰੀ ਨਹੀਂ ਸੀ ਜਿਹਨਾਂ ਨੂੰ ਸੱਚ ਦੀ ਉਹਨਾਂ ਨੇ ਮਨ ਦਾ ਰੂਪ ਵਿਗਾੜਤਾ ਇਹ ਸੱਤ ਸਰੂਪ ਹੈ ਘੜਨ ਲੱਗੇ ਤੇ ਕੁਛ ਹੋਰ ਬਣਾਤਾ ਇਹਨੂੰ ਘੜਨ ਲੱਗੇ ਤੇ ਦੇਣ ਲੱਗੇ ਤੇ ਮਤ ਜਿਹਨਾਂ ਨੇ ਮਤ ਦਿੱਤੀ ਕੁਮਤ ਦੇ ਦਿੱਤੀ ਉਹਨਾਂ ਨੇ ਉਹਨਾਂ ਕੋਲ ਥੀ ਉਹ ਕੁਮਤ ਮਤ ਹੈ ਨਹੀਂ ਸੀ ਸੁਮਤ ਹੈ ਨਹੀਂ ਸੀ ਸੁਮਤ ਦਿੰਦੇ ਦਿੰਦਿਆਂ ਨੇ ਸੁਮਤ ਦੇ ਉਹਨਾਂ ਕੋਲ ਕੁਮਤ ਸੀ ਜਿਹੜੀ ਉਹਨੂੰ ਸੁਮਤ ਮੰਦੀ ਬੈਠੇ ਸੀ ਉਹ ਦੇ ਦਿੱਤੀ ਇਹਦਾ ਗਿਆ ਰੂਪ ਵਿਗੜ ਹੁਣ ਜਦ ਸੁਮਤ ਵਾਲੇ ਕੋਲ ਚਲਿਆ ਗਿਆ ਅਸਲੀ ਕਾਲੀ ਕੋਲ ਚਲਿਆ ਗਿਆ ਉਹ ਲੈ ਕੇ ਬਹਿਤਾ ਗਿਆ ਪੱਥਰ ਨੂੰ ਪਰ ਅਣਜਾਣ ਸੀ ਮੂਰਤੀ ਘੜਨ ਲੱਗ ਗਿਆ ਸੀ ਉਹਦੇ ਵਿਗੜ ਗਿਆ ਕੰਮ ਜਦ ਦੇਖਿਆ ਵੀ ਸੂਤ ਨਹੀਂ ਆਉਂਦਾ ਫਿਰ ਉਹ ਦੂਏ ਕਾਰੀਗਰ ਕੋਲ ਲੈ ਗਏ ਲੈ ਵੀ ਇੰਨਾ ਕਹਿ ਰਹੇ ਬਣਾ ਦਿੱਤਾ ਕੰਮ ਹੋ ਗਿਆ ਖਰਾਬ ਸਾਰਾ ਹੀ ਖਰਾਬ ਨਾ ਹੋ ਜਾਵੇ ਹੁਣ ਤੂੰ ਸਾਂਭ ਲੈ ਹੁਣ ਉਹ ਜਦ ਘੜੂਗਾ ਦੁਬਾਰਾ ਉਹਨੂੰ ਘੜੇ ਹੋਏ ਨੂੰ ਘੜੇ ਹੋਏ ਨੂੰ ਘੜੂਗਾ ਉਹ ਖੜਿਆ ਤਾਂ ਪਹਿਲਾਂ ਵੀ ਹੋਇਆ, ਉਹ ਆਪਣੇ ਹਿਸਾਬ ਨਾਲ ਖੜੂਗਾ। ਅਸਲ ਘੜੀਏ ਘੜੀਏ ਮਾਰੀਏ,
ਪੈਰੀ ਲਹੇ ਸਜਾਏ,
ਪੈਰੀ ਲਹੇ ਸਜਾਏ। ਇਹ ਅਸਲ ਦੇ ਵਿੱਚ ਜੋ ਇਹਨੇ ਸ਼ਕਲ ਬਣਾਈ ਹੋਈ ਹੈ ਨਾ ਆਪਣੇ, ਜੋ ਧਾਰਨ ਕੀਤੀ ਹੋਈ ਹੈ ਮੱਤ, ਧਾਰਨ ਕੀਤੀ ਹੋਈ ਹੈ, ਪਹਿਰੀ ਹੋਈ ਹੈ ਜੋ ਮੱਤ, ਜੋ ਇਹਨੇ ਮੰਨ ਲਿਆ ਕੁਛ ਗਲਤ, ਇਹ ਉਹ ਮਨਾਵਤ ਦੀ ਉਹ ਸਜ਼ਾ ਲੈ ਰਿਹਾ। ਜੋ ਇਹਨੇ ਧਰਮ ਧਾਰਨ ਕਰ ਲਿਆ ਉਹ ਇਹਨੂੰ ਐਂ ਲੱਗਦੀ ਹੈ ਜੇ ਛਡਾਉਣਾ ਪੈਂਦਾ ਇਹ ਲੱਗਦਾ ਵੀ ਸਜ਼ਾ ਹੈ। ਕੁਰੂਪ ਨੂੰ ਛੱਡਣ ਦੀ ਸਜ਼ਾ ਹੀ ਆ, ਹੋਰ ਕੁਛ ਨਹੀਂ ਹੈ। ਪੁੰਨ ਪਾਪ ਹੁੰਦਾ ਇਹ ਮੰਨੀ ਬੈਠਾ ਹੈ, ਜਦ ਇਹ ਛਡਾਉਂਦੇ ਹਾਂ ਇਹ ਸਜ਼ਾ ਬਣਦਾ। ਮੈਂ ਕੁਛ ਨਹੀਂ ਕਰ ਸਕਦਾ, ਇਹ ਜੇ ਇਹਨੂੰ ਕਹੀਏ ਵੀ ਇਹ ਕਹਿ ਨਹੀਂ, ਉਹ ਕਹਿੰਦਾ ਮੈਂ ਕਿਉਂ ਨਹੀਂ ਕਰ ਸਕਦਾ, ਮੈਂ ਤਾਂ ਕਰ ਸਕਦਾ। ਜੇ ਕਹੀਏ ਰਾਤ ਕਹਿ, ਉਹ ਕਹਿੰਦਾ ਨਹੀਂ ਦਿਨ ਨਿਕਲਿਆ ਹੋਇਆ। ਦਿਸ ਕਹੀਏ ਤੋ ਸਮਝੇ ਆ ਪ੍ਰੋਬਲਮ। ਇਹ ਕਹਿੰਦਾ ਲੈ ਚੰਗਾ ਭਲਾ ਦਿਨ ਚੜਿਆ, ਮੈਨੂੰ ਕਹਿੰਦਾ ਰਾਤ ਕਹਿ, ਸਜ਼ਾ ਮਿਲਦਾ ਇਸ ਗੱਲ ਦੀ, ਉਹ ਸਜ਼ਾ ਮਿਲਦਾ, ਹੋਰ ਕੁਛ ਨਹੀਂ ਹੈ, ਸਜ਼ਾ ਵਰਗੀ ਕੋਈ ਚੀਜ਼ ਨਹੀਂ। ਘੜੀਏ ਘੜੀਏ ਮਾਰੀਏ,
ਪਹਿਰੀ ਲੈ ਸਜਾਏ,
ਜਿਹੜੀਆਂ ਨੇ ਸ਼ਕਲ ਬਣਾ ਲਈ ਤਾਂ ਸਜ਼ਾ ਮਿਲਦੀ ਹੈ, ਉਹ ਸ਼ਕਲ ਠੀਕ ਕਰਨੀਆਂ ਦੀ ਸਜ਼ਾ ਕਾਹਨੂੰ ਹੈ। ਪੈਰੀ ਲੈ ਸਜਾਏ,
ਸੋ ਹੀੜਾ
ਆਪਣੀ ਮਰਜ਼ੀ ਨਾਲ ਜੋ ਮਤ ਬਣਾ ਲਈ ਉਹ ਸਜ਼ਾ ਤਾਂ ਮਿਲਦੀ ਹੈ, ਮਰਜ਼ੀ ਇਹਦੀ ਚੱਲੀ ਉਹ 'ਚ। ਆਪਣੀ ਮਰਜ਼ੀ ਦੀ ਮਤ ਧਾਰਨ ਕਰੀਏ, ਹੁਣ ਆਪਣੀ ਮਰਜ਼ੀ ਛੱਡਣੀ ਹੈ, ਮਰਜ਼ੀ ਜਿਹੜੀ ਛੱਡਣੀ ਹੈ ਉਹਨੂੰ ਸਜ਼ਾ ਮਿਲਦਾ। ਪੈਰੀ ਲੈ ਸਜਾਏ,
ਸੋ ਹੀੜਾ ਘੜਿਆਲ ਜੋ ਦੁਖੀ ਰਹਿਣ ਬਿਹਾਏ,
ਸੋ ਹੀੜਾ ਘੜਿਆਲ ਜੋ, ਬਸ ਉਹ ਹਿਰਦੇ ਦੇ ਵਿੱਚ ਹੀ ਉਹ ਘੜਿਆਲ ਵਰਗਾ ਸਮਝ ਲਓ, ਜਿਹੜਾ ਦੁੱਖ ਦੇ ਵਿੱਚ ਜ਼ਿੰਦਗੀ ਕੱਟ ਰਿਹਾ ਹੈ, ਉਹਨੂੰ ਸੁੱਖ ਸੁਖੀ ਬਣਾਉਣਾ, ਹਿਰਦੇ ਵਿੱਚ ਸੁੱਖ ਪੈਦਾ ਕਰਨਾ, ਉਹ ਹਿਰਦਾ ਘੜਿਆਲ ਵਰਗਾ ਹੀ ਹੈ। ਜੇ ਉਹ 'ਚ ਸੁੱਖ ਪੈਦਾ ਕਰਨਾ, ਉਹਦੀ ਸ਼ਕਲ ਬਦਲਣੀ ਹੈ, ਤਾਂ ਉੱਥੇ ਚੋਟ ਖਾਣੀ ਪਊ, ਉਹਨੂੰ ਸੁੱਖ ਵਾਸਤੇ ਖਾਣੀ ਪਊ। ਉਹ ਚੋਟ, ਹਰ ਚੋਟ ਸੁਖਦਾਇਕ, ਹਰ ਚੋਟ 'ਚੋਂ ਸੁੱਖ ਮਿਲੂਗਾ, ਉਹ 'ਚ ਦੁੱਖ ਨਹੀਂ ਮਿਲ ਸਕਦਾ। ਜੇ ਦੁੱਖ ਮਿਲਦਾ ਤਾਂ ਇਹ ਮੂਰਖ ਹੈ, ਇਹਨੂੰ ਸਮਝ ਨਹੀਂ ਹੈ, ਬੇਸਮਝੀ ਕਰਕੇ ਦੁੱਖ ਮਿਲਦਾ। ਹਾਂਜੀ,
ਬੁੱਢਾ ਹੋਇਆ ਸੇਖ ਫਰੀਦ, ਕੰਬਣ ਲੱਗੀ ਦੇ, ਜੇ ਸੌ ਭਰਿਆ ਜੀਵਣਾ ਤਾਂ ਵੀ ਤਨ ਹੋਸੀ ਖੇ, ਭੀ ਤਨ ਹੋਸੀ ਖੇ,
ਥੋੜ੍ਹਾ ਬਹੁਤਾ ਤਾਂ ਆ ਗਿਆ। ਬੁੱਢਾ ਹੋਇਆ ਸ਼ੇਖ ਫਰੀਦ,
ਕੰਬਣ ਲੱਗੀ ਦੇ,
ਸ਼ੇਖ ਫਰੀਦ ਕਹਿੰਦਾ ਬਈ ਬੁੱਢਾ ਹੋ ਗਿਆ ਹੁਣ ਤਾਂ ਸਰੀਰ, ਸ਼ੇਖ ਫਰੀਦ ਤਾਂ ਬੁੱਢਾ ਹੋਇਆ ਨਹੀਂ, ਬੁੱਢਾ ਹੋਇਆ ਸ਼ੇਖ ਫਰੀਦ,
ਕੰਬਣ ਲੱਗੀ ਦੇ,
ਕੰਬਣ ਲੱਗੀ ਦੇ,
ਜੇ ਸੌ ਵਰਿਆ ਜੀਵਣਾ ਭੀ ਤਨ ਹੋਸੀ ਖੇ,
ਭਾਈ ਸੌ ਵਰਿਆਂ ਤੱਕ ਵੀ ਜੇ ਜਿਉਂਦੇ ਰਹੀਏ ਫਿਰ ਵੀ ਸਰੀਰ ਦੀ ਤਾਂ ਖੇ ਹੋਣੀ ਹੋਣੀ, ਭੀ ਸੌ ਵਰਿਆਂ ਜੀਵਣਾ ਭੀ ਤਨ, ਜੇ ਸੌ ਵਰਿਆਂ ਜੀਵਣਾ ਭੀ ਤਾਂ ਖੇ ਹੋਣੀ ਹੋਣੀ, ਇਹਦੀ ਚਿੰਤਾ ਨਹੀਂ ਕਰਨੀ ਚਾਹੀਦੀ। ਕੋਈ ਕਹੇ ਹੁਣ ਮੈਂ ਬੁੜਾ ਹੋ ਗਿਆ ਜੀ, ਹੁਣ ਉਹ ਹੋ ਗਿਆ, ਬਹੁਤ ਸਾਰੇ ਚਿੰਤਾ ਕਰੀ ਜਾਂਦੇ ਨੇ, ਹੁਣ ਤਾਂ ਵੀ ਉਹ ਨਹੀਂ ਹੁੰਦਾ, ਹੁਣ ਤਾਂ ਉਹ ਨਹੀਂ ਹੁੰਦਾ, ਫਿਰ ਯਾਦ ਕਰੀ ਜਾਂਦਾ ਜਵਾਨੀ ਇਹੋ ਜਿਹੀ ਹੁੰਦੀ ਸੀ, ਫਲਾਨਾ ਹੁੰਦਾ, ਇਹ ਢਿਮਕਾ ਹੁੰਦਾ ਸੀ, ਵੀ ਇਹੀ ਕੁਛ ਰਹਿ ਗਿਆ, ਹੋਰ ਕੁਛ ਸਿੱਖਿਆ ਨਹੀਂ ਸਾਰੀ ਜ਼ਿੰਦਗੀ 'ਚ, ਪਿੱਛੇ ਨੂੰ ਮੁੜਨਾ ਚਾਹੁੰਦੇ ਨੇ। ਉਹ ਸਾਡੇ ਖੂਹ ਹੁੰਦੇ ਸੀ, ਉੱਥੇ ਐਂ ਕਰਦੇ ਸੀ, ਉੱਥੇ ਖੇਡਦੇ, ਵੀ ਤੁਸੀਂ ਪਿੱਛੇ ਨੂੰ ਝਾਕਦੇ ਹੋ, ਗਾਂ ਨੂੰ ਝਾਕੋ, ਗਾਂ ਨੂੰ ਨਹੀਂ ਜਾਗਦੇ, ਗਾਂ ਚਾਹੇ ਮੂੰਹ ਪਾਲਣ ਲਿਪਣ ਜਾ ਕੇ, ਪਿੱਛੇ ਨੂੰ ਜਾਗਦੇ। ਨਿਆਣਿਆਂ ਨੂੰ ਸਿਖਾਉਂਦੇ ਰਹੇ ਨੇ ਕਿ ਅੱਗੇ ਦੇਖ ਕੇ ਚੱਲੀਦਾ, ਆਪ ਪਿੱਛੇ ਨੂੰ ਦੇਖ ਰਹੇ ਨੇ। ਬੱਚਿਆਂ ਨੂੰ ਇਹ ਸਿੱਖਿਆ ਦਿੰਦੇ ਵੀ ਅੱਗੇ ਦੇਖ ਕੇ ਚੱਲੀਦਾ, ਆਪ ਪਿੱਛੇ ਨੂੰ ਦੇਖ ਰਹੇ ਨੇ। ਵੀ ਜਿਹਨਾਂ ਦੇ ਟੀਚਰ ਇਹੋ ਜਿਹੇ ਹੁਣ, ਉਹ ਵਾਲਿਆਂ 'ਚ ਉਹੋ ਜਿਹੇ ਕੁੱਝੇ ਹੋਣੇ ਨੇ, ਹੋਰ ਕਹੇ ਕੀ ਹੋਣ, ਉਹਨਾਂ ਦੀ ਔਲਾਦ ਉਹੋ ਜਿਹੀ ਹੋਣੀ ਜਿਹੜੇ ਆਪ ਪਿੱਛੇ ਨੂੰ ਦੇਖਦੇ ਨੇ, ਬੱਚਿਆਂ ਨੂੰ ਕਹਿੰਦੇ ਨੇ ਅੱਗੇ ਨੂੰ ਦੇਖੋ, ਉਹਨਾਂ ਦੀ ਗੱਲ ਦਾ ਅਸਰ ਕੀ ਹੋਣਾ, ਕੀ ਉਹਨਾਂ ਨੇ ਸਿੱਖਿਆ ਦੇ ਦੇਣੀ। ਹਾਂਜੀ,
ਫਰੀਦਾ ਬਾਹਰ ਪਰਾਇਆ ਵੈਸ਼ਨਾ, ਬੁੱਢਾ ਹੋਇਆ ਸੇਖ ਫਰੀਦ, ਕੰਬਣ ਲੱਗੀ ਦੇ, ਜੇ ਸੌ ਵਰਿਆਂ ਜੀਵਣਾ ਭੀ ਤਨ ਹੋਸੀ ਖੇ,
ਉਹ ਜੇ ਸੌ ਵਰਿਆਂ ਤੱਕ ਵੀ ਜਿਉਂਵੇ ਫਿਰ ਕਿਹੜਾ ਕੋਈ ਰੱਜ ਜੂਗਾ, ਰੱਜ ਨਾ ਕੋਈ ਜੀਵਿਆ, ਇਹ ਤਾਂ ਖੇ ਹੋਣੀਆਂ ਹੋਣੀਆਂ। ਫਰੀਦ ਕਹਿੰਦਾ ਇਹਦੀ ਚਿੰਤਾ ਨਹੀਂ ਕਰੀਦੀ, ਤੁਸੀਂ ਸੌ ਵਰਿਆਂ ਦੇ ਵਿੱਚ ਕਮਾਇਆ, ਹੁਣ ਤੇ ਕੀ ਕਮਾਇਆ, ਜੇ ਹੁਣ ਤਾਂ ਗਵਾਇਆ ਜਾਂ ਕੁਛ 10-20 ਸਾਲ 'ਚ ਹੋਰ ਗਵਾਉਂਗੇ। ਉਹ ਕਹਿੰਦਾ ਜੂਆ ਖੇਡਦਾ, ਕਹਿੰਦਾ ਕੀ ਜਿੱਤਿਆ, ਕਹਿੰਦਾ ਵੀ ਹਾਰਦਾ ਹੀ ਆਇਆ, ਕਹਿੰਦਾ ਬੰਦ ਕਰਦੇ ਇੱਥੇ, ਕਹਿੰਦਾ ਕਿਉਂ ਹੋਰ ਹਾਰੇਗਾ ਜੀ, ਅੱਜ ਤੇਰੀ ਹਾਰੇ ਹੈ, ਇਹ ਬੰਦ ਕਰਦੇ ਇੱਥੇ, ਤੂੰ ਜਿਹੜਾ ਸੋਚਦਾ ਮੈਂ ਜਿੱਤ ਜੂੰਗਾ ਹੋਰ ਹਾਰੇਗਾ, ਅੱਜ ਤੇਰੀ ਹਾਰ ਹੈ, ਅੱਜ ਨਾ ਖੇਡ। ਇਹ ਛੇਤੀ ਉਹ ਬਹੁਤੀ ਲੰਬੀ ਨਹੀਂ ਫਿਰ ਉਮਰ ਦੀ ਆਸ ਕਰੀ ਦੀ, ਜਿੱਥੇ ਹਾਰਦਾ ਹੋਵੇ ਜੂਗਾ ਹੋਰ ਹਾਰ ਜੂਗਾ, ਹੋਰ ਨੁਕਸਾਨ ਹੋਊਗਾ। ਪਰ ਜੁਹਾਰੀ ਨੂੰ ਆਉਂਦਾ ਮੈਨੂੰ ਮੋੜ ਪੈ ਜੂ, ਜੁਹਾਰੀ ਨੂੰ ਤਾਂ ਇਹ ਹੈ ਨਾ। ਹਾਂਜੀ,
ਜੇ 100 ਵਰਿਆ ਜੀਵਣਾ ਭੀ ਤਨ ਹੋ ਸੀ ਖੇ,
ਤਾਂ ਵੀ ਤਨ ਦੀ ਤਾਂ ਖੇਈ ਹੋਣੀ ਹੈ।
ਰੀਤਾ ਬਾਰ ਪਰਾਇਆ ਬੈਸਣਾ, ਸਾਈ ਮੁਝੇ ਨਾ ਦੇ, ਜੇ ਤੂੰ ਐਵੇਂ ਰਖਸੀ ਜੀਉ ਸਰੀਰੋਂ ਲੇ।
ਬਾਰ ਪਰਾਇਆ ਬੈਸਣਾ,
ਸਾਈ ਮੁਝੇ ਨਾ ਦੇ,
ਮੈਨੂੰ ਆਪਣਾ ਘਰ ਦੇ, ਨਿੱਜ ਘਰ 'ਚ ਬੈਸਣ ਦਾ ਮੈਨੂੰ ਬਿਠਾਲ। ਹੇ ਸਾਈ, ਇਹ ਜਿਹੜੀ ਤਰਕੁਟੀ ਹੈ ਪਰਾਇਆ ਬਾਰ ਹੈ, ਇੱਥੇ ਹੀ ਗ੍ਰਿਫਤਾਰ ਹੁੰਦਾ ਤੋਤਾ, ਹੈ ਇੱਥੇ ਚੁੱਕਦਾ ਚੌਗਾ ਹੈ ਬੈਠ ਕੇ, ਅੱਖਾਂ ਦੇ ਰਾਹੀਂ, ਅੱਖਾਂ ਰਾਹੀਂ ਰਸ ਲੈਂਦਾ ਇੱਥੇ ਤ੍ਰਿਕੁਟੀ 'ਚ ਬੈਠ ਕੇ। ਜਿਹੜਾ ਰੰਗ ਰਸ ਹੈ, ਰੂਪ ਰਸ ਹੈ, ਇਹ ਕਿੱਥੇ ਲੈਂਦਾ ਬੈਠ ਕੇ? ਅੱਖਾਂ 'ਚ, ਤ੍ਰਿਕੁਟੀ 'ਚ। ਕੰਨ ਰਸ ਕਿੱਥੇ ਲੈਂਦਾ? ਕੰਨ ਤਾਂ ਬਾਹਰ ਨਹੀਂ, ਅੰਦਰ ਚੀਜ਼ ਜਾਊਗੀ, ਗਾਹਾਂ ਜਾਊਗੀ, ਰਸ ਤਾਂ ਗਾਹਾਂ ਆਊਗਾ ਕਿ। ਰਾਗ ਰਸ ਕਿੱਥੇ ਆਉਂਦਾ? ਤ੍ਰਿਕੁਟੀ 'ਚ। ਇਹ ਸਾਰੇ ਰਸ, ਰਾਗ ਰਸ, ਰੰਗ ਰਸ, ਰੂਪ ਰਸ,
ਗੰਧ ਰਸ,
ਗੰਧ ਰਸ, ਸਮੈਲ, ਨੱਕ ਦੇ ਵਿੱਚ ਉਹ ਗਾਹ ਜਾ ਕੇ, ਇਹ ਸਾਰੇ ਰਸ ਪੰਜੇ ਤ੍ਰਿਕੁਟੀ 'ਚ ਆਉਂਦੇ ਨੇ, ਮਾਇਆ ਦੇ ਜਿੰਨੇ ਰਸ ਨੇ। ਸਿਰਫ ਨਾਮ ਦਾ ਰਸ ਤ੍ਰਿਕੁਟੀ 'ਚ ਨਹੀਂ ਹੁੰਦਾ, ਨਾਮ ਦਾ ਨਹੀਂ ਰਸ ਤ੍ਰਿਕੁਟੀ 'ਚ ਹੁੰਦਾ, ਮਾਇਆ ਦੇ ਰਸ ਤ੍ਰਿਕੁਟੀ 'ਚ ਨੇ ਸਾਰੇ। ਇਹ ਪਰਾਇਆ ਬਾਰ ਹੈ ਜਿੱਥੇ ਮਾਇਆ ਦੇ ਰਸ ਨੇ, ਨਿੱਜ ਘਰ ਦੇ ਵਿੱਚ ਮਾਇਆ ਨਹੀਂ ਹੁੰਦੀ, ਨਿੱਜ ਘਰ ਸੱਚਖੰਡ ਆ, ਉੱਥੇ ਮਾਇਆ ਨਹੀਂ ਹੁੰਦੀ। ਜੇ ਮਾਇਆ ਦੇ ਰਸ ਲੈਣੇ ਨੇ ਤਾਂ ਆਪਣਾ ਘਰ ਛੱਡ ਕੇ ਪਰਾਇਆ ਬਾਰ ਜਾਣਾ ਪਊਗਾ। ਆਹ ਜਿਹੜੇ ਲੋਕ ਹੈ ਪਰਾਇਆ ਬਾਰ ਹੈ, ਸੱਚਖੰਡ ਸਾਰੇ ਨਿੱਜ ਘਰ ਹੈ, ਦੋ ਹੀ ਘਰ ਨੇ, ਲੋਕ ਔਰ ਪਰਲੋਕ। ਆਹ ਲੋਕ ਜਿਹੜਾ ਪਰਾਇਆ ਘਰ ਹੈ, ਇਹ ਲੋਕ, ਆਹ ਲੋਕ ਪਰਾਇਆ ਬਾਰ ਹੈ, ਜਿਹੜਾ ਪਰਲੋਕ ਆ ਨਿੱਜ ਘਰ ਹੈ। ਤਾਂ ਹੀ ਕਹਿੰਦੇ ਨੇ ਪਰਲੋਕ ਗਮਨ ਕਰ ਗਿਆ ਜਿਹੜਾ ਮਰ ਜਾਂਦਾ, ਪਰਲੋਕ ਸੁਧਾਰ ਗਿਆ। ਸੰਤ ਮਰੇ ਕਿਉਂ ਰੋਈਓ, ਜੋ ਆਪਣੇ ਗ੍ਰਹਿ ਜਾਏ, ਉਹ ਆਪਣੇ ਘਰ ਜਾ ਰਿਹਾ, ਨਿੱਜ ਘਰ, ਸਰੀਰ ਛੱਡ ਕੇ ਜਾ ਰਿਹਾ। ਆਹ ਜਿਹੜਾ ਬਾਹਰਲਾ ਸਰੀਰ ਹੈ, ਇਹਦੇ ਹੁੰਦੇ ਹੋਏ ਮੈਨੂੰ ਤ੍ਰਿਕੁਟੀ 'ਚੋਂ ਕੱਢ ਕੇ ਪਰਲੋਕ 'ਚ ਵੜ ਦੇ, ਹਿਰਦੇ 'ਚ ਕਰ ਦੇ, ਮੈਂ ਲੋਕ 'ਚ ਨਾ ਰਹਾਂ ਜਿਉਂਦਾ ਹੀ, ਸਰੀਰ ਦੇ ਰਹਿੰਦੇ ਹੁੰਦੇ ਲੋਕ 'ਚ ਮੈਂ ਰਹਿੰਦਾ ਹੀ ਦੋ। ਆਹ ਕਹਿ ਰਿਹਾ ਕਬੀਰ ਫਰੀਦ, ਬਾਹਰ ਪਰਾਏ ਵੈਸਲ ਹੁਣ ਇਹ ਕਰਦੇ ਨੇ, ਜਦ ਕੋਈ ਗ੍ਰਹਿ ਪ੍ਰਵੇਸ਼ ਦਾ ਕਰਦਾ ਨਾ, ਇਹ ਉਦੋਂ ਸ਼ਬਦ ਪੜ੍ਹ ਦਿੰਦੇ ਨੇ, ਮੈਨੂੰ ਸਾਈ ਪੂਜਾ ਨਾ ਦੇ, ਮੈਨੂੰ ਆਪਣਾ ਘਰ ਦੇ, ਚਾਹੇ ਉਹਦੀਆਂ 10 ਕੋਠੀਆਂ ਪਹਿਲਾਂ ਹੋਣ, ਪਹਿਲਾਂ ਵੀ ਮਕਾਨ ਸੀ ਕਿ ਨਵਾਂ ਬਣਾ ਲਿਆ ਬਾਹਰ, ਉਹ ਤਾਂ ਪਹਿਲਾਂ ਸੀਗਾ ਹੀ, ਇਹ ਅਗੇ ਤਾਂ ਮੁੰਡੇ ਨੂੰ ਬਣਾ ਕੇ ਦਿੱਤਾ, ਉੱਥੇ ਵੀ ਇਹੀ ਸ਼ਬਦ ਪੜ੍ਹ ਦਿੰਦੇ, ਉਹ ਤੁਸੀਂ ਦੇਖਦਾ ਲਓ, ਇਹਦਾ ਨਵਾਂ ਬਣਾ ਕੇ ਦਿੱਤਾ ਮੁੰਡੇ ਨੂੰ, ਉਹ ਤਾਂ ਹੈਗਾ ਪਹਿਲਾਂ। ਕਿੱਡੇ ਡਫਰ ਆਦਮੀ ਨੇ ਨਾ ਖੋਰਾ ਕੀ, ਇਹੋ ਜਿਹੇ ਸ਼ਬਦ ਨੇ, ਇਹੋ ਜਿਹੇ ਲਾਏ ਹੋਏ ਨੇ ਇਹਨਾਂ ਨੇ। ਉਹ ਕੀ ਕਹਿ ਰਿਹਾ, ਬਾਰ ਪਰਾਏ ਵੈਸਣਾ ਸਾਈ ਮੁਝੇ ਨਾ ਦੇ, ਮੈਨੂੰ ਆਇਆ ਲੋਕ ਚੋਂ ਕੱਢ ਕੇ ਪਰਲੋਕ 'ਚ ਲੈ ਜਾ ਆਪਣੇ ਘਰ। ਜੇ ਇਹ ਵਿਆਖਿਆ ਕਰਦੀ ਉਸ ਘਰ 'ਚ ਜੁੱਤੀ ਖੋਲ੍ਹ ਲੈਣਗੇ, ਉਹਦੇ 'ਤੇ ਵੀ ਕੱਜਰ ਦਿਆ, ਅਸੀਂ ਕੋਠੀ ਬਣਾਈ ਆ, ਤੂੰ ਕਹਿੰਦਾ ਸਾਰਾ ਟੱਬਰ ਮਾਰ ਕੇ ਉੱਥੇ ਲੈ ਜਾ, ਤੂੰ ਸਾਡਾ ਟੱਬਰ ਫਰਪਾਉਣਾ ਇੱਥੇ ਵੀ, ਜਦੋਂ ਹੀ ਮਰਜੋ ਸਾਰੇ, ਅਸੀਂ ਕੋਠੀ ਦਾ ਬਣਾਇਆ ਪਾਇਆ ਤੈਨੂੰ, ਇਹਦੇ ਖਾਤਰ ਸੱਦਿਆ ਸੀ,
ਰਹਿਣ ਵਾਸਤੇ ਬਣਾਈ,
ਅਸੀਂ ਰਹਿਣ ਵਾਸਤੇ ਬਣਾਈ ਆ, ਤੂੰ ਕਹਿੰਦਾ ਇੱਥੋਂ ਕੱਢ ਕੇ ਮੈਨੂੰ ਪਰਲੋਕ ਲੈ ਜਾ। ਜੇ ਪਿੱਛੋਂ ਵੀ ਦੱਸਦੇ ਛਿੱਤਰ ਫੇਰਨ ਉਹ ਤੇ, ਉਹਨਾਂ ਨੇ ਬਲੋਕ ਤੇ ਕੀ ਲੈਣਾ ਜਿਹਨਾਂ ਨੇ ਕੋਠੀ ਬਣਾਈ ਆ ਬਈ, ਤੂੰ ਉਹਨਾਂ ਨੂੰ ਦੇਣ ਲੱਗ ਗਿਆ ਸਿੱਖਿਆ, ਨਾ ਤੈਂ ਲੈਣਾ ਨਾ ਉਹਨਾਂ ਨੇ ਲੈਣਾ, ਤੂੰ ਬਾਰ ਪਰਾਇ ਦੇ ਅਰਥ ਹੋਰ ਹੀ ਕਰੀ ਜਾਂਦਾ, ਕਿਉਂ ਗੁਰਬਾਣੀ ਵਿਗਾੜਦੇ ਹੋ ਜੇ ਤੁਹਾਨੂੰ ਨਹੀਂ ਪਤਾ, ਹੋਰ ਕੁਛ ਪੜ੍ਹ ਲਓ, ਹੋਰ ਬਥੇਰੇ ਸ਼ਬਦ ਨੇ ਖੁਸ਼ੀ ਦਾ ਪੜ੍ਹ ਦਿਓ ਇਹਨਾਂ ਦੇ। ਹਾਂਜੀ,
ਰੀਤਾ ਬਾਰ ਪਰਾਇਆ ਵੈਸਲਾ ਸਾਈ ਮੁਝੇ ਨਾ ਦੇ, ਜੋ ਤੂੰ ਐਵੇਂ ਰੱਖਸੀ, ਜੇ ਤੂੰ ਐਵੇਂ ਰੱਖਸੀ ਜਿਉ ਸਰੀਰੋਂ ਲੈ,
ਜੇ ਤੂੰ ਐਵੇਂ ਰੱਖਸੀ
ਜਿਉ ਸਰੀਰੋਂ ਲੈ,
ਜਿਉ ਸਰੀਰੋਂ ਲੈ। ਹੁਣ ਇਹਨਾਂ ਦਾ ਤਾਂ ਹੋ ਗਿਆ ਘਰ ਭਾਈ ਨਵਾਂ, ਇਹਨਾਂ ਨੂੰ ਤਾਂ ਜਿਹੜੀ ਜਿਹਨਾਂ ਦਾ ਨਵਾਂ ਨੀ, ਉਹਨਾਂ ਨੂੰ ਕਹਿਤਾ ਵੀ ਜੇ ਤੂੰ ਮੈਨੂੰ ਨੀ ਕੋਠੀ ਦੇਣੀ ਮੈਨੂੰ ਮਾਰ ਦੇ, ਉਹਦਾ ਉਹਦਾ ਟੱਬਰ ਮਾਰਦਾ, ਜਾਂ ਤਾਂ ਉਹਨਾਂ ਦਾ ਮਾਰਦਾ ਜਾਂ ਸੰਗਤ ਦਾ ਮਾਰਦਾ, ਦੋਵੇਂ ਗੱਲ ਪੈਣਗੇ ਉੱਠ ਕੇ। ਵੀ ਜੇ ਤੂੰ ਮੈਨੂੰ ਇੱਦਾਂ ਹੀ ਕਰਨਾ ਪਰਾਏ ਬਾਹਰ, ਜਿਹੜੇ ਕਿਰਾਏਦਾਰ ਵਿਚਾਰੇ ਬੈਠੇ ਨੇ ਉਹ ਤਾਂ ਇਹੀ ਕਹਿਣਗੇ ਵੀ ਤੂੰ ਜੋ ਜੀਓ ਸਰੀਰੋਂ ਲੈ, ਕਹਿੰਦਾ ਜੇ ਮੈਨੂੰ ਪਰਾਏ ਬਾਹਰ ਰੱਖਣਾ, ਤੈਨੂੰ ਕਿਹਨੇ ਕਿਹਾ ਸੀ ਬਈ ਅਰਦਾਸ ਕਰੀ ਸਾਡੀ। ਇਹ ਸ਼ਬਦ ਉੱਥੇ ਪੜ੍ਹਨ ਵਾਲਾ ਹੈ ਜਿੱਥੇ ਤੁਸੀਂ ਲਾਉਂਦੇ ਹੋ, ਇਹ ਛਿੱਤਰ ਖਾਣਗੇ ਹੁਣ ਲੋਕਾਂ 'ਤੇ, ਆਪਣੀ ਮਰਜ਼ੀ ਦੇ ਸ਼ਬਦ ਪੜ੍ਹੀ ਜਾਂਦੇ ਨੇ, ਤੁਹਾਨੂੰ ਕੀ ਪਤਾ ਗੁਰਬਾਣੀ ਕੀ ਕਹਿੰਦੀ ਹੈ। ਜਿੱਦਣ ਲੋਕਾਂ ਨੂੰ ਸਮਝ ਆ ਗਈ ਇਹਨਾਂ ਦੇ ਛਿੱਤਰ ਮਾਰਨਗੇ, ਅੱਬਲ ਤਾਂ ਆਪੇ ਹਟ ਜਾਣਗੇ ਸ਼ਬਦ ਪੜ੍ਹਨ 'ਤੇ, ਪੁੱਛਿਆ ਕਰਨਗੇ ਕਿਹੜਾ ਪੜ੍ਹੀਏ ਕਿੱਥੇ। ਜ਼ਿਆਦਾ ਡਾਕਟਰ ਬਣੇ ਹੋਏ ਨੇ ਆਪੇ, ਤੁਹਾਨੂੰ ਊੜਾ ਆੜਾ ਆਉਂਦਾ ਨਹੀਂ, ਬਾਜਾ ਤੁਸੀਂ ਟੂ ਟੂ ਸਿੱਖ ਲਈ, ਪਤਾ ਹੀ ਨਹੀਂ ਕੀ ਹੈ ਗੁਰਬਾਣੀ ਕਹਿੰਦੀ। ਹਾਂਜੀ,
ਕੰਧ ਕੁਹਾੜਾ ਸਿਰ ਘੜਾ ਬਣ ਕੇ ਸਰ ਲੁਹਾਰ, ਫਿਰਦਾ ਹੋਂ ਲੋੜੀ ਸੋ ਆਪਣਾ ਤੂੰ ਲੋੜੇ ਅਗਿਆਰ।
ਫਿਰ ਕਹਿੰਦਾ ਕੰਧ
ਕੁਹਾੜਾ ਸਿਰ ਘੜਾ,
ਸਿਰ ਘੜਾ
ਬਣ ਕੇ ਸਰ ਲੁਹਾਰ,
ਲੁਹਾਰ ਅੱਗੇ ਕੀ ਕਰਦੇ ਹੁੰਦੇ ਸੀ, ਆਮ ਬਾਹਰ ਨੰਗਲ ਹੁੰਦਾ ਸੀ, ਕੋਈ ਲੱਕੜੀ ਕਦੋਂ ਵੱਢ ਲਿਆ ਉਹ ਸੁੱਕੀ, ਜਲਣ ਵਾਸਤੇ ਲੋਕ ਲੱਕੜਾਂ ਵੱਢਦੇ ਹੀ ਸੀ, ਮਜ਼ਦੂਰ ਆਦਮੀ ਗਰੀਬ ਆਦਮੀ ਲੱਕੜਾਂ ਪਰ ਵੱਢ ਕੇ ਨਾ ਵੇਚ ਦਿੰਦੇ ਸੀ ਲਿਆ ਕੇ ਅਮੀਰ ਆਦਮੀ ਨੂੰ ਘਰ ਬਾਲਣ ਵੇਚ ਦੇਣਾ, ਉਹਨਾਂ ਨੇ ਮਾੜਾ ਮੋਟਾ ਜੋ ਵੀ ਪੈਸੇ ਹੋਣੇ ਰੋਟੀ ਪਾਣੀ ਖਾ ਲੈਣਾ ਉਹਦਾ ਲਿਆ ਕੇ, ਇਹ ਵੀ ਚੱਲਦਾ ਸੀ। ਕਹਿੰਦੇ ਹੁਣ ਲੁਹਾਰ ਨੂੰ ਵੀ ਚਾਹੀਦੀ ਹੁੰਦੀ ਹੈ ਲੱਕੜ, ਉਹਨਾਂ ਨੇ ਲੁਹਾਰ ਨੂੰ ਜਾਂ ਲੱਕੜ ਚਾਹੀਦੀ ਹੈ ਕੋਲੇ ਕਾਲੇ ਬਣਾਉਣ ਉਹਦੇ ਵਾਸਤੇ, ਲੋਹਾ ਜਿਹੜਾ ਹੈਗਾ ਲੋਹਾ ਗਰਮ ਕਰਨ ਵਾਸਤੇ, ਲੋਹੇ ਦਾ ਕੁਛ ਬਣਾਉਣ ਵਾਸਤੇ ਲੱਕੜ ਤਾਂ ਆਖਰ ਚਾਹੀਦੀ ਹੈ ਲੁਹਾਰ ਨੂੰ, ਉਹ ਮੋਟੀ ਲੱਕੜ ਚਾਹੀਦੀ ਹੁੰਦੀ ਹੈ। ਕਹਿੰਦੇ ਉਹ ਕੁਹਾੜਾ ਲੈ ਕੇ ਕੰਨੇ 'ਤੇ ਰੱਖ ਕੇ ਨਾਲ ਪਾਣੀ ਦਾ ਘੜਾ ਵੀ, ਹੁਣ ਕਾਫੀ ਟਾਈਮ ਲੱਗ ਜਾਂਦਾ ਵੱਢਣ ਨੂੰ, ਬਾਹਰ ਕਿਹੜਾ ਉੱਥੇ ਨਲਕੇ ਲੱਗੇ ਹੁੰਦੇ ਜਾਂ ਟਿਊਬਵੈੱਲ ਹੁੰਦੇ ਸੀ, ਪਾਣੀ ਤਾਂ ਨਾਲ ਲੈ ਕੇ ਜਾਣਾ, ਅਸੀਂ ਕੁੱਟਦੇ ਰਹੇ ਜਾਂ ਪਾਣੀ ਨਾਲ ਲਿਜਾਂਦੇ ਰਹੇ ਆਪਣਾ ਆਪਣਾ ਖੇਤਾਂ 'ਚ, ਕੌਣ ਜਾਵੇ ਖੂਹ 'ਤੇ ਐਡੀ ਦੂਰ, ਕਈ ਜਗ੍ਹਾ ਮਾਰੂ ਜ਼ਮੀਨ ਆ ਖੂਹ ਹੁੰਦਾ ਹੀ ਨਹੀਂ ਸੀ। ਇਸ ਕਰਕੇ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਨੇ, ਅੱਜ ਤਾਂ ਉੱਥੋਂ ਟੂਟੀਆਂ ਲੱਗੀਆਂ ਹੋਈਆਂ ਨੇ, ਉਸ ਵੇਲੇ ਦੀ ਗੱਲ ਹੈ। ਕੰਧ ਕੁਹਾੜਾ ਸਿਰ ਘੜਾ, ਸਿਰ ਦੇ ਉੱਤੇ ਪਾਣੀ ਦਾ ਘੜਾ ਰੱਖਿਆ ਹੋਇਆ, ਕੰਧੇ ਦੇ ਉੱਤੇ ਕੁਹਾੜਾ ਰੱਖਿਆ ਹੋਇਆ, ਬਣ ਕੇ ਸਰ ਲੁਹਾਰ, ਜੰਗਲ ਨੂੰ ਦੇ ਸਿਰ 'ਤੇ ਚੱਲਿਆ ਵੀ ਕੋਈ ਸੁੱਕੀ ਜਿਹੀ ਲੱਕੜ ਦੇਖ ਕੇ ਮੈਂ ਵੱਢ ਕੇ ਲਿਆਵਾਂ ਆਪਣੇ ਮਤਲਬ ਦੀ। ਹਾਂ,
ਰੀਤਾ ਹੋਂ ਲੋੜੀ ਸੋ ਆਪਣਾ ਤੂੰ ਲੋੜੇ ਆ ਗਿਆ,
ਇਹ ਗੱਲ ਅਸਲ 'ਚ ਕਰ ਰਿਹਾ। ਜੰਗਲ ਦੇਖੋ, ਜੰਗਲ ਦੇ ਵਿੱਚ ਦਰਖਤ ਹੁੰਦੇ ਨੇ, ਇਹਦਾ ਮਤਲਬ ਦਰਖਤ ਵੀ ਸਾਡੇ ਆਦਮੀਆਂ ਵਰਗੇ ਹੀ ਨੇ, ਜਿਵੇਂ ਦਰਖਤਾਂ ਨੂੰ ਤਾਂ ਉਹ ਦੀਂਦਾ ਹੈ ਲੁਹਾਰ, ਕੁਹਾੜਾ ਲਈ ਜਾਂਦਾ, ਦਰਖਤਾਂ ਨੂੰ ਤਾਂ ਪੈ ਗਿਆ ਫਿਕਰ ਵੀ ਖਾਲੀ ਕਿਹਨੂੰ ਵੱਢਣਾ ਨੇ, ਪਰ ਜਿਹੜਾ ਯਮ ਕਾਲ ਹੈ ਸਾਨੂੰ ਦੀਂਦਾ ਨਹੀਂ ਹੁਕਮ ਕਿਹਨੂੰ ਵੱਢਣਾ ਉਹਨੇ। ਜਿਵੇਂ ਬਣਦੇ ਸਿਰ 'ਤੇ ਲੁਹਾਰ ਫਿਰਦਾ, ਬਣ ਕੰਬ ਜਾਂਦਾ ਵੀ ਕਿਹਦਾ ਨੰਬਰ ਆ ਗਿਆ, ਐਵੇਂ ਕਹਿੰਦੇ ਫਿਰਦਾ ਕਾਲ ਵੀ ਦੇਖਦਾ ਵੀ ਕਿਹੜਾ ਮੇਰੇ ਮਤਲਬ ਦਾ ਕਿਹਨੂੰ ਵੱਢਾਂ। ਇਸ ਕਰਕੇ ਬੂੜੇ ਬਾਲੇ ਤੜਨੇ ਭਈਆ ਸਭ ਹੂੰ ਜਾਵਾਂ, ਲੈ ਜਾਈਏ ਕਦੇ ਕੋਈ ਪਤਲੀ ਜਿਹੀ ਲੱਕੜ ਵੀ ਵੱਢ ਲੈਂਦਾ, ਹੁਣ ਬਾਹਾਂ ਪਾਉਣਾ ਹੋਵੇ ਲੁਹਾਰ ਨੇ ਕੁਹਾੜੇ ਦਾ ਤਾਂ ਮੋਟੀ ਥੋੜ੍ਹੀ ਵੱਢੂਗਾ ਲੱਕੜ, ਉਹਨੂੰ ਕਿਹੋ ਜਿਹੀ ਚਾਹੀਦੀ ਹੈ, ਕਿਹੜੀ ਚੀਜ਼ ਚਾਹੀਦੀ ਉਹਨੇ ਉਹੀ ਜਿਹੀ ਵੱਢਣੀ। ਪਰਮੇਸ਼ੁਰ ਨੂੰ ਕੌਣ ਚਾਹੀਦਾ, ਕਿਹੋ ਜਿਹਾ ਚਾਹੀਦਾ, ਉਹਨੇ ਉਹਨੂੰ ਮਾਰਨਾ। ਜਿਵੇਂ ਲੁਹਾਰ ਫਿਰਦਾ ਐਵੇਂ ਹੀ ਉਹ ਹੁਕਮ ਹੈ ਸਾਡੇ 'ਤੇ, ਜਾਂ ਜਮ ਫਿਰਦਾ ਕਾਲ ਫਿਰਦਾ, ਜਮ ਕੇ
ਬਣਕੇ ਸਰ ਲੁਹਾਰ ਕੰਧ ਕੁਹਾੜਾ ਸਿਰ ਕੜਾ ਬਣਕੇ ਸਰ ਲੁਹਾਰ ਫਰੀਦਾ ਹੋਂ ਲੋੜੀ ਸੋ ਆਪਣਾ ਤੂੰ ਲੋੜੇ ਆ ਗਿਆ।
ਪਰ ਜਿਹੜਾ ਫਰੀਦ ਹੈ ਕਹਿੰਦਾ ਦੁਨੀਆਂ ਨੂੰ ਡਰ ਹੋਊਗਾ ਜੇ ਇੱਦਾਂ ਆ ਵੀ ਜਾਵੇ ਸਾਰਿਆਂ ਦੇ ਵਿੱਚ ਜਿਵੇਂ ਲੁਹਾਰ ਘੜਾ ਲੈ ਕੇ ਕੁਹਾੜਾ ਲੈ ਕੇ ਫਿਰਦਾ ਹੈ। ਦਰਖਤ ਦੇਖਦੇ ਨੇ ਜੇ ਬੰਦਿਆਂ 'ਚ ਵੀ ਆ ਜਾਵੇ ਕਾਲ ਇੱਦਾਂ ਹੀ ਆ ਜਾਵੇ ਤਾਂ ਮੈਂ ਤਾਂ ਇਹ ਕਹੂੰਗਾ ਭਗਤ ਤਾਂ ਇਹ ਕਹੂੰਗਾ ਵੀ ਤੈਨੂੰ ਤਾਂ ਚਾਹੀਦੇ ਨੇ ਹੰਗਿਆਰ ਅੱਗ ਸਰੀਰ ਸਰੀਰ 'ਚੋਂ ਅੱਗ ਹੋਊ ਚੰਗਾ ਥਾਂ ਛੇਤੀ ਪੜ੍ਹ ਮੈਂ ਆਪਣਾ ਜੰਮ
ਹੁਣ ਲੋੜੀ ਸੌ ਆਪਣਾ
ਸੌ ਨਾਲ ਆਤਮਾ ਤਾਂ ਛੁੱਟੂ ਜੇ ਸਰੀਰ ਕੱਟੇਗਾ ਤੂੰ ਹਾਂ ਜੇ ਹੁਕਮ ਹੋਊਗਾ ਤਾਂ ਹੀ ਛੁੱਟੂਗਾ ਆਤਮਾ ਜਮਣ ਮਰਨਾ ਹੁਕਮ ਜੇ ਇਹਦੇ ਨਾਲ ਛੱਡੇਗਾ ਤਾਂ ਮੈਂ ਆਪਣੇ ਮੂਲ 'ਚ ਮਿਲੂ ਜਾ ਕੇ ਹੁਣ ਲੋੜੀ ਸੌ ਆਪਣਾ ਤੂੰ ਆਪਣਾ ਸਰੀਰ ਲੈ ਜੀ ਮੈਂ ਆਪਣਾ ਸੌ ਲੈ ਜੀ ਤੇਰਾ ਵੀ ਕੰਮ ਬਣ ਜੂ ਮੇਰਾ ਵੀ ਬਣ ਜੂ ਹੁਣ ਉਹ ਮੌਤ ਨੂੰ ਦੋਹਾਂ ਦਾ ਅਰਥ ਮਤਲਬ ਦੋਹਾਂ ਦਾ ਹੀ ਮਤਲਬ ਹੱਲ ਹੋਇਆ ਮੌਤ ਨਾਲ ਭਗਤ ਦਾ ਵੀ ਮਤ ਹੱਲ ਹੋਇਆ ਜਿਸ ਮਰਨੇ ਤੇ ਜਗ ਡਰੇ
ਮੇਰੇ ਮਨ ਆਨੰਦ
ਤਾਂ ਮੇਰੇ ਮਨ ਆਨੰਦ ਹੈ ਉਹਨੂੰ ਤਾਂ ਹੰਗਿਆਰ ਚਾਹੀਦੇ ਨੇ ਸਰੀਰ ਚਾਹੀਦਾ ਲੈ ਜਾ ਭਾਈ ਮੈਨੂੰ ਸੌ ਚਾਹੀਦਾ ਮੈਨੂੰ ਉਹ ਮਿਲ ਗਿਆ ਜਿਹਨੂੰ ਸਰੀਰ ਚਾਹੀਦਾ ਉਹ ਡਰਦਾ ਮਰਨ ਤੇ ਜਿਹਨੂੰ ਹੰਗਿਆਰ ਚਾਹੀਦੇ ਨੇ ਉਹ ਡਰਦਾ ਮਰਨ ਤੇ ਹੰਗਿਆਰ ਤਾਂ ਤੇਰੇ ਮਤਲਬ ਦੇ ਹੈ ਹੀ ਨਹੀਂ ਜਿਹਨੂੰ ਮਾਇਆ ਚਾਹੀਦੀ ਹੈ ਉਹ ਡਰਦਾ ਮਰਨ ਤੇ ਜਿਹਨੂੰ ਦਿਰੇਹ ਦਾ ਵਿਯੋਗ ਦਾ ਪਤਾ ਹੀ ਨਹੀਂ ਸਹੁ ਦਾ ਪਤਾ ਹੀ ਨਹੀਂ ਉਹਨੂੰ ਡਰ ਹੈ ਮਰਨ ਦਾ ਇਹ ਬਰੀਕੀ ਦੀ ਗੱਲ ਇਹ ਕਹਿ ਰਿਹਾ ਉਹਨਾਂ ਚਿਰ ਡਰ ਹੈ ਜਿੰਨਾ ਚਿਰ ਸਹੁ ਦਾ ਪਤਾ ਹੀ ਹੈ ਨਹੀਂ ਜਿੰਨਾ ਚਿਰ ਮੌਤ ਦਾ ਗਿਆਨ ਹੈ ਨਹੀਂ ਬਹੁਤ ਹੁੰਦੀ ਕੀ ਹੈ ਇਹੀ ਲੋਕਾਂ ਨੂੰ ਪਤਾ ਨਹੀਂ ਮੇਰੇ ਮਨ ਮਰਨਾ ਹੀ ਤੇ ਪਾਈਏ ਪੂਰਨ ਪਰਮਾਨੰਦ ਸੋ ਪੂਰਨ ਪਰਮਾਨੰਦ ਕੇ ਸੋ ਮਰਨ ਤੋਂ ਬਿਨਾਂ ਪਾਇਆ ਹੀ ਨਹੀਂ ਜਾ ਸਕਦਾ ਜੇ ਪ੍ਰਾਪਤੀ ਦੀ ਲੋੜ ਹੈ ਤਾਂ ਮਰਨਾ ਪਊਗਾ ਹੀ ਇਹ ਨਹੀਂ ਹੋ ਸਕਦਾ ਮਰ ਜਾਵੇ ਕੋਈ ਸੁਰਗ ਨੂੰ ਤੂੰ ਚਲਾ ਜਾਵੇ ਜੇ ਸੁਰਗ ਜਾਣਾ ਚਾਹੁੰਦਾ ਤਾਂ ਸਰੀਰ ਛੱਡਣਾ ਪਊਗਾ ਹੀ ਸੁਰਗ ਤੂੰ ਚਲਾ ਜਾਵੇ ਤਾਂ ਮਰ ਜਾਏ ਕੋਈ ਹੋਰ ਤਾਂ ਹੀ ਕਹਿੰਦੇ ਸੀ ਸਣੇ ਸਰੀਰ ਸੁਰਗ ਨੂੰ ਲੈ ਜਾਣਾ ਚਾਹੀਦਾ ਕਿਉਂ ਮਰਨਾ ਵੀ ਨਹੀਂ ਚਾਹੁੰਦੇ ਸੁਰਗ ਵੀ ਜਾਣਾ ਚਾਹੁੰਦੇ ਨੇ ਬੜੇ ਅਕਲ ਵਾਲੇ ਉੱਥੇ ਤਾਂ ਪਾਣੀ ਹੈ ਨਹੀਂ ਰੋਟੀ ਹੈ ਨਹੀਂ ਉੱਥੇ ਉੱਥੇ ਕੀ ਕਰੂਗਾ ਸਰੀਰ ਰਾਸ਼ਨ ਵੀ ਉੱਥੋਂ ਲਿਜਾਣਾ ਪਊ ਨਹਿਰਾਂ ਵੀ ਜਾਣੀਆਂ ਪੈਣਗੀਆਂ ਫਿਰ ਇੱਥੇ ਕਿਉਂ ਨਾ ਰਹੇ ਆਹ ਵੀ ਤਾਂ ਵਿੱਚ ਹੀ ਆ ਉਹਦੇ ਆਹੀ ਹੈ ਫਿਰ ਤੁਹਾਡੇ ਖਾਤਰ ਜਿਹਨੂੰ ਸਰੀਰ ਚਾਹੀਦਾ ਉਹਦੇ ਖਾਤਰ ਆਹੀ ਹੈ ਆ ਉਹਨਾਂ ਵਾਸਤੇ ਬਣਾਇਆ ਜਿਹਨਾਂ ਨੂੰ ਸਰੀਰ ਦੀ ਭੁੱਖ ਹੈ ਲੋੜ ਹੈ ਜਿੰਨਾ ਚਿਰ ਸਰੀਰ ਦੀ ਭੁੱਖ ਲੋੜ ਹੈ ਇਸ ਸੰਸਾਰੀ ਜ਼ਿੰਦਗੀ ਦੀ ਲੋੜ ਹੈ ਆਹੀ ਮੁਲਕ ਹੈਗਾ ਇਹਦੇ ਵਾਸਤੇ ਬਣਾਇਆ ਹੋਇਆ ਉਹਨਾਂ ਵਾਸਤੇ ਬਣਾਇਆ ਹੋਇਆ ਹਾਂਜੀ
ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾ ਹੀ ਲੋਣ ਅੱਗੇ ਗਏ ਚੋਟਾਂ ਖਾਸੀ ਪਾਉਣ
ਇੱਕ ਨਾ ਆਟਾ ਅਗਲਾ
ਇੱਕ ਨਾ ਹੀ ਲੋਣ
ਇੱਕ ਨਾ ਤਾਂ ਅੱਗੇ ਤੇ ਅੱਗੇ ਹੋਰ ਆਟਾ ਮਿਲ ਜਾਂਦਾ ਖੁਰਾਕ ਗਿਆਨ ਹੋਰ ਮਿਲ ਜਾਂਦਾ ਹੋਰ ਬਰੀਕ ਗੱਲ ਆਈ ਜਾਂਦੀ ਹੈ ਥੋੜਾ ਆਟਾ ਕੀਚੜ ਗਿਰ ਪਰੇ ਆ ਜਿਹੜਾ ਕਹਿੰਦਾ ਆਟਾ ਹੋਰ ਮਿਲ ਜਾਂਦਾ ਜੇ ਗਿਰ ਗਿਆ ਨਾ ਚੱਕੜ 'ਚ ਹੋਰ ਮਿਲ ਜਾਂਦਾ
ਅਗਲਾ ਆਟਾ
ਆਹੋ ਜਾਂ ਰੋਜ਼ ਪੀਣਾ ਤਾਂ ਅਗਲਾ ਮਿਲ ਜਾਣਾ ਜਿਹਨੇ ਰੋਜ਼ ਪੀ ਕੇ ਖਾਣਾ ਉਹਨੇ ਕੱਲ੍ਹ ਵਾਲੇ ਤੇ ਕੀ ਲੈਣਾ
ਇੱਕ ਨਾ ਹੀ ਲੋਣ
ਇੱਕ ਨਾ ਉਹਨੂੰ ਰੋਜ਼ ਨਵਾਂ ਐਸਾ ਮੇਰਾ ਨੀਤ ਨਵਾਂ ਉਹ ਤਾਂ ਰੋਜ਼ ਪੀਂਦੇ ਨੇ ਰੋਜ਼ ਖਾਂਦੇ ਨੇ ਇੱਕ ਨਾ ਉਹ ਜ਼ਿਆਦਾ ਲੋਣ ਵੀ ਨਹੀਂ ਮਿਲਦਾ ਲੋਣ ਗੱਲਾਂ ਕੀ ਕਰੂ ਆਟੇ ਤੋਂ ਬਿਨਾਂ
ਸੰਸਾਰੀ ਗਿਆਨ
ਆਹੋ ਆਟੇ ਤੋਂ ਬਿਨਾਂ ਲੋਣ ਕੀ ਕਰੂਗਾ ਉਹਨਾਂ ਕੋਲ ਲੂਣ ਵੀ ਹੈ ਨਹੀਂ ਲੂਣ ਵੀ ਕਿਸੇ ਕੰਮ ਆ ਜਾਂਦਾ ਪਾਣੀ 'ਚ ਪਾ ਕੇ ਪੀ ਲੈਂਦਾ ਕੋਈ ਆਟਾ ਨਾ ਸਹੀ ਪਸ਼ੂਆਂ ਨੂੰ ਲੋਣ ਰੱਖਦੇ ਲੂਣ ਚੱਟੇ ਲੈਂਦੇ ਨੇ ਪਸ਼ੂ ਪਸ਼ੂਆਂ ਨੂੰ ਲੋੜਨ ਰੱਖ ਦਿੰਦੇ ਕਿ ਡਲੇ ਰੱਖ ਦਿੰਦੇ ਤੇ ਪਸ਼ੂਆਂ ਨੂੰ ਪਾਣੀ 'ਚ ਪਾ ਕੇ ਵੀ ਪਿਲਾਉਂਦੇ ਨੇ, ਲੋੜ ਵੀ ਹਾਜ਼ਮਾ ਹੀ ਕਰਦਾ ਕੁਛ ਨਾ ਕੁਛ। ਉਹਨਾਂ ਕੋਲ ਤਾਂ ਆ ਦੂਆ ਗਿਆਨ ਬਣੀ, ਲੋਣ ਐਸਾ ਗਿਆਨ ਹੁੰਦਾ, ਹੁੰਦੀ ਤਾਂ ਸਾਖੀ ਹੈ ਪਰ ਗੁਰਮਤਲਾ ਮੇਲ ਖਾ ਜਾਂਦੀ। ਜਿਹੜਾ ਆਟੇ ਨਾਲ ਓਨਾ ਹੀ ਲੋਣ ਚੰਗਾ, ਜਿਹੜਾ ਆਟੇ ਨਾਲ ਮੇਲ ਕਰਕੇ ਆਟਾ ਸਵਾਦ ਵਾਲਾ ਆਟੇ ਨੂੰ ਹਜ਼ਮ ਕਰ ਦੇ ਉਹ ਲੋਣ। ਇੱਕ ਤਾਂ ਰੋਟੀ ਸਵਾਦ ਨਾਲ ਖਾਧੀ ਜਾਵੇ, ਲੋਣ ਇਹੋ ਜਿਹਾ ਲੋਣ ਚੰਗਾ ਜਿਹੜਾ ਕਿਸੇ ਵੀ ਚੀਜ਼ ਦੇ ਸਹਾਰੇ ਨਾਲ ਗੁਰਬਾਣੀ ਨੂੰ ਮੰਨ ਲਵੇ ਖਾ ਲਵੇ, ਉਹ ਲੋਣ ਵੀ ਚੰਗਾ। ਉਹ ਸਾਖੀ ਵੀ ਠੀਕ ਹੈ
ਜਿਹੜੀ ਬਾਣੀ ਹਜ਼ਮ ਕਰਾ ਦੇਵੇ,
ਜਿਹੜੀ ਗੁਰਬਾਣੀ ਨਾਲ ਜੋੜ ਕੇ ਹਜ਼ਮ ਕਰਾ ਦੇਵੇ ਮਨਾ ਦੇਵੇ ਉਹ ਸਾਖੀ ਠੀਕ ਹੈ। ਚਾਹੇ ਲੋਣ ਹੈ ਉਹ ਸਾਖੀਆਂ ਹੈ, ਸਾਸ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮ ਡਰੂ ਨੇ, ਉਹੀ ਸਾਖੀਆਂ ਨੇ ਇਹਦੇ ਵਿੱਚ। ਸੀਤਾ ਲਛਮਣ ਵਿਛੜ ਗਿਆ ਉਹੀ ਸਾਖੀਆਂ ਨੇ ਇਹਦੇ ਵਿੱਚ। ਗੁਰਸਾਖੀ ਜੋਤ ਪ੍ਰਗਟ ਹੋਏ, ਜਿਹੜੀ ਜੋਤ ਪ੍ਰਗਟ ਕਰਦੀ ਹੈ ਸਾਖੀ ਉਹ ਠੀਕ ਹੈ। ਉਹ ਸਾਖੀ ਹੁੰਦੀ ਹੈ ਸਹਾਇਤਾ ਕਰਨ ਵਾਲੀ ਚੀਜ਼, ਜੋ ਸਹਾਇਤਾ ਕਰ ਰਹੀ ਹੈ ਇਹਨੂੰ ਸਮਝਣ ਦੇ ਵਿੱਚ ਉਹ ਸਾਖੀ ਹੁੰਦੀ। ਜਿਹਦੇ ਟੇਸਟ ਨਾਲ ਰੋਟੀ ਖਾ ਲਈਏ, ਖਾਣੀ ਤਾਂ ਰੋਟੀ ਹੈ ਨਾ, ਟੇਸਟ ਨਾਲ ਖਾ ਲਈਏ ਉਹ ਚੀਜ਼ ਮਾੜੀ ਨਹੀਂ ਹੈ, ਉਹ ਲੋਣ ਵੀ ਠੀਕ ਹੈ। ਇੱਕ ਨਾ ਕੋਲ ਲੋਣ ਵਾਲੀ ਸਾਖੀ ਵੀ ਨਹੀਂ ਹੈ ਜਿਹਦੇ ਨਾਲ ਗੁਰਬਾਣੀ ਵੀ ਚੰਗੀ ਲੱਗਣ ਲੱਗ ਜਾਵੇ, ਜਿਹਦੇ ਨਾਲ ਸੱਚ ਚੰਗਾ ਲੱਗੇ, ਇਹੋ ਜਿਹੀ ਸਾਖੀ ਵੀ ਨਹੀਂ ਕੋਈ ਹੈ। ਲੋੜ ਵੀ ਇਕੱਲੀ ਸਾਖੀ ਵੀ ਹੋਵੇ, ਗੁਰਬਾਣੀ ਨਾ ਯਾਦ ਹੋਵੇ, ਪਰ ਕੁਛ ਗੁਰਬਾਣੀ ਵੱਲ ਨੂੰ ਲੈ ਕੇ ਤਾਂ ਜਾਵੇ ਨਾ, ਇਹ ਸੱਚ ਵੱਲ ਨੂੰ ਤਾਂ ਲੈ ਕੇ ਜਾਵੇ। ਇੱਕ ਨਾ ਹੀ ਲੋੜ, ਉਹ ਲੋਣ ਹੈ ਕੋਈ ਸਾਖੀਆਂ ਜਿਹੜੀਆਂ
ਅੱਗੇ ਗਏ ਸੰਜਾਬ ਪਸੰਦ ਚੋਟਾਂ ਖਾਸੀ ਕੌਣ,
ਜਿਹੜੀ ਕਬੀਰ ਦੀ ਪਹਿਲੀਆਂ ਨੇ ਨਾ ਉਹ ਵਿਚਕਾਲੀ, ਉਹ ਲੋਣ ਲਾਉਣ ਲਈ ਹੈ। ਲੋਣ ਵਾਲਾ ਉਹ 'ਚ ਹੈ ਕੁਛ, ਤੋੜਦੀ ਹੈ ਪਿੱਛੇ ਨਾ ਕੁਛ ਅਲੱਗ ਟੇਸਟ ਹੈ ਉਹਦਾ, ਉਹ ਪਿੱਛੇ ਸਾਨੂੰ ਮਿਲਿਆ ਹੈ, ਬਿਖ ਤੋਂ ਅਲੱਗ ਟੇਸਟ ਹੈ ਲੋਣ ਦਾ। ਹਾਂਜੀ
ਰੀਤਾ, ਇੱਕ ਨਾ ਆਟਾ ਅਗਲਾ ਇੱਕ ਨਾ ਹੀ ਲੋਣ, ਅੱਗੇ ਗਏ ਸੰਜਾਬ ਪਸੰਦ ਚੋਟਾਂ ਖਾਸੀ ਕੌਣ,
ਅੱਗੇ ਗਿਆ ਤੇ ਪਤਾ ਲੱਗੂ, ਪਤਾ ਸਮਝਾਊ ਅੱਗੇ ਗਿਆ ਤੇ ਚੋਟਾਂ ਜਦ ਪੈਣਗੀਆਂ
ਸੰਜਾਬ ਪਸੰਦ।
ਹਾਂ ਸਿਆਣੇ ਜਾਣਗੇ ਦੋਏ, ਦੋਹਾਂ ਦਾ ਫਰਕ ਦਾ ਪਤਾ ਲੱਗੂ,
ਚੋਟਾਂ ਖਾਸੀ ਕੌਣ,
ਦੋਹਾਂ 'ਚ ਚੋਟ ਕਿਹਦੇ ਪੈਂਦੀ ਹੈ। ਲੋਣ ਵਾਲੇ ਜਿਹੜੇ ਨੇ, ਲੋਣ ਵਾਲੇ ਇਕੱਲੇ ਲੋਣ ਵਾਲਿਆਂ 'ਤੇ ਚੋਟ ਪੈਣੀ ਪੈਣੀ, ਇਕੱਲੇ ਲੋਣ ਵਾਲਿਆਂ ਨਾਲ ਨਹੀਂ ਗੱਲ ਬਣਨੀ। ਚੋਟਾ ਖਾਸੀ ਕੌਣ, ਚੋਟ ਪਈ ਹੋਈ ਆ ਕਬੀਰ ਦੇ, ਤਾਂ ਹੀ ਛੱਡ ਕੇ ਇੱਧਰ ਆਇਆ। ਉੱਥੇ ਗੁਰੂ ਗੋਬਿੰਦ ਇੱਕ ਦੋ ਬੰਦਾ ਹੈ, ਚੋਟ ਪਈ ਤੇ ਇੱਕ ਬੰਦਿਆ, ਦੋ ਬਣਾ ਹੀ ਬੈਠਾ ਨਾ, ਗੁਰੂ ਗੋਬਿੰਦ ਦੋ ਖੜੇ, ਇੱਕ ਬਣਾਉਣਾ ਪਿਆ, ਮਾਲਾ ਫੇਰਦਾ ਹੀ ਆ ਨਾ, ਮਾਲਾ ਛੱਡਣੀ ਪਈ। ਗੰਗਾ ਜਾਂਦਾ ਇਸ਼ਨਾਨ ਕਰਦਾ ਲਿਆਉਂਦਾ, ਲਿਪ ਕੇ ਬਹਿੰਦਾ, ਛੱਡਣਾ ਪਿਆ ਉਹ ਜਿਹੜਾ ਛੱਡਣਾ ਪਿਆ ਸਭ ਕੁਝ, ਚੋਟਾਂ ਨੇ ਛੱਡਿਆ।
ਪਾਸ ਦਮਾਮੇ ਛੱਤ ਸਿਰ ਭੇਰੀ ਸੱਡੋ ਰੱਡ, ਜਾਏ ਸੁੱਤੇ ਜਿਰਾਨ ਮੈਂ ਥੀਏ ਅਦੀਮਾ ਗੱਡ।
ਪਾਸ ਦਮਾਮੇ ਜਾਂ ਦਮਾਮਾ ਵੱਜਿਆ ਨਾ, ਗਗਨ ਦਮਾਮਾ
ਛੱਤ
ਕੋਲੋਂ ਦਮਾਮਾ ਵੱਜਿਆ, ਪ੍ਰਗਟ ਹੋਇਆ ਸ਼ਬਦ ਗੁਰੂ, ਸਿਰ ਤੇ ਆਇਆ ਛਤਰ ਹੱਥ ਹੁਕਮ ਹੱਥ, ਛੱਤ ਸਿਰ ਉੱਤੇ ਆ ਗਿਆ, ਹੁਕਮ ਪ੍ਰਗਟ ਹੋ ਗਿਆ, ਵਾਹ ਭੇਰੀ ਸੱਡੋ ਰੱਡ ਹੋ ਗਈ। ਫਿਰ ਉਹੜੀ ਮਨ ਬੋਲਦਾ ਸੀ ਨਾ, ਉਹ ਸੱਡੋ ਉਹਦੀ ਬੋਲਤੀ ਬੰਦ ਕਰਤੀ, ਆਹੋ ਸੱਡੋ ਰੱਡ ਹੈ ਉਹ ਵਿਰੋਧੀ ਜਿਹੜੀ ਸੁਰਤੀ ਬੰਦ ਕਰਤੀ, ਉਹ ਜਿਹੜੀ ਵਿਰੋਧੀ ਸੁਰਤੀ ਤਾਂ ਬੰਦ ਹੋਈ ਹੈ, ਜਿੰਨਾ ਚਿਰ ਅੰਦਰੋਂ ਗਿਆਨ ਨਹੀਂ ਪ੍ਰਗਟ ਹੁੰਦਾ ਵਿਰੋਧੀ ਸੁਰ ਜਿਹੜੀ ਵਿਰੋਧਾ ਪਾਸ ਹੈ ਖਤਮ ਨਹੀਂ ਹੁੰਦਾ। ਗੁਰਬਾਣੀ ਦਾ ਵਿਰੋਧਾ ਪਾਸ ਹੈ ਜਿਹੜਾ ਸਾਨੂੰ ਕੁਛ ਵਿਰੋਧ 'ਚ ਪਾਸਦਾ ਹੈ, ਜਿਵੇਂ ਅਸੀਂ ਮੰਨਦੇ ਹਾਂ ਪੁੰਨ ਪਾਪ ਹੋਣਾ ਚਾਹੀਦਾ, ਮਨ ਦੀਆਂ ਇੱਛਾਵਾਂ ਨੇ ਜਿਵੇਂ ਮਨ ਦੀਆਂ ਲੋੜਾਂ ਨੇ ਜਿਹੜੀਆਂ, ਬਿਲਕੁਲ ਇਹ ਮਨ ਦੀ ਬੋਲਤੀ ਬੰਦ ਨਹੀਂ ਹੁੰਦੀ ਜਿੰਨਾ ਚਿਰ ਅੰਦਰੋਂ ਪ੍ਰਗਟ ਗਿਆਨ ਨਹੀਂ ਹੁੰਦਾ। ਅੰਦਰ ਵਾਲਾ ਦਵਾਮਾ ਜਾਂ ਜ਼ੋਰ ਨਾ ਵੱਜਦਾ ਫਿਰ ਇਹਦੀ ਭੇਰੀ ਪੂਰੀ ਨਹੀਂ ਸੁਣਦੀ, ਸੁਣਦੀ ਹੋਈ ਨਹੀਂ ਕਿਸੇ ਨੂੰ, ਉਹ ਵਿੱਚੇ ਗੁੰਮ ਹੋ ਜਾਂਦੀ ਹੈ, ਸੱਡੋ ਰੱਡ ਹੋ ਜਾਂਦੀ ਹੈ ਭੇਰੀ। ਦਮਾਮੇ ਦੀ ਆਵਾਜ਼ ਦੇ ਵਿੱਚ ਭੇਰੀ ਸੁਣਾਈ ਹੋਈ ਨਹੀਂ ਦਿੰਦੀ, ਵਿੱਚੇ ਹੀ ਸੱਡੋ ਰੱਡ ਹੋ ਗਈ, ਵਿੱਚੇ ਘੁਲ ਘਲ ਗਈ, ਉਹ ਸੁਣਾਈ ਹੋਈ ਨਹੀਂ ਦਿੰਦੀ, ਉਹਦੀ ਆਵਾਜ਼ ਨਹੀਂ ਸੁਣਾਈ ਦਿੰਦੀ। ਹਾਂ ਭੇਰੀ ਸੱਡੋ ਰੱਡ
ਜਾਏ ਸੁੱਤੇ ਜਰਾਣਵੇਂ ਥੀਏ ਅਤੀਮਾ ਗੱਡ,
ਚਾਹੇ ਸੁੱਤੇ ਜਰਾਣ ਮੈਂ ਥੀਏ ਤੀਮਾ ਗੱਢ। ਜਿਹੜੀ ਭੇਰੀ ਹੈ ਜੇ ਇਹ ਛੱਡੋ ਰੱਡ ਹੈ, ਜੇ ਤਾਂ ਭੇਰੀ ਵਿਰੋਧ ਕਰਦੀ ਹੈ ਹੁਕਮ ਦਾ, ਅਸਲ 'ਚ ਮਨ ਦੀ ਹੋਈ ਵਿਰੋਧ ਹੈ। ਹੁਣ ਗੁਰਬਾਣੀ ਹੈ, ਗੁਰਬਾਣੀ ਦਾ ਵਿਰੋਧ ਕੌਣ ਕਰਦਾ? ਮਨਮੁੱਖ ਵਿਰੋਧ ਕਰਦੇ ਨੇ, ਮਨਮੱਤਾ ਵਿਰੋਧ ਕਰਦੇ, ਮਨਮੁੱਖ ਮਨਮੁੱਖਾਂ ਦੇ ਕੋਲ ਬੰਦੀ ਆਵਾਜ਼ ਹੈ ਭੇਰੀ। ਜਿਵੇਂ ਉਹਦੀ ਬਾਂਸਰੀ ਨੂੰ ਕਹਿੰਦੇ ਨੇ ਕ੍ਰਿਸ਼ਨ ਦੀ ਬਾਂਸਰੀ ਭੇਰੀ, ਉਹ ਵਿਰੋਧ ਕਰਦੀ ਹੈ, ਦਮਾਮੇ ਦਾ ਵਿਰੋਧ ਕਰਦੀ ਹੈ, ਸੱਡੋ ਰੱਡ ਹੈ। ਹਾਂ
ਜਾਏ ਸੁੱਤੇ ਜਰਾਣ ਮੈਂ ਥੀਏ ਅਤੀਮਾ ਗੱਡ,
ਬਸ ਅਤੀਮ ਹੋ ਗਿਆ ਮਨ, ਤਾਂ ਮਨ ਨੂੰ ਕੋਈ ਨਹੀਂ ਪੁੱਛਦਾ, ਉਹ ਜਾ ਕੇ ਚੁੱਪ ਕਰਕੇ ਮਨ ਤਾਂ ਆਪਣੇ ਸੌਂ ਗਿਆ, ਚਰਾਣ ਮੈਂ ਮਨ ਤਾਂ ਚੁੱਪ ਕਰ ਗਿਆ, ਮਨ ਤਾਂ ਮਰ ਗਿਆ ਬਸ। ਜਦ ਇਹ ਹਾਲਤ ਹੋ ਜਾ ਦਮਾਮਾ ਵੱਜਦਾ, ਸਮਝੋ ਮਨ ਮਰ ਗਿਆ, ਯਤੀਮ ਹੋ ਗਿਆ ਵਿਚਾਰਾ, ਵਾਲੀ ਵਾਰ ਸੇ ਕੋਈ ਨਹੀਂ ਸੁਣਦਾ ਹੀ ਕੋਈ ਨਹੀਂ, ਯਤੀਮ ਹੈ ਜਿਹਦੀ ਕੋਈ ਸੁਣਦਾ ਨਹੀਂ, ਜਿਹਦੀ ਕੋਈ ਨਹੀਂ ਸੁਣਦਾ, ਕੋਈ ਨਹੀਂ ਜਿਹਨੂੰ ਪੁੱਛਦਾ ਸੰਸਾਰ 'ਚ, ਜਿਹਦੀ ਗੱਲ ਕੋਈ ਮੰਨਦਾ ਨਹੀਂ, ਵਾਲੀ ਵਾਰ ਸੇ ਨਹੀਂ ਜਿਹਦਾ ਕੋਈ, ਉਹ ਯਤੀਮ ਹੈ। ਅਤੀਮਾ ਵਾਂਗੂ ਗੱਡਿਆ ਗਿਆ ਮਨ, ਜਿਹਨੂੰ ਛਡਾਉਣ ਵਾਲਾ ਹੀ ਕੋਈ ਨਹੀਂ, ਰੁਕ ਗਿਆ, ਰੁਕ ਆਪੇ ਹੀ ਰੁਕ ਗਿਆ। ਗੱਡਣਾ ਮਨ ਜਿਵੇਂ ਮਨ ਮੰਦਰ ਮੈਂ ਮਨਸਾ ਥੰਮ, ਉਹ ਥੰਮ ਹੀ ਵਾਂਗੂ ਗੱਡਿਆ ਗਿਆ। ਜੀਰਾਣ 'ਚ ਜਿੱਥੇ ਜੀ ਹੈ, ਹਿਰਦੇ ਵਿੱਚ ਬਸ ਮਨ ਤਾਂ ਉੱਥੇ ਖੜਾ ਹੀ ਰਹਿ ਗਿਆ। ਨਤੀਮ ਬੰਬੂ ਖੜਾ, ਜਿਵੇਂ ਰਣ ਖੰਭਾ ਖੜਾ ਹੁੰਦਾ ਨਾ, ਰਣ ਦੇ ਵਿੱਚ ਜੰਗ ਚਾਰ ਸਵੇਰੇ ਹੁੰਦਾ ਹੁੰਦਾ, ਖੰਭਾ ਵਿਚਾਰਾ ਉੱਥੇ ਖੜਾ ਰਹਿੰਦਾ, ਇਹ ਤਾਂ ਖੰਭਾ ਹੀ ਖੜਾ ਹੁਣ, ਮਨ ਕੁਛ ਨਹੀਂ, ਇਹਦਾ ਰੋਲ ਨਹੀਂ ਰਿਹਾ, ਥੰਮਿਆ ਹੋਇਆ ਜ਼ਰੂਰ, ਰੁਕਿਆ ਹੋਇਆ ਜ਼ਰੂਰ। ਮਨ ਮੰਦਰ ਮੈਂ ਮਨ ਦੀ ਇੱਛਾ ਥੰਮ ਗਈ ਜਦ, ਫਿਰ ਗੱਡਿਆ ਯਤੀਮ, ਕਿਉਂਕਿ ਇਹਦੀ ਸੁਣਦਾ ਕੋਈ ਨਹੀਂ, ਜਿਹਦੀ ਸੁਣਦਾ ਹੀ ਕੋਈ ਨਹੀਂ, ਜਿਹਦੀ ਵੈਲਿਊ ਕੋਈ ਯਤੀਮ ਹੈ, ਉਹ ਤੇਰਾ ਕੁਛ ਨਹੀਂ, ਤੂੰ ਕਿਸੇ ਦਾ ਨਹੀਂ, ਤੇਰਾ ਕੋਈ ਨਹੀਂ, ਯਤੀਮ ਹਮ ਕਿਸੀ ਕੇ, ਮੇਰਾ ਕੋਈ ਨਹੀਂ, ਹਮ ਕਿਸੀ ਕੇ ਨਾ ਹੈ ਯਤੀਮ, ਜਾਂ ਮੇਰਾ ਕੋਈ ਨਹੀਂ, ਮੈਂ ਕਿਸੇ ਦਾ ਨਹੀਂ, ਤਾਂ ਯਤੀਮ ਹੈ ਵਿਚਾਰਾ। ਇਹ ਇਹਦੀ ਉਹ ਹਾਲਤ ਹੋ ਗਈ, ਪਹਿਲਾਂ ਸਭ ਕਹਿ ਦਾ ਮਾਲਕ
ਸੀ,
ਇਹਨੂੰ ਇਹ ਕਹਿ ਦਿੱਤਾ ਜੇ ਤੂੰ ਮੇਰਾ ਹੋ ਰਹਾ ਹੈ, ਸਭ ਜਗ ਤੇਰਾ ਹੋਏ, ਉਹ ਕਹਿੰਦਾ ਉਹ ਕਿਵੇਂ ਕਹਿੰਦਾ, ਰਣ ਖੰਭਾ ਤੇ ਉਹ ਜਿੱਤ ਦਾ ਪ੍ਰਤੀਕ, ਜਿੱਤ ਦਾ ਨਿਸ਼ਾਨ ਤੂੰ ਹੀ ਹੈ, ਕਿਹਦਾ ਝੰਡਾ ਖੜਾ ਬਈ, ਫਲਾਨੇ ਦਾ ਖੜਾ, ਜਿਹੜਾ ਜਿੱਤਿਆ ਝੰਡਾ ਉਸੇ ਦਾ ਆਉਣਾ, ਜਿਹੜਾ ਝੰਡਾ ਹੈ ਅਗਰ ਸਰਕਾਰ ਨਹੀਂ ਝੰਡਾ ਬੜਾ, ਫਿਰ ਸਰਕਾਰ ਦਾ ਨਾਂ ਨਹੀਂ ਝੰਡਾ ਬੜਾ, ਸਰਕਾਰਾਂ ਬਦਲਦੀਆਂ ਨੇ, ਝੰਡਾ ਉਹੀ ਹੈ, ਨਿਸ਼ਾਨ ਸਾਹਿਬ ਉਹੀ ਹੈ ਸਾਡੇ ਰਹੂਗਾ, ਬਾਕੀ ਦੁਨੀਆਂ ਆਉਂਦੀ ਜਾਂਦੀ ਬਦਲਦੀ ਰਹੂਗੀ, ਨਿਸ਼ਾਨ ਤਾਂ ਉਹੀ ਰਹੂਗਾ। ਇਸ ਕਰਕੇ ਨਾਨਕ ਝੰਡਾ ਹੈ, ਕਬੀਰ ਝੰਡਾ ਹੈ, ਸਰੀਰ ਝੰਡਾ ਹੀ ਹੈ, ਸਿਰਫ ਨਾਂ ਤਾਂ ਸਰੀਰ ਦਾ ਹੀ ਚੱਲਦਾ,
ਧਰਮ ਤੋਂ
ਜ਼ਿਆਦਾ ਸਰੀਰ ਦੇ ਰਹਿ ਗਿਆ, ਫਿਰ ਬਾਣੀ ਕੋਈ ਕਬੀਰ ਦੀ ਹੈ, ਆਹ ਫਰੀਦ ਦੀ ਹੈ। ਫਰੀਦ ਕੌਣ ਸੀ? ਫਰੀਦ ਤਾਂ ਝੰਡਾ ਹੀ ਹੈ, ਯਤੀਮ ਹੈ ਇਹ, ਯਤੀਮ ਗੱਡਿਆ ਗਿਆ ਜਿਹੜਾ ਯਤੀਮ ਹੈ। ਪਰ ਫਰੀਦ ਫਿਰ ਤੋਂ ਫਰੀਦ ਦਾ ਹੀ ਚੱਲਦਾ, ਝੰਡਾ ਤਾਂ ਫਰੀਦ ਦਾ ਹੀ ਗੱਡਿਆ ਹੋਇਆ, ਫਰੀਦ ਖੁਦ ਹੀ ਝੰਡਾ ਬਰਦਾਰ ਹੈ। ਹਾਂ ਇਹ ਝੰਡਾ ਹੈ।